ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅਮਰਦੀਪ ਕੌਰ। ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ ਔਰ ਅੱਜ ਦਾ ਦਿਨ ਮੰਗਲਵਾਰ ਔਰ ਸਾਲ 2019 ਦਾ ਅਖੀਰਲਾ ਮੰਗਲਵਾਰ ਹੈ ਔਰ ਸਾਲ 2019 ਦਾ ਅਖੀਰਲਾ ਦਿਨ ਵੀ ਹੈ। ਔਰ ਇਸ ਅਖੀਰਲੇ ਦਿਨ ਚ ਕਿੱਦਾਂ ਦੀਆਂ ਤੁਹਾਡੇ ਅੰਦਰ ਫੀਲਿੰਗਸ ਨੇ, ਕਿੱਦਾਂ ਦੀਆਂ ਭਾਵਨਾਵਾਂ ਨੇ, ਉਹ ਤਾਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਵੈਸੇ ਤਾਂ ਜੇ ਦੇਖਿਆ ਜਾਵੇ ਤਾਂ ਹਰ ਦਿਨ ਜਿਹੜਾ ਉਹ ਨਵਾਂ ਹੀ ਹੁੰਦਾ ਆਪਣੇ ਆਪ ਦੇ ਵਿੱਚ। ਜਦੋਂ ਸਵੇਰੇ ਅਸੀਂ ਉੱਠਦੇ ਹਾਂ ਤਾਂ ਇਹ ਜਾਣ ਕੇ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਸਹੀ ਸਲਾਮਤ ਆ, ਉੱਠੇ ਆ ਔਰ ਇੱਕ ਨਵਾਂ ਦਿਨ ਜਿਹੜਾ ਜ਼ਿੰਦਗੀ ਦਾ ਸਾਨੂੰ ਫੇਰ ਮਿਲਿਆ, ਇੱਕ ਨਵੀਂ ਸਵੇਰ ਜਿਹੜੀ ਆ ਉਹ ਸਾਡੇ ਲਈ ਹੋਈ ਆ। ਸੋ ਹਰ ਦਿਨ ਨਵਾਂ ਹੁੰਦਾ, ਸਾਲ ਇਸੇ ਤਰ੍ਹਾਂ ਬੀਤਦੇ ਜਾਂਦੇ ਆ, ਮਹੀਨੇ ਬੀਤਦੇ ਜਾਂਦੇ ਆ, ਦਿਨ ਬੀਤਦੇ ਜਾਂਦੇ ਆ, ਘੜੀਆਂ ਬੀਤਦੀਆਂ ਜਾਂਦੀਆਂ, ਪਲ ਬੀਤਦੇ ਜਾਂਦੇ ਆ। ਖੈਰ, ਅੱਜ ਦਾ ਵੀ ਦਿਨ ਚੜਿਆ ਔਰ ਉਮੀਦ ਕਰਦੇ ਆ ਕਿ ਤੁਹਾਡੇ ਲਈ ਇਹ ਦਿਨ ਖੂਬਸੂਰਤ ਚੜਿਆ ਹੋਣਾ ਔਰ ਪਰਮਾਤਮਾ ਦੇ ਅੱਗੇ ਅਰਦਾਸ ਵੀ ਸਾਡੀ ਇਹੀ ਹੁੰਦੀ ਆ ਕਿ ਪਰਮਾਤਮਾ ਹਰ ਕਿਸੇ ਦੇ ਜੀਵਨ ਦੇ ਵਿੱਚ ਖੁਸ਼ੀਆਂ ਦੇ ਜਿਹੜੇ ਪਲ ਹੈ, ਸੁੱਖ ਖੁਸ਼ੀਆਂ ਤੇ ਖੇੜੇ ਜਿਹੜੇ ਆ ਉਹ ਜ਼ਰੂਰ ਬਖਸ਼ੇ ਔਰ ਤੁਹਾਡੇ ਲਈ ਵੀ ਇਹੀ ਅਰਦਾਸ ਕਰਦੇ ਆ। ਤੇ ਲੋ ਜੀ, ਮੰਗਲਵਾਰ ਦਾ ਦਿਨ ਹੈ, ਸਾਲ 2019 ਦੇ ਦਸੰਬਰ ਮਹੀਨੇ ਦੀ 31 ਤਰੀਕ ਹੈ ਤੇ ਨਾਨਕ ਸ਼ਾਹੀ ਸੰਮਤ 551 ਦੇ ਪੋਹ ਮਹੀਨੇ ਦੀ 16 ਤਰੀਕ ਹੋ ਚੁੱਕੀ ਹੈ। ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਦੋਸਤੋ ਵੀ ਮੈਲਬਨ, ਸਿਡਨੀ ਤੇ ਕੈਨਬਰਾ ਦੇ ਵਿਚ ਇਸ ਵੇਲੇ ਸਮਾਂ 8:05 ਦਾ ਹੋ ਚੁੱਕਿਆ, ਜਦਕਿ ਪਰਥ ਦੇ ਵਿਚ ਅਜੇ 5:05 ਹੋਏ ਨੇ। ਉਧਰ ਬ੍ਰਿਸਬੇਨ ਦੇ ਵਿਚ 7:05 ਦਾ ਸਮਾਂ ਅਜੇ ਹੋਇਆ ਔਰ ਐਡੀਲੇਡ ਦੇ ਵਿਚ ਸਮਾਂ 7:35 ਦਾ ਹੋਇਆ। ਸੋ ਆਸਟ੍ਰੇਲੀਆ ਭਰ ਦੇ ਵਿਚ ਵੱਖ ਵੱਖ ਸ਼ਹਿਰਾਂ ਦਾ ਸਮਾਂ ਜਿਹੜਾ ਉਹ ਵੀ ਵੱਖੋ ਵੱਖਰਾ, ਪਰ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡਾ ਗਵਾਂਢੀ ਮੁਲਕ ਹੈ ਜੀ ਨਿਊਜ਼ੀਲੈਂਡ। ਸੋ ਨਿਊਜ਼ੀਲੈਂਡ ਦੇ ਵਿਚ ਸਮਾਂ ਸਾਡੇ ਤੋਂ 2 ਘੰਟੇ ਅੱਗੇ ਆ। ਸੋ 10:05 ਉਥੇ ਹੋ ਚੁੱਕੇ ਨੇ, ਮੰਗਲਵਾਰ ਦਾ ਦਿਨ ਚੜਿਆ ਹੋਇਆ ਔਰ ਸਾਡੇ ਤੋਂ 2 ਘੰਟੇ ਅੱਗੇ ਉਹ ਚੱਲ ਰਹੇ ਨੇ। ਤੇ ਇਸ ਤੋਂ ਬਾਅਦ ਉਹਨਾਂ ਮੁਲਕਾਂ ਦੇ ਵਿਚ ਚੱਲਦੇ ਆ ਜਿੱਥੇ ਮੰਗਲਵਾਰ ਦਾ ਦਿਨ ਤਾਂ ਚੜ ਚੁੱਕਿਆ ਪਰ ਸਾਡੇ ਨਾਲ ਥੋੜੀ ਜਿਹੀ ਦੂਰੀ ਜ਼ਿਆਦਾ ਉਹਨਾਂ ਦੀ। ਔਰ ਮੰਗਲਵਾਰ ਦਾ ਦਿਨ ਚੜ ਚੁੱਕਿਆ ਜੀ ਹਾਂਗਕਾਂਗ ਦੇ ਵਿਚ, ਉਥੇ ਵੀ 5:05 ਦਾ ਸਮਾਂ ਹੋ ਚੁੱਕਿਆ। ਤੇ ਇਸੇ ਤਰ੍ਹਾਂ ਬੈਂਕਾਕ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ, ਉਥੇ 4:06 ਹੈ ਤੜਕਾ ਅਜੇ। ਤੇ ਇਸੇ ਤਰ੍ਹਾਂ ਦੁਬਈ ਦੇ ਵਿਚ ਵੀ ਮੰਗਲਵਾਰ ਚੜ ਚੁੱਕਿਆ, 1 ਘੰਟਾ ਪਹਿਲਾਂ ਹੀ ਚੜਿਆ, 1:06 ਦਾ ਸਮਾਂ। ਸੋ ਦੁਬਈ ਤੋਂ ਪਤਾ ਨੀ ਸਾਨੂੰ ਕਿੰਨੇ ਜਾਣੇ ਇਸ ਵੇਲੇ ਸੁਣ ਰਹੇ ਹੋਣਗੇ, ਪਰ ਜਿੰਨੇ ਵੀ ਦੋਸਤ ਸਾਡੇ ਨਾਲ ਇੰਨੀ ਅੱਧੀ ਰਾਤ ਨੂੰ ਜਿਵੇਂ ਅਸੀਂ ਕਹਿੰਦੇ ਹਾਂ, ਵੈਸੇ ਤਾਂ ਦਿਨ ਚੜ ਚੁੱਕਿਆ ਪਰ ਅੱਧੀ ਰਾਤ ਹੀ ਮੰਨੀ ਜਾਂਦੀ ਆ। ਔਰ ਉਥੇ ਡਰਾਈਵਿੰਗ ਜਿਹੜੇ ਕਰਦੇ ਆ ਸਾਡੇ ਵੀ, ਟਰਾਲੇ ਚਲਾਉਂਦੇ ਆ, ਟਰੱਕ ਚਲਾਉਂਦੇ ਆ, ਹਨਾ, ਔਰ ਟੈਕਸੀ ਜਿਹੜੇ ਚਲਾਉਂਦੇ ਆ ਉਹ ਜ਼ਰੂਰ ਰੇਡੀਓ ਸੁਣਦੇ ਆ। ਔਰ ਜਿਹੜੇ ਵੀ ਦੋਸਤ ਸਾਡੇ ਨਾਲ ਜੁੜੇ ਹੋਏ ਆ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ। ਔਰ ਇਸ ਤੋਂ ਇਲਾਵਾ ਮੰਗਲਵਾਰ ਚੜ ਚੁੱਕੇ ਆਪਣੇ ਮੁਲਕ ਦੇ ਵਿਚ, ਪੰਜਾਬ ਦੇ ਵਿਚ ਵੀ ਦੇਖੋ 2:36 ਦਾ ਸਮਾਂ ਇਸ ਵੇਲੇ, ਬਹੁਤ ਵੱਡਾ ਤੜਕਾ। ਔਰ ਪੰਜਾਬ ਤੋਂ ਵੀ ਦੇਖੋ ਬਹੁਤ ਸਾਰੇ ਜਿਹੜੇ ਦੋਸਤ ਸਾਡੇ ਨਾਲ ਜੁੜਦੇ ਨੇ, ਇੰਨੇ ਵੱਡੇ ਤੜਕੇ ਉੱਠ ਕੇ ਰੇਡੀਓ ਸੁਣਦੇ ਨੇ ਔਰ ਬਹੁਤ ਸਾਰਾ ਪਿਆਰ ਬਖਸ਼ਦੇ ਨੇ, ਮੁਹੱਬਤ ਦਿੰਦੇ ਨੇ, ਤੇ ਤੁਹਾਨੂੰ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿਚ। ਤੇ ਹੁਣ ਗੱਲ ਕਰਦੇ ਉਹਨਾਂ ਮੁਲਕਾਂ ਦੀ ਜਿੱਥੇ ਅਜੇ ਵੀ ਸੋਮਵਾਰ ਚੱਲ ਰਿਹਾ। ਕੈਨੇਡਾ ਤੋਂ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ, ਇਸੇ ਤਰ੍ਹਾਂ USA ਤੋਂ ਵੀ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ, ਸੋ ਉਹਨਾਂ ਸਾਰਿਆਂ ਦੋਸਤਾਂ ਨੂੰ ਵੀ ਜੀ ਆਇਆਂ ਕਹਿੰਦੇ ਆ। ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਇਸ ਵੇਲੇ ਦੁਪਹਿਰ ਪਈ ਹੋਈ ਹੈ, 1:07 ਦਾ ਸਮਾਂ, ਸੋ ਸੋਮਵਾਰ ਦੀ ਦੁਪਹਿਰ ਚੱਲ ਰਹੀ ਹੈ ਜੀ ਉੱਥੇ। ਤੇ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ, ਟੋਰਾਂਟੋ ਦੇ ਵਿਚ ਸੋਮਵਾਰ ਦੀ ਸ਼ਾਮ ਹੈ 4:07 ਦਾ ਸਮਾਂ, ਯਾਨੀ ਕਿ ਉੱਥੇ ਅਜੇ ਇੱਕ ਦਿਨ ਹੋਰ ਹੈਗਾ ਸਾਲ ਦਾ, ਸਾਡੇ ਕੋਲ ਅਖੀਰੀ ਦਿਨ ਹੈ ਪਰ ਉਹਨਾਂ ਦੇ ਕੋਲ ਇੱਕ ਦਿਨ ਹੋਰ ਹੈਗਾ ਅਜੇ ਨਵੇਂ ਸਾਲ ਦੇ ਵਿਚ ਪ੍ਰਵੇਸ਼ ਕਰਨ ਦੇ ਲਈ। ਤੇ ਇਸੇ ਤਰ੍ਹਾਂ US ਦੇ ਵਿਚ ਦੋਸਤੋ ਲਾਸ ਏਂਜਲਸ ਦੀ ਗੱਲ ਕਰੀਏ ਤਾਂ ਉੱਥੇ ਵੀ ਦੁਪਹਿਰ ਚੱਲ ਰਹੀ ਹੈ ਸੋਮਵਾਰ ਦੀ, ਤੇ ਅਸੀਂ ਵਿਨੀਪੈਗ ਛੱਡ ਗਏ, ਵਿਨੀਪੈਗ ਤੋਂ ਵੀ ਕਈ ਦੋਸਤ ਸਾਡੇ ਨਾਲ ਜੁੜਦੇ ਨੇ, ਸੋ 3:07 ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ ਹੋਏ ਨਾ, ਯਾਨੀ ਬਾਅਦ ਦੁਪਹਿਰ ਦਾ ਸਮਾਂ ਜਿਹੜਾ ਉਹ ਵਿਨੀਪੈਗ ਦੇ ਵਿਚ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦੇ ਵਿਚ ਜੁੜਦੇ ਹੋ ਤੇ ਸਾਡਾ ਸਾਥ ਦਿੰਦੇ ਹੋ, ਪ੍ਰੋਗਰਾਮ ਨੂੰ ਖੁਸ਼ਗਵਾਰ ਬਣਾਉਣ ਦੇ ਵਿਚ ਸਾਡੀ ਮਦਦ ਕਰਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ। ਤੇ ਲੋ ਜੀ ਪ੍ਰੋਗਰਾਮ ਦੇ ਵਿਚ ਕੀ ਹੋਣਾ, ਪ੍ਰੋਗਰਾਮ ਦੀ ਰੂਪਰੇਖਾ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ। ਪ੍ਰੋਗਰਾਮ ਦੇ ਵਿਚ ਅੱਜ ਕਾਫੀ ਕੁਝ ਅਸੀਂ ਲੈ ਕੇ ਆਉਣਾ ਔਰ ਖ਼ਬਰਾਂ ਜਿਹੜੀਆਂ ਉਹ ਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਮੌਸਮ ਦੇ ਉੱਤੇ ਵੀ ਝਾਤ ਪਾਵਾਂਗੇ। ਆਸਟ੍ਰੇਲੀਆ ਦੇ ਵਿਚ ਮੌਸਮ ਜਿਹੜਾ ਜੀ ਕਾਫੀ ਜ਼ਿਆਦਾ ਖਰਾਬ ਚੱਲ ਰਿਹਾ ਪਿਛਲੇ ਦਿਨਾਂ ਤੋਂ, ਔਰ ਕੱਲੇ ਆਸਟ੍ਰੇਲੀਆ ਦੇ ਵਿਚ ਹੀ ਨਹੀਂ ਸਗੋਂ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿਚ ਵੀ ਇਸ ਵੇਲੇ ਕੜਾਕੇਦਾਰ ਠੰਡ ਜਿਹੜੀ ਆ ਉਹ ਪੈ ਰਹੀ ਹੈ, ਤੇ ਉਸ ਠੰਡ ਦੇ ਕਾਰਨ ਵੀ ਜਿਹੜਾ ਜਨ ਜੀਵਨ ਆ ਉਹ ਅਸਤ ਵਿਅਸਤ ਹੋਇਆ ਪਿਆ, ਤੇ ਉਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਉਹ ਕਰਾਂਗੇ। ਤੇ ਇਸ ਤੋਂ ਇਲਾਵਾ ਦੋਸਤੋ ਅੱਜ ਇੱਕ ਖਾਸ ਗੱਲਬਾਤ ਅਸੀਂ ਕਰਨੀ ਹੈ ਮੈਲਬਰਨ ਬੇਸਡ ਇੱਕ ਜੋੜੇ ਦੇ ਨਾਲ, ਇੱਕ ਬਹਾਦਰ ਜੋੜੇ ਦੇ ਨਾਲ ਮੈਂ ਕਹਾਂਗੀ, ਜਿਨ੍ਹਾਂ ਨੇ ਪਿਛਲੇ ਦਿਨੀ ਆਪਣੇ ਕਾਰੋਬਾਰ ਖੇਤਰ ਦੇ ਵਿਚ ਇੱਕ ਜਿਹੜੇ ਚੋਰੀ ਕਰਨ ਆਏ ਕੁਛ ਗਰੋਹ ਦੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦੇ ਵਿਚ ਇੱਕ ਜਿਹੜਾ ਮੈਂਬਰ ਆ ਉਹਨੂੰ ਕਾਬੂ ਵੀ ਕੀਤਾ ਇਸ ਜੋੜੇ ਨੇ, ਔਰ ਕਮਾਲ ਦੀ ਬਹਾਦਰੀ ਤਾਂ ਦਿਖਾਈ ਪਰ ਆਪਣੀ ਜਾਨ ਦੀ ਜਿਹੜੀ ਪਰਵਾਹ ਆ ਉਹ ਇਨ੍ਹਾਂ ਨੇ ਨਹੀਂ ਕੀਤੀ, ਸੋ ਜਾਨ ਨੂੰ ਜੋਖਮ ਦੇ ਵਿਚ ਪਾ ਕੇ ਇਨ੍ਹਾਂ ਨੇ ਉਹ ਜਿਹੜਾ ਚੋਰ ਆ ਉਹ ਦਬੋਚਿਆ। ਸੋ ਉਸ ਜੋੜੀ ਦੇ ਨਾਲ ਵੀ ਅਸੀਂ ਅੱਜ ਗੱਲ ਕਰਨੀ ਆ ਔਰ ਤੁਸੀਂ ਸਾਡੇ ਨਾਲ ਬਣੇ ਰਹਿਣਾ। ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਸਾਡੇ ਨਾਲ ਗੱਲ ਕਰਨ ਦਾ ਜਿਹੜਾ ਮਕਸਦ ਆ ਉਹ ਸਿਰਫ ਤੇ ਸਿਰਫ ਇਹੀ ਆ ਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣੀਆਂ ਗੱਡੀਆਂ ਜਿਹੜੀਆਂ ਆ ਉਹ ਆਨ ਕਰਕੇ ਜਾਂ ਚਾਬੀ ਵਿਚ ਰਹਿਣ ਦਿੰਦੇ ਆ, ਇੱਕ ਮਿੰਟ ਲਈ ਅੰਦਰ ਚਲੇ ਜਾਂਦੇ ਆ, ਔਰ ਕਈ ਵਾਰ ਪਤਾ ਨਹੀਂ ਹੁੰਦਾ ਕਿ ਇਹੋ ਜਿਹੇ ਜਿਹੜੇ ਲੋਕ ਆ ਉਹ ਇਸੇ ਤਾਕ ਦੇ ਵਿਚ ਰਹਿੰਦੇ ਆ ਜਿਹੜੇ ਚੋਰੀ ਕਰਨ ਦਾ ਸੋਚ ਕੇ ਆਏ ਹੁੰਦੇ ਆ ਜਾਂ ਫਿਰ ਜਿਹੜੇ ਪਹਿਲਾਂ ਤੋਂ ਤੁਹਾਨੂੰ ਨੋਟਿਸ ਕਰ ਰਹੇ ਹੁੰਦੇ ਆ। ਸੋ ਉਹਨਾਂ ਦੇ ਨਾਲ ਗੱਲ ਕਰਾਂਗੇ, ਉਹਨਾਂ ਤੋਂ ਜਾਣਾਂਗੇ ਕਿ ਕੀ ਸੀ ਉਹਨਾਂ ਦਾ ਇਹ ਤਜਰਬਾ। ਤੇ ਇਸ ਤੋਂ ਬਾਅਦ ਅਸੀਂ ਪ੍ਰੋਗਰਾਮ ਦੇ ਵਿਚ ਇੱਕ ਹੋਰ ਜਿਹੜੀ ਅੱਜ ਖਾਸ ਗੱਲ ਕਰਨੀ ਆ, ਵੈਸੇ ਤਾਂ ਗੱਲਾਂ ਹਮੇਸ਼ਾ ਹੀ ਅਸੀਂ ਖਾਸ ਹੀ ਕਰੀ ਦੀਆਂ। ਕੱਲ ਇੱਕ ਮੈਂ ਪੋਸਟ ਪੜ੍ਹ ਰਹੀ ਸੀ, ਸ਼ਾਇਦ ਪਾਲੀ ਭੁਪਿੰਦਰ ਹੋਰਾਂ ਨੇ ਪਾਈ ਸੀ, ਵੀ ਜਿਹੜਾ ਹਰ ਆਮ ਬੰਦਾ ਜਿਹੜਾ ਹੁੰਦਾ ਹਨਾ ਉਹ ਆਪਣੇ ਆਪ ਨੂੰ ਦੱਸਦਾ ਆਮ ਹੈ ਪਰ ਸਮਝਦਾ ਹਮੇਸ਼ਾ ਖਾਸ ਹੈ। ਅਸਲ ਦੇ ਵਿਚ ਇਹੀ ਸਾਡੀ ਕਮਜ਼ੋਰੀ ਵੀ ਆ, ਪਰ ਅਸਲ ਦੇ ਵਿਚ ਅਸੀਂ ਗੱਲਾਂ ਜਿਹੜੀਆਂ ਉਹ ਆਮ ਹੀ ਕਰਦੇ ਹੁੰਦੇ ਆ ਜਿਹੜੀਆਂ ਤੁਹਾਡੀਆਂ ਤੇ ਸਾਡੀਆਂ ਹੁੰਦੀਆਂ, ਅਸਲ ਦੇ ਵਿਚ ਤੁਹਾਡੇ ਤੇ ਸਾਡੇ ਜੀਵਨ ਦੇ ਨਾਲ ਸਿੱਧਾ ਸੰਬੰਧ ਰੱਖਦੀਆਂ। ਸੋ ਅੱਜ ਵੀ ਉਹ ਗੱਲਾਂ ਜਿਹੜੀਆਂ ਉਹ ਤੁਹਾਡੇ ਨਾਲ ਕਰਨੀਆਂ ਅਸੀਂ, ਕਿਉਂਕਿ ਸਾਲ 2020 ਉਹ ਬਿਲਕੁਲ ਬਰੂਹਾਂ ਤੇ ਆ ਔਰ ਕੱਲ ਅਸੀਂ ਉਹਨੂੰ ਜੀ ਆਇਆਂ ਨੂੰ ਵੀ ਕਹਿਣਾ, ਅੱਜ ਰਾਤ ਨੂੰ ਹੀ ਕਹਿ ਲਓ ਅਸੀਂ ਉਹਨੂੰ ਜੀ ਆਇਆਂ ਨੂੰ ਕਹਿਣਾ, ਔਰ ਇਸ ਸਾਲ ਦਾ ਜਿਹੜਾ ਸਵਾਗਤ ਆ ਉਹ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ, ਕੀ ਰੈਜ਼ੋਲੂਸ਼ਨ ਰੱਖੇ ਆ, ਕੀ ਸੋਚਿਆ ਕਿ ਨਵੇਂ ਸਾਲ ਦੇ ਵਿਚ ਕੀ ਬਦਲਣਾ। ਵੈਸੇ ਤਾਂ ਦੇਖੋ ਦਿਨ ਸਾਰੇ ਇੱਕੋ ਜਿਹੇ ਹੁੰਦੇ ਆ, ਹੁਣੇ ਮੈਂ ਗੱਲ ਕਰਕੇ ਹਟੀ ਸੀ ਕਿ ਦਿਨ ਜਿਹੜੇ ਆ ਉਹ ਹਰ ਦਿਨ ਸਾਡੇ ਲਈ ਤਾਂ ਨਵਾਂ ਆਉਂਦਾ ਹਨਾ, ਹਰ ਸਵੇਰ ਸਾਡੇ ਲਈ ਨਵੀਂ ਹੁੰਦੀ ਆ, ਹਰ ਦਿਨ ਸਾਡੇ ਕੋਲ ਇੱਕ ਟੀਚਾ ਜਿਹੜਾ ਉਹ ਹੋਣਾ ਜ਼ਰੂਰੀ ਆ, ਪਰ ਜੇਕਰ ਅਸੀਂ ਹਰ ਦਿਨ ਕੋਈ ਟੀਚਾ ਨਹੀਂ ਮਿੱਥਦੇ ਤਾਂ ਘੱਟੋ ਘੱਟ ਹਰ ਸਾਲ ਸਾਡਾ ਇੱਕ ਟੀਚਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਸੋ ਤੁਸੀਂ ਆਪਣੀ ਜ਼ਿੰਦਗੀ ਦੇ ਟੀਚੇ ਕੀ ਮਿੱਥੇ ਹੋਏ ਆ ਤੇ ਹਰ ਸਾਲ ਕਿਹੜਾ ਟੀਚਾ ਜਿਹੜਾ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹੋ, ਯਤਨ ਕਰਦੇ ਹੋ, ਆਪਣੀ ਮਿਹਨਤ ਲਗਾਉਂਦੇ ਹੋ। ਸੋ ਇਸ ਆ ਰਹੇ ਵਰੇ ਦੇ ਵਿਚ ਯਾਨੀ ਕਿ 2020 ਦੇ ਵਿਚ ਤੁਹਾਡੇ ਟੀਚੇ ਕੀ ਨੇ, ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਬਣਾਇਓ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ। ਤੇ ਨਾਲ ਹੀ ਨਾਲ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅਸੀਂ ਗੱਲਬਾਤ ਕਰਨੀ ਹੈ ਸਰਦਾਰ ਅਮਨਦੀਪ ਸਿੰਘ ਸਿੱਧੂ ਹੋਰਾਂ ਦੇ ਨਾਲ, ਉਨ੍ਹਾਂ ਦੀ ਕਿਤਾਬ ਮੁੰਦਾਵਣੀ ਬਾਰੇ। ਔਰ ਮੁੰਦਾਵਣੀ ਦੀ ਗੱਲ ਕਰਾਂ ਤਾਂ ਮੁੰਦਾਵਣੀ ਦੇ ਵਿਚ ਬਹੁਤ ਸਾਰੇ ਜਿਹੜੇ ਭੇਦ ਨੇ ਉਹ ਮਨੁੱਖਾ ਜੀਵਨ ਜਿਹੜਾ ਆ ਉਹਨੂੰ ਲੈ ਕੇ ਖੋਲਣ ਦੀ ਕੋਸ਼ਿਸ਼ ਜਿਹੜੀ ਆ ਉਹ ਸਿੱਧੂ ਸਾਹਿਬ ਨੇ ਕੀਤੀ ਆ, ਔਰ ਉਸ ਭੇਦ ਨੂੰ ਖੋਲਣ ਦੀ ਕੋਸ਼ਿਸ਼ ਦੇ ਵਿਚ ਉਹਨਾਂ ਨੇ ਬਹੁਤ ਸਾਰੀ ਉਹਦੇ ਵਿਚ ਜਿਹੜੀ ਕੰਪੈਰੇਟਿਵ ਸਟੱਡੀ ਕੀਤੀ ਆ, ਤੁਲਨਾਤਮਕ ਅਧਿਐਨ ਕੀਤਾ ਹੋਇਆ, ਬਹੁਤ ਸਾਰੇ ਉਪਨਿਸ਼ਦ ਰਮਾਇਣ ਜਾਂ ਹੋਰ ਹਿੰਦੂ ਧਰਮ ਦੇ ਜਿਹੜੇ ਸ਼ਾਸਤਰ ਆ ਉਹਨਾਂ ਦੇ ਵਿਚੋਂ ਬਹੁਤ ਸਾਰੇ ਹਵਾਲੇ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਿਸ ਤਰ੍ਹਾਂ ਉਹਨਾਂ ਵਿਸ਼ਿਆਂ ਨੂੰ ਛੋਹਿਆ ਗਿਆ ਔਰ ਉਹਨਾਂ ਵਿਸ਼ਿਆਂ ਦੀ ਕਿਸ ਤਰ੍ਹਾਂ ਵਿਸਥਾਰ ਦੇ ਵਿਚ ਜਿਹੜੀ ਵਿਆਖਿਆ ਆ ਉਹ ਕੀਤੀ ਗਈ ਆ। ਸੋ ਉਸ ਬਾਰੇ ਅਸੀਂ ਅੱਜ ਗੱਲਬਾਤ ਜਿਹੜੀ ਆ ਉਹਨਾਂ ਦੇ ਨਾਲ ਵੀ ਕਰਾਂਗੇ, ਪਰ ਤੁਸੀਂ ਸਾਡੇ ਨਾਲ ਸਾਂਝ ਬਣਾਉਣੀ ਆ ਔਰ ਇਸ ਸਾਲ 2020 ਦੇ ਵਿਚ ਕੀ ਤੁਹਾਡੇ ਟੀਚੇ ਨੇ ਇਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਅੱਜ ਕਰਨੀ ਚਾਹਵਾਂਗੇ। ਸੋ ਸਾਡੇ ਨਾਲ ਤੁਸੀਂ ਜੁੜਨਾ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਜਾਂ ਫਿਰ ਤੁਸੀਂ ਸਾਨੂੰ ਅੱਜ ਫੋਨ ਕਾਲ ਜ਼ਰੂਰ ਕਰਿਓ ਔਰ ਦੱਸਿਓ ਕਿ ਨਵੇਂ ਸਾਲ ਦੇ ਵਿਚ ਕੀ ਤੁਸੀਂ ਸੋਚਿਆ ਹੋਇਆ, ਕੀ ਤੁਹਾਡੀਆਂ ਪਲਾਨਿੰਗਸ ਨੇ ਔਰ ਤੁਹਾਡਾ ਪਿਛਲਾ ਸਾਲ ਜਿਹੜਾ ਆ ਉਹ ਕਿਹੋ ਜਿਹਾ ਰਿਹਾ। ਸੋ ਇਸ ਬਾਰੇ ਜਦੋਂ ਤੁਸੀਂ ਫੋਨ ਤੇ ਗੱਲ ਕਰਨੀ ਹੈ ਤਾਂ ਸਾਨੂੰ ਤੁਸੀਂ ਇਸ ਫੋਨ ਨੰਬਰ ਤੇ ਕਾਲ ਕਰਿਓ ਜੀ 02-85-99-2811 ਤੇ ਇਸ ਨੰਬਰ ਤੇ ਸਾਨੂੰ ਤੁਹਾਡੀ ਕਾਲ ਦੀ ਉਡੀਕ ਰਹੇਗੀ ਪ੍ਰੋਗਰਾਮ ਦੌਰਾਨ। ਔਰ ਇਸ ਵੇਲੇ ਸਾਡੇ ਨਾਲ ਕੁਝ ਦੋਸਤ ਬਣੇ ਹੋਏ ਨੇ, ਉਨ੍ਹਾਂ ਨੂੰ ਵੀ ਅਸੀਂ ਜਿਉ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ। ਸੁਖਵਿੰਦਰ ਸੌਂਦ ਹੋਰੀ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੌਂਦ ਸਾਹਿਬ ਬਹੁਤ ਬਹੁਤ ਸਵਾਗਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਤੁਸੀਂ ਹਮੇਸ਼ਾ ਆਪਣੇ ਅੰਦਾਜ਼ ਮੁਤਾਬਕ ਪ੍ਰੋਗਰਾਮ ਦੇ ਵਿਚ ਜੁੜਨਾ ਕੀਤਾ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਤੇ ਅਗਲਾ ਜੀ ਸੁਨੇਹਾ ਸਾਡੇ ਤੱਕ ਪਹੁੰਚਿਆ ਜੋਗਿੰਦਰ ਸਿੰਘ ਸੋਹੀ ਜਗਰਾਓਂ ਵਾਲੇ ਸਿਡਨੀ ਤੋਂ ਸਾਂਝ ਪਾ ਰਹੇ ਨੇ, ਕਿਆ ਬਾਤ ਹੈ ਜੀ, ਬਹੁਤ ਹੀ ਸੋਹਣਾ ਜਿਹਾ ਮੈਸੇਜ ਵੀ ਭੇਜਿਆ ਉਹਨਾਂ ਨੇ। ਪਹਿਲਾਂ ਤਾਂ ਕਹਿੰਦੇ ਅਮਰਦੀਪ ਵਿਸ਼ ਯੂ ਵੈਰੀ ਹੈਪੀ ਨਿਊ ਈਅਰ ਟੂ ਯੂ ਐਂਡ ਆਲ ਹਰਮਨ ਲਿਸਨਰਸ। ਕਿਆ ਬਾਤ ਹੈ ਜੀ, ਸਾਡੇ ਵੱਲੋਂ ਵੀ ਆਉਣ ਵਾਲਾ ਇਹ ਨਵਾਂ ਸਾਲ ਜਿਹੜਾ ਤੁਹਾਨੂੰ ਮੁਬਾਰਕ ਹੋਵੇ ਔਰ ਪਰਮਾਤਮਾ ਕਰੇ ਕਿ ਇਹ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਰਿਆਂ ਦੇ ਲਈ। ਉਨ੍ਹਾਂ ਨੇ ਸਾਨੂੰ ਇੱਕ ਮੈਸੇਜ ਭੇਜਿਆ, ਕਹਿੰਦੇ ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ ਵਿਚ ਸੁੱਖ ਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ। ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ, ਔਰ ਇਹੋ ਹੀ ਅਸੀਂ ਦੁਆ ਇਹੋ ਹੀ ਅਰਦਾਸ ਜਿਹੜੀ ਹੈ ਪਰਮਾਤਮਾ ਅੱਗੇ ਤੁਹਾਡੇ ਲਈ ਵੀ ਕਰਦੇ ਹਾਂ ਕਿ ਸਾਡੇ ਸਾਰੇ ਹੀ ਚਾਹਣ ਵਾਲੇ ਆ ਜਿਹੜੇ ਸਾਡੇ ਦੋਸਤ, ਸਾਡੇ ਲਿਸਨਰ, ਸਾਡੇ ਸਰੋਤੇ ਜਿਹੜੇ ਆ ਉਹਨਾਂ ਦੇ ਲਈ ਵੀ ਜਿਹੜਾ ਇਹ ਨਵਾਂ ਸਾਲ ਆ ਉਹ ਸੁੱਖਾਂ ਲੱਦਾ ਹੋਵੇ। ਸੋ ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ ਸਾਂਝ ਬਣਾਉਣ ਦੇ ਲਈ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਔਰ ਦੱਸਿਓ ਕਿ ਨਵੇਂ ਸਾਲ ਦੇ ਵਿਚ ਕੀ ਸੋਚਿਆ ਹੋਇਆ, ਆਉਣ ਵਾਲੇ ਵਰੇ ਦੇ ਵਿਚ ਪਲਾਨਸ ਕੀ ਨੇ, ਟੀਚੇ ਕੀ ਨੇ, ਕੀ ਨਵਾਂ ਪਰਿਵਰਤਨ ਕੀ ਜ਼ਿੰਦਗੀ ਦੇ ਵਿਚ ਲਿਆਉਣਾ ਚਾਹੁੰਦੇ ਹੋ। ਸੋ ਅਗਲੇ ਸਾਡੇ ਨਾਲ ਦੋਸਤ ਬਣੇ ਨੇ ਜੀ ਸੁਖਦੇਵ ਸਿੰਘ ਹੋਰੀ, ਡਾਕਟਰ ਸੁਖਦੇਵ ਸਿੰਘ ਭਾਮ ਇਸ ਵੇਲੇ ਵਿਨੀਪੈਗ ਕੈਨੇਡਾ ਤੋਂ ਸਾਡੇ ਨਾਲ ਬਣੇ ਹੋਏ ਨੇ, ਕਿਆ ਬਾਤ ਹੈ ਜੀ, ਬਹੁਤ ਬਹੁਤ ਸਵਾਗਤ ਭਾਮ ਸਾਹਿਬ ਤੁਹਾਡਾ ਵੀ। ਔਰ ਤੁਸੀਂ ਭਾਮ ਲਿਖਿਆ ਤੇ ਮੈਨੂੰ ਲੱਗਦਾ ਵੀ ਇਹ ਪਾਂਸ਼ਟੇ ਵਾਲਾ ਹੀ ਭਾਮ ਹੋਣਾ, ਜੇ ਮੇਰਾ ਅੰਦਾਜ਼ਾ ਸਹੀ ਹੋਵੇ ਦੱਸਿਓ ਜ਼ਰੂਰ, ਕਿਉਂਕਿ ਪਾਂਸ਼ਟੇ ਦੇ ਨੇੜੇ ਇੱਕ ਪਿੰਡ ਪੈਂਦਾ ਜੀ ਭਾਮ, ਔਰ ਪਾਂਸ਼ਟਾ ਤੇ ਭਾਮ ਆਪਣੇ ਆਪ ਦੇ ਵਿਚ ਵੀ ਦੁਆਬੇ ਦੇ ਬਹੁਤ ਵੱਡੇ ਪਿੰਡ ਨੇ ਔਰ ਬਹੁਤ ਸਾਰੀ ਜਿਹੜੀ ਆਬਾਦੀ ਹੈ ਰਾਜਪੂਤਾਂ ਦੀ ਆਬਾਦੀ ਜਿਹੜੀ ਹੈ ਕਹੀ ਜਾਂਦੀ ਹੈ ਉਹਨਾਂ ਪਿੰਡਾਂ ਦੇ ਵਿਚ। ਸਾਡੇ ਨਾਲ ਸਾਂਝ ਜ਼ਰੂਰ ਬਣਾਇਓ ਜੇ ਤੁਸੀਂ ਉਸੇ ਪਿੰਡ ਤੋਂ। ਔਰ ਅਮਰਦੀਪ ਕੌਰ ਤੇ ਕਹਿੰਦੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਵੱਲੋਂ ਵੀ, ਤੇ ਗੋਡ ਬਲੈਸ ਆਲ ਆਫ ਯੂ ਜੀ। ਬਿਲਕੁਲ ਜੀ, ਪਰਮਾਤਮਾ ਸਾਰਿਆਂ ਤੇ ਮਿਹਰ ਆਪਣੀ ਬਣਾਈ ਰੱਖੇ। ਤੇ ਬਾਕੀ ਜੀ ਕਹਿੰਦੇ ਆਪਕੀ ਡਿਗਰੀ ਮਹਿਜ ਇੱਕ ਕਾਗਜ਼ ਕਾ ਟੁਕੜਾ ਹੈ, ਆਪਕੀ ਅਸਲੀ ਸਿਕਸ਼ਾ ਆਪਕੇ ਵਿਵਹਾਰ ਸੇ ਦਿਖਤੀ ਹੈ। ਬਿਲਕੁਲ ਜੀ ਬਿਲਕੁਲ, ਔਰ ਜਿੰਨੀਆਂ ਮਰਜ਼ੀ ਅਸੀਂ ਡਿਗਰੀਆਂ ਪ੍ਰਾਪਤ ਕਰ ਲਈਏ, ਜਿੰਨੀ ਮਰਜ਼ੀ ਜਿਹੜੀ ਵਿਦਿਅਕ ਯੋਗਤਾ ਆ ਉਹ ਲੈ ਲਈਏ, ਜਦੋਂ ਤੱਕ ਸਾਡਾ ਵਿਵਹਾਰ ਜਿਹੜਾ ਆ ਉਹ ਸਹੀ ਨਹੀਂ ਆ ਤਾਂ ਸਾਡੀ ਉਹ ਸਾਰੀ ਜਿਹੜੀ ਪੜ੍ਹਾਈ ਆ ਜਾਂ ਉਹ ਜਿਹੜੀ ਵਿਦਿਅਕ ਯੋਗਤਾ ਆ ਉਹ ਇੱਕ ਤਰ੍ਹਾਂ ਖੂਹ ਦੇ ਵਿੱਚ ਪਾਉਣ ਵਾਲੀ ਗੱਲ ਹੋ ਜਾਂਦੀ ਹੈ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਸੋਹਣੀ ਗੱਲ ਕਹੀ ਹੈ ਤੁਸੀਂ ਇਹਨਾਂ ਸਤਰਾਂ ਦੇ ਵਿੱਚ, ਤੇ ਕਹਿੰਦੇ ਥੈਂਕ ਯੂ ਸੋ ਮੱਚ ਜੀ, ਸ਼ੁਕਰੀਆ ਤੁਹਾਡਾ ਵੀ ਤੁਸੀਂ ਨਾਲ ਜੁੜੇ ਹੋ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਆਪਣਾ ਜਿਹੜਾ ਸਾਥ ਹੈ ਉਹ ਬਣਾਈ ਰੱਖਿਓ। ਔਰ ਪ੍ਰੋਗਰਾਮ ਜੀ ਗੀਤ ਸੰਗੀਤ ਤੋਂ ਬਿਨਾਂ ਵੀ ਅਧੂਰਾ ਹੁੰਦਾ, ਸੋ ਪ੍ਰੋਗਰਾਮ ਦਾ ਪਹਿਲਾ ਗੀਤ ਸਿੰਦਰ ਸਰਤਾਜ ਦੀ ਆਵਾਜ਼ ਚ ਤੁਹਾਡੀ ਨਜ਼ਰ ਕਰਦੇ ਹਾਂ ਤੇ ਬਹੁਤ ਜਲਦੀ ਆਉਂਦੇ ਹਾਂ ਵਾਪਸ ਖਬਰਾਂ ਤੇ ਮੌਸਮ ਤੇ ਚਾਤ ਲੈ ਕੇ।
ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਏ ਆਪਾਂ ਸਾਡਾ ਪਾਕ ਹੋਇਆ ਨਾ ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਏ ਆਪਾਂ ਸਾਡਾ ਪਾਕ ਹੋਇਆ ਨਾ ਜਦੋਂ ਤੱਕ ਚੌਧਰੀ ਤੋਂ ਚੱਕ ਹੋਇਆ ਨਾ ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ ਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹਮੈਤ ਜਦੋਂ ਕਰਮ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਪੌਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮਹਿਕ ਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਸੋਹਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮਹਿਕ ਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਆਕੜਾਂ ਦੀ ਮੁੱਛੀ ਜਿਹੀ ਔਕਾਤ ਉੱਡ ਗਈ ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਉੱਡ ਗਈ ਐਬ ਤੇ ਬਰੇਬ ਦੀ ਬਰਾਤ ਉੱਡ ਗਈ ਜੀ ਸਾਡੇ ਤੇ ਕਰਮ ਸਾਈਆਂ ਬਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਆਜਦਾਂ ਦੇ ਕਾਰਜ ਸਵਾਰੇ ਮੌਲਾ ਨੇ ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ ਜੀ ਖੁਸ਼ ਹੋ ਕੇ ਸਾਡੇ ਹੀ ਦੁਆਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ
ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਲੱਭੇ ਨਾ ਲਫ਼ਜ਼ ਸ਼ੁਕਰਾਨੇ ਕਹਿਣ ਨੂੰ ਸੁਬਾ ਸ਼ਾਮ ਕਰੀ ਦੇ ਬਹਾਨੇ ਕਹਿਣ ਨੂੰ ਤੱਕ ਸਰਕਾਰ ਫਸਾਨੇ ਕਹਿਣ ਨੂੰ ਘੁੰਮਣਾ ਮੂਹੀ ਵਰਕੇ ਵੀ ਕਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਵਾਕਈ ਜਦੋਂ ਆਪਣੇ ਹਿੱਤ ਨੂੰ ਛੱਡ ਕੇ ਅਸੀਂ ਦੂਸਰਿਆਂ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਨਾ ਜਦੋਂ ਦੂਸਰਿਆਂ ਦੇ ਕੰਮ ਆਉਂਦੇ ਆ ਜਦੋਂ ਦੂਸਰਿਆਂ ਦੇ ਮਦਦਗਾਰ ਸਾਬਿਤ ਹੁੰਦੇ ਆ ਤਾਂ ਵਾਕਈ ਇੱਕ ਸਕੂਨ ਜ਼ਰੂਰ ਮਿਲਦਾ ਤੁਹਾਡੀ ਰੂਹ ਨੂੰ ਔਰ ਇਹ ਸਕੂਨ ਜੇਕਰ ਤੁਹਾਨੂੰ ਮਿਲਣਾ ਸ਼ੁਰੂ ਹੋ ਗਿਆ ਤਾਂ ਸਮਝੋ ਤੁਹਾਡਾ ਇਸ ਮਨੁੱਖ ਦੇ ਰੂਪ ਦੇ ਵਿੱਚ ਆਉਣਾ ਵੀ ਸਫਲ ਹੋ ਗਿਆ। ਖੈਰ ਇਹ ਜਿਹੜੀਆਂ ਗੱਲਾਂ ਵੈਸੇ ਕਹਿੰਦੇ ਹੁੰਦੇ ਆ ਵੀ ਕਹਿਣਾ ਬਹੁਤ ਸੌਖਾ ਹੁੰਦਾ ਪਰ ਕਰਨਾ ਔਖਾ ਹੁੰਦਾ, ਪਰ ਜਦੋਂ ਤੁਸੀਂ ਕਰਨਾ ਸ਼ੁਰੂ ਕਰ ਦਿੰਦੇ ਜਦੋਂ ਉਸ ਰਾਹ ਤੇ ਉਸ ਪੈਂਡੇ ਦੇ ਉੱਤੇ ਜਦੋਂ ਕਦਮ ਧਰਨੇ ਸ਼ੁਰੂ ਕਰ ਦਿੰਦੇ ਆ ਨਾ ਤਾਂ ਵਾਕਈ ਉਹ ਸਕੂਨ ਜਿਹੜਾ ਉਹ ਮਿਲਦਾ ਜ਼ਰੂਰ ਹੈ। ਔਰ ਕਹਿੰਦੇ ਹੁੰਦੇ ਆ ਵੀ ਕਦੇ ਉਹਦੀ ਰਫ਼ਤਾਰ ਜਿਹੜੀ ਆ ਉਹ ਘੱਟ ਹੁੰਦੀ ਆ, ਪਰ ਇਹ ਜਿਹੜਾ ਘੱਟ ਰਫ਼ਤਾਰ ਦੇ ਵਿੱਚ ਜਾਂ ਹੌਲੀ ਹੌਲੀ ਸਬਰ ਦੇ ਨਾਲ ਜਿਹੜਾ ਸਕੂਨ ਹਾਸਲ ਕਰਨਾ ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਖੂਬਸੂਰਤ ਅਹਿਸਾਸ ਹੁੰਦਾ। ਖੈਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਗੀਤ ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਤੇ ਹੁਣ ਇੱਕ ਨਜ਼ਰ ਆਪਾਂ ਅੱਜ ਦੇ ਮੌਸਮ ਦੇ ਉੱਤੇ ਜ਼ਰੂਰ ਮਾਰ ਲਈਏ। ਵੈਸੇ ਆਸਟ੍ਰੇਲੀਆ ਦੇ ਵਿੱਚ ਕੱਲ ਦਾ ਦਿਨ ਕਾਫੀ ਗਰਮ ਗਿਆ, ਆਸਟ੍ਰੇਲੀਆ ਭਰ ਦੇ ਵਿੱਚ ਤਾਂ ਖੈਰ ਗਰਮੀ ਦਾ ਜਿਹੜਾ ਮੌਸਮ ਹੈ ਉਹ ਹੈ ਹੀ ਹੈ, ਪਰ ਕੁਛ ਕੁ ਹਿੱਸਿਆਂ ਦੇ ਵਿੱਚ ਗਰਮੀ ਦੇ ਨਾਲ ਜਿਹੜੀਆਂ ਅੱਗਾਂ ਆ ਉਹ ਲੱਗੀਆਂ ਹੋਈਆਂ ਆ। ਔਰ ਨਿਊ ਸਾਊਥ ਵੇਲਸ ਦੇ ਵਿੱਚ ਵੀ, ਵੈਸਟਰਨ ਆਸਟ੍ਰੇਲੀਆ ਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਕੁਛ ਕੁ ਹਿੱਸਿਆਂ ਦੇ ਵਿੱਚ ਕੱਲ ਅੱਗ ਲੱਗਣ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਵਾਪਰੀਆਂ। ਔਰ ਪਹਿਲਾਂ ਆਪਾਂ ਮੌਸਮ ਤੇ ਝਾਤ ਪਾਉਂਦੇ ਆ ਤੇ ਫਿਰ ਖ਼ਬਰਾਂ ਦੇ ਉੱਤੇ ਜਦੋਂ ਅਸੀਂ ਟਿੱਪਣੀ ਕਰਾਂਗੇ, ਉਦੋਂ ਖ਼ਬਰਾਂ ਜਦੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਸ ਵਕਤ ਅਸੀਂ ਤੁਹਾਡੇ ਨਾਲ ਉਹ ਵੀ ਖ਼ਬਰਾਂ ਜਿਹੜੀਆਂ ਜ਼ਰੂਰ ਸਾਂਝੀਆਂ ਕਰਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਹਾਲਾਤ ਕੀ ਨੇ। ਸੋ ਸਿਡਨੀ ਦੇ ਵਿੱਚ ਅੱਜ 22 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਜਿਹੜਾ ਤਾਪਮਾਨ ਆ ਜਾਣਾ ਹੈ। ਵੈਸੇ ਉੱਥੇ ਪਹਿਲਾਂ ਤੋਂ ਹੀ ਕਾਫੀ ਜਿਹੜੇ ਹਾਲਾਤ ਆ ਨਿਊ ਸਾਊਥ ਵੇਲਸ ਦੇ ਵਿੱਚ ਖਤਰਨਾਕ ਹੈ, ਅੱਗਾਂ ਲੱਗਣ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਬਹੁਤ ਸਾਰੇ ਜਿਹੜੇ ਇਲਾਕੇ ਆ ਉਹ ਅੱਗਾਂ ਦੀ ਲਪੇਟ ਦੇ ਵਿੱਚ ਆਉਣ ਕਾਰਨ ਲਗਭਗ ਖਤਮ ਵੀ ਹੋਏ ਆ, ਔਰ ਫਾਇਰ ਫਾਈਟਰ ਜਿਹੜੇ ਆ ਉਹ ਲਗਾਤਾਰ ਅਣਥੱਕ ਜਿਹੜਾ ਕੰਮ ਆ ਉਹ ਕਰ ਰਹੇ ਆ ਅੱਗਾਂ ਨੂੰ ਕਾਬੂ ਕਰਨ ਦੇ ਲਈ। ਤੇ ਇਸ ਵੇਲੇ ਵੀ 34 ਡਿਗਰੀ ਤੱਕ ਦੱਸਿਆ ਗਿਆ ਅੱਜ ਦਾ ਵੀ ਤਾਪਮਾਨ, ਔਰ ਜਦੋਂ ਪਹਿਲਾਂ ਤੋਂ ਹੀ ਜਿਹੜੀ ਗਰਮੀ ਆ ਉਹ ਆਪਣੀ ਪੀਕ ਤੇ ਆ, ਔਰ ਦੂਸਰੇ ਪਾਸੇ ਅੱਗਾਂ ਦੇ ਨਾਲ ਜਿਹੜਾ ਸੇਕ ਆ ਉਹ ਇੰਨਾ ਜ਼ਿਆਦਾ ਵਧਿਆ ਹੋਇਆ ਸਾਰੇ ਪਾਸੇ, ਔਰ ਜਿਹੜਾ ਇੱਕ ਹਵਾ ਦੇ ਵਿੱਚ ਵੀ ਜਿਹੜਾ ਪ੍ਰਦੂਸ਼ਣ ਆ ਉਹਦੇ ਕਾਰਨ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ ਹੈ ਅੱਗ ਨੂੰ ਕਾਬੂ ਪਾਉਣਾ। ਸੋ ਮੈਲਬਨ ਦੀ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਅੱਜ ਸਾਹ ਸੌਖਾ ਆਉਣਾ ਕਿਉਂਕਿ ਕੱਲ ਦਾ ਜਿਹੜਾ ਦਿਨ ਸੀ ਕਾਫੀ ਜ਼ਿਆਦਾ ਗਰਮ ਸੀ, ਕੱਲ 41-42 ਡਿਗਰੀ ਜਿਹੜਾ ਉਹ ਟੈਂਪਰੇਚਰ ਗਿਆ, ਔਰ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਅੱਗ ਲੱਗਣ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਵਾਪਰੀਆਂ ਆ, ਜਿਨ੍ਹਾਂ ਦੇ ਵਿੱਚੋਂ ਕੁਛ ਕੁ ਘਟਨਾਵਾਂ ਜਿਹੜੀਆਂ ਕੂਲ ਚੇਂਜ ਆਉਣ ਤੋਂ ਬਾਅਦ ਕਾਬੂ ਹੋ ਗਈਆਂ, ਯਾਨੀ ਕਿ ਉਹਨਾਂ ਥਾਵਾਂ ਦੇ ਉੱਤੇ ਕਾਬੂ ਪਾ ਵੀ ਲਿਆ ਗਿਆ, ਪਰ ਕੁਛ ਕੁ ਹਿੱਸਿਆਂ ਦੇ ਵਿੱਚ ਹਵਾ ਜਿਹੜੀ ਆ ਉਹ ਅਜੇ ਵੀ ਰਹੀ ਆ, ਔਰ ਜਿਸ ਦੇ ਕਾਰਨ ਜਿਹੜੀ ਅੱਗ ਲੱਗਣ ਦੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਦੇ ਵਿੱਚ ਵਾਧਾ ਵੀ ਹੋਇਆ। ਸੋ ਗਿਪਸਲੈਂਡ ਜਿਹੜਾ ਖੇਤਰ ਆ ਉੱਥੇ ਅਜੇ ਵੀ ਬੇਕਾਬੂ ਜਿਹੜੀਆਂ ਅੱਗਾਂ ਚੱਲ ਰਹੀਆਂ ਆ, ਔਰ ਫਾਇਰ ਫਾਈਟਰਸ ਲਗਾਤਾਰ ਲੱਗੇ ਹੋਏ ਆ। ਬ੍ਰਿਸਬੇਨ ਦੇ ਵਿੱਚ ਅੱਜ 21 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਜਾਣਾ ਜੀ, ਇੱਥੇ ਧੁੱਪ ਬਣੀ ਰਹਿਣੀ ਆ ਤੇ ਮੌਸਮ ਜਿਹੜਾ ਲਗਭਗ ਸਾਫ਼ ਆ। ਪਰਥ ਦੇ ਵਿੱਚ ਵੀ 15 ਤੋਂ ਲੈ ਕੇ 30 ਡਿਗਰੀ ਤੱਕ ਅੱਜ ਤਾਪਮਾਨ ਜਾਣਾ, ਇੱਥੇ ਵੀ ਧੁੱਪ ਬਣੀ ਰਹਿਣੀ ਆ। ਐਡੀਲੇਡ ਦੇ ਵਿੱਚ 15 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਅੱਜ ਸੋਹਣਾ ਮੌਸਮ ਹੈ, ਔਰ ਕੈਨਬਰਾ ਦੇ ਵਿਚ 22 ਡਿਗਰੀ ਤੋਂ ਲੈ ਕੇ 37 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਅੱਜ, ਔਰ ਇੱਥੇ ਥੰਡਰਸਟ੍ਰੋਮ ਵੀ ਦੱਸੇ ਗਏ ਨੇ। ਸੋ ਬੱਦਲਾਂ ਦੀ ਗਰਜ ਜਿਹੜੀ ਹੈ, ਬਿਜਲੀ ਦੀ ਲਿਸ਼ਕ ਜਿਹੜੀ ਆ ਉਹ ਵੀ ਦੇਖਣ ਨੂੰ ਮਿਲਣੀ ਹੈ। ਤਾਪਮਾਨ ਵੀ ਕਾਫੀ ਜ਼ਿਆਦਾ, ਸੋ ਕੈਨਬਰਾ ਵਾਲਿਓ ਥੋੜਾ ਧਿਆਨ ਦੇ ਨਾਲ ਬਾਹਰ ਨਿਕਲੋ, ਔਰ ਜਦੋਂ ਥੰਡਰਸਟ੍ਰੋਮ ਆਉਂਦੇ ਆ, ਹਨੇਰੀਆਂ ਆਉਂਦੀਆਂ ਤੇ ਦਰਖਤਾਂ ਦੇ ਟੁੱਟਣ ਦਾ ਡਿੱਗਣ ਦਾ ਜਿਹੜਾ ਖਤਰਾ ਹੈ ਉਹ ਵੀ ਵੱਧ ਜਾਂਦਾ। ਕੱਲ ਮੈਲਬਰਨ ਦੇ ਬਹੁਤ ਸਾਰੇ ਹਿੱਸਿਆਂ ਦੇ ਵਿਚ ਇਹ ਸਭ ਕੁਝ ਹੋਇਆ, ਔਰ ਆਪਣਾ ਬਚਾਅ ਜਿਹੜਾ ਉਹ ਜ਼ਰੂਰ ਰੱਖਿਓ। ਹੋਬਾਰਟ ਦੇ ਵਿਚ ਅੱਜ 13 ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਡਾਰਵਿਨ ਦੇ ਵਿਚ ਅੱਜ 27 ਡਿਗਰੀ ਤੋਂ ਲੈ ਕੇ 35 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਵੀ ਥੰਡਰਸਟ੍ਰੋਮ ਦੱਸੇ ਗਏ ਨੇ। ਵੈਸੇ ਡਾਰਵਿਨ ਦੇ ਵਿਚ ਮੌਸਮ ਜਿਹੜਾ ਤਕਰੀਬਨ ਇਹੋ ਜਿਹਾ ਹੀ ਰਹਿੰਦਾ। ਕੇਨਸ ਦੇ ਵਿਚ ਅੱਜ 23 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਜਾਣਾ ਜੀ, ਔਰ ਇੱਥੇ ਵੀ ਤਕਰੀਬਨ ਜਿਹੜਾ ਮੌਸਮ ਆ ਉਹ ਇਹੋ ਜਿਹਾ ਹੀ ਰਹਿੰਦਾ। ਤੇ ਇਹ ਸੀ ਜੀ ਮੌਸਮ ਆਸਟ੍ਰੇਲੀਆ ਭਰ ਦੇ ਵੱਖ ਵੱਖ ਸੂਬਿਆਂ ਦਾ, ਵੱਖ ਵੱਖ ਸ਼ਹਿਰਾਂ ਦਾ। ਤੇ ਹੁਣ ਆਪਾਂ ਬਦਲਦੇ ਆਂ ਪ੍ਰੋਗਰਾਮ ਦਾ ਮੌਸਮ, ਇੱਕ ਹੋਰ ਗੀਤ ਤੁਹਾਡੀ ਨਜ਼ਰ ਕਰਦੇ ਆਂ ਤੇ ਉਸ ਤੋਂ ਬਾਅਦ ਖਬਰਾਂ ਜਿਹੜੀਆਂ ਉਹ ਵੀ ਲੈ ਕੇ ਆਵਾਂਗੇ। ਪਰ ਮੈਨੂੰ ਲੱਗਦਾ ਗੀਤ ਤੋਂ ਪਹਿਲਾਂ ਕੁਝ ਦੋਸਤ ਬਣੇ ਹੋਏ ਆ, ਮੈਂ ਉਹਨਾਂ ਦੇ ਬਿਲਕੁਲ ਜੀ ਮੈਸੇਜ ਸ਼ਾਮਲ ਕਰ ਲਾਂ, ਉਹਨਾਂ ਦੇ ਸੁਨੇਹੇ ਜਿਹੜੇ ਆ ਉਹ ਮੈਂ ਜ਼ਰੂਰ ਸ਼ਾਮਲ ਕਰ ਲਾਂ। ਈਮੇਲ ਦੇ ਜ਼ਰੀਏ ਸਾਡੇ ਨਾਲ ਅਗਲੀ ਸਾਂਝ ਬਣਾਈ ਹੈ ਗੁਰਚਰਨ ਸਿੰਘ ਹੋਰਾਂ ਨੇ। ਗੁਰਚਰਨ ਸਿੰਘ ਸਾਡੇ ਨਾਲ ਜੁੜੇ ਨੇ ਜੀ ਕੌਫਸ ਹਾਰਬਰ ਤੋਂ। ਕਿਆ ਬਾਤ ਹੈ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਗੁਰਚਰਨ ਜੀ, ਔਰ ਗੁਰਫਤਿਹ ਬੁਲਾ ਰਹੇ ਨੇ। ਗੁਰਫਤਿਹ ਸਾਡੇ ਵੱਲੋਂ ਵੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇਜ਼ ਗੋਇੰਗ ਗੁੱਡ, ਕਹਿੰਦੇ ਲਿਸਨਿੰਗ ਵਿਦ ਫੈਮਿਲੀ ਮੈਂਬਰਸ ਐਟ ਕੌਫਸ ਹਾਰਬਰ, ਬਹੁਤ ਚੰਗਾ ਲੱਗ ਰਿਹਾ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਔਰ ਸਾਡੇ ਨਾਲ ਸਾਡੇ ਇਸ ਸਫ਼ਰ ਦੇ ਵਿਚ ਸ਼ਾਮਲ ਹੋ। ਸਾਨੂੰ ਵੀ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਸਾਰੇ ਸਾਡੇ ਨਾਲ ਜੁੜਦੇ ਹੋ। ਤੇ ਬਾਕੀ ਕਹਿੰਦੇ ਮੈਂ ਬ੍ਰਿਸਬੇਨ ਤੋਂ ਆਇਆ ਲਾਸਟ ਨਾਈਟ ਹੀ, ਔਰ ਸੈਲੀਬ੍ਰੇਟ ਕਰਕੇ ਆਏ ਆ ਨਵਾਂ ਸਾਲ ਆਪਣੀ ਫੈਮਿਲੀ ਦੇ ਨਾਲ। ਤੇ ਬਾਕੀ ਜੀ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਆ, ਤੇ ਸਿੱਧੂ ਭਾਜੀ ਦੇ ਨਾਲ ਗੱਲਬਾਤ ਦੀ ਉਡੀਕ ਕਰ ਰਹੇ ਆ ਮੁੰਦਾਵਣੀ ਦੇ ਬਾਰੇ ਜਿਹੜੀ ਤੁਸੀਂ ਗੱਲ ਕਰਨੀ ਆ। ਬਿਲਕੁਲ ਜੀ, ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਉਹ ਗੱਲਬਾਤ ਵੀ ਕਰਾਂਗੇ, ਔਰ ਸਿੱਧੂ ਸਾਹਿਬ ਸਾਡੇ ਨਾਲ ਹਾਜ਼ਰ ਹੋਣਗੇ ਪ੍ਰੋਗਰਾਮ ਦੇ ਵਿਚ। ਬਾਕੀ ਜੀ ਰੀਅਲੀ ਗੁੱਡ ਬੁੱਕ ਸਟਿਲ ਔਨ ਹਾਫ ਵੇ ਆਫ ਦਿਸ ਬੁੱਕ। ਅੱਛਾ ਜੀ, ਬਿਲਕੁਲ ਜੀ ਬਿਲਕੁਲ, ਕਿਉਂਕਿ ਇਸ ਪੁਸਤਕ ਨੂੰ ਪੜ੍ਹਨਾ ਔਰ ਸਮਝ ਕੇ ਪੜ੍ਹਨਾ, ਹਨਾ, ਇੱਕ ਤਾਂ ਹੁੰਦਾ ਵੀ ਬਸ ਰੀਡ ਥਰੂ ਹੋ ਜਾਓ, ਪਰ ਇੱਕ ਹੁੰਦਾ ਆ ਕਿ ਉਸ ਚੀਜ਼ ਨੂੰ ਸਮਝਣਾ, ਔਰ ਇਹ ਜਿਹੜੀ ਕਿਤਾਬ ਹੈ ਇਸ ਨੂੰ ਸਮਝਣ ਦੇ ਲਈ ਸਮਾਂ ਜਿਹੜਾ ਬੜਾ ਵਧੀਆ ਚਾਹੀਦਾ ਹੁੰਦਾ, ਸਾਨੂੰ ਬੜੀ ਕੰਸਨਟ੍ਰੇਸ਼ਨ ਚਾਹੀਦੀ ਹੁੰਦੀ ਆ। ਔਰ ਮੈਂ ਵੀ ਜਦੋਂ ਕਿਤਾਬ ਨੂੰ ਪੜ੍ਹਨਾ ਸ਼ੁਰੂ ਕੀਤਾ ਸੀਗਾ, ਸ਼ੁਰੂਆਤ ਦੇ ਵਿਚ ਜਿਹੜਾ ਜਿੰਨੇ ਕੁ ਚੈਪਟਰ ਸੀਗੇ ਬੜੇ ਵਧੀਆ ਪੜ੍ਹੇ ਗਏ, ਪਰ ਜਦੋਂ ਅੱਗੇ ਵਧੀ ਤਾਂ ਹੌਲੀ ਹੌਲੀ ਕਈ ਚੀਜ਼ਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਸਮਝਣ ਦੇ ਲਈ ਬੜਾ ਵਕਤ ਲੱਗਿਆ ਮੈਨੂੰ, ਔਰ ਜਦੋਂ ਹੁਣ ਜਿਹੜੇ ਆਖਰੀ ਚੈਪਟਰ ਤੱਕ ਪਹੁੰਚੀ ਮੈਂ, ਤਾਂ ਉਹਦੇ ਵਿਚ ਵਿਚਾਲੇ ਵੀ ਕੁਛ ਚੀਜ਼ਾਂ ਜਿਹੜੀਆਂ ਆ ਉਹ, ਕਿਉਂਕਿ ਜਿਸ ਪੱਧਰ ਤੇ ਜਾ ਕੇ ਉਹ ਚੀਜ਼ਾਂ ਲਿਖੀਆਂ ਗਈਆਂ ਆ, ਔਰ ਉਸ ਪੱਧਰ ਦਾ ਹੋਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਅਸੀਂ ਉਸ ਪੱਧਰ ਤੋਂ ਅਜੇ ਕਾਫੀ ਪਿੱਛੇ ਆ। ਔਰ ਇਸ ਕਰਕੇ ਮੇਰਾ ਦਿਲ ਕੀਤਾ ਕਿ ਉਸ ਕਿਤਾਬ ਦੇ ਬਾਰੇ ਗੱਲਬਾਤ ਜ਼ਰੂਰ ਕੀਤੀ ਜਾਵੇ, ਕਿ ਇਹ ਸਾਰਾ ਜਿਹੜਾ ਅਧਿਐਨ ਆ, ਅਧਿਐਨ ਕਰਨ ਤੋਂ ਬਾਅਦ ਇਹਨੂੰ ਪੁਸਤਕ ਦੇ ਰੂਪ ਦੇ ਵਿਚ ਲੈ ਕੇ ਆਉਣਾ ਆਪਣੇ ਆਪ ਦੇ ਵਿਚ ਬਹੁਤ ਵੱਡੀ ਗੱਲ ਹੈ, ਕਿਉਂਕਿ ਆਮ ਜਿਹੜੀਆਂ ਕਿਤਾਬਾਂ ਅਸੀਂ ਆਮ ਜ਼ਿੰਦਗੀ ਦੇ ਬਾਰੇ ਲਿਖਦੇ ਹਾਂ ਉਹ ਕਿਤਾਬਾਂ ਬਹੁਤ ਵੱਖਰੀਆਂ ਹੁੰਦੀਆਂ, ਤੇ ਇਹ ਜਿਹੜਾ ਸਾਹਿਤ ਆ ਇਹ ਮੈਂ ਕਹਿ ਸਕਦੀ ਹਾਂ ਕਿ ਰੂਹਾਨੀ ਇੱਕ ਤਰ੍ਹਾਂ ਦਾ ਸਪਿਰਚੁਅਲਿਜ਼ਮ ਨੂੰ ਸਾਹਮਣੇ ਲੈ ਕੇ ਆਉਂਦਾ, ਔਰ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਿਹੜੀਆਂ ਚੀਜ਼ਾਂ ਅਸਲ ਦੇ ਵਿਚ ਅਸੀਂ ਸਧਾਰਨ ਰੂਪ ਦੇ ਵਿਚ ਪੜ ਜਾਂਦੇ ਹਾਂ ਉਹਨਾਂ ਨੂੰ ਬੜੀ ਡੂੰਘਾਈ ਦੇ ਵਿਚ ਜਾ ਕੇ ਸਮਝਣ ਦੀ ਜਿਹੜੀ ਕੋਸ਼ਿਸ਼ ਆ ਇਸ ਪੁਸਤਕ ਦੇ ਰਾਹੀਂ, ਇਸ ਕਿਤਾਬ ਦੇ ਰਾਹੀਂ ਕੀਤੀ ਗਈ ਆ, ਔਰ ਉਸ ਨੂੰ ਜਦੋਂ ਬਿਆਨਿਆ ਗਿਆ, ਉਹਨੂੰ ਵਿਸਥਾਰ ਦੇ ਵਿਚ ਰੱਖਿਆ ਗਿਆ, ਤਾਂ ਉਹਦੇ ਜਿਹੜੇ ਮਾਇਨੇ ਆ ਉਹ ਬਦਲ ਜਾਂਦੇ ਆ। ਸੋ ਇਸ ਕਰਕੇ ਅੱਜ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਇਸ ਤੋਂ ਬਾਅਦ ਅਗਲੀ ਸਾਂਝ ਫੇਰ ਸੁਖਦੇਵ ਸਿੰਘ ਹੋਰਾਂ ਨੇ ਪਾਈ ਆ, ਕਹਿੰਦੇ ਜੀ ਭਾਮ ਸਾਡਾ ਗੋਤਰ ਹੈ, ਆਪਨੇ ਦੱਸਿਆ ਕਿ ਇੱਕ ਪਿੰਡ ਦਾ ਨਾਮ ਵੀ ਭਾਮ ਹੈ, ਸੁਣ ਕੇ ਖੁਸ਼ੀ ਹੋਈ। ਅੱਛਾ ਜੀ, ਮੈਲਬਰਨ ਵਿਚ ਮੇਰਾ ਯੰਗਰ ਸਨ ਹੈ ਜੀ ਜੋ ਕਿ ਪਲੰਪਟਨ ਵਿਚ ਹੈ, ਤੇ ਮੇਰੀ ਭਾਣਜੀ ਵੀ ਹੈ ਜੋ ਆਪਕੋ ਜਾਣਦੀ ਹੈ। ਅੱਛਾ ਜੀ, ਮੈਨੂੰ ਜਾਣਦੀ ਹੈ, ਠੀਕ ਹੈ ਜੀ, ਠੀਕ ਹੈ, ਓਕੇ। ਅੱਛਾ, ਗੁਰਪ੍ਰੀਤ ਕੌਰ ਤੁਹਾਡੇ ਭਾਣਜੀ ਨੇ, ਅੱਛਾ, ਗੁਰਵਿੰਦਰ ਸਿੰਘ ਪ੍ਰਵਾਹਰ, ਠੀਕ ਹੈ ਜੀ, ਠੀਕ ਹੈ, ਬੜਾ ਚੰਗਾ ਲੱਗਿਆ ਜੀ ਜਾਣ ਕੇ। ਔਰ ਬਿਲਕੁਲ ਜੀ ਸੁਖਦੇਵ ਸਿੰਘ ਜੀ, ਜਦੋਂ ਕਿਤੇ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਤਾਂ ਮੈਂ ਉਸ ਪਿੰਡ ਦੇ ਬਾਰੇ ਜ਼ਰੂਰ ਦੱਸੂਗੀ, ਦੁਆਬੇ ਦੇ ਉਸ ਬਿਲਕੁਲ ਮਿਡਲ ਦੇ ਵਿਚ ਇਹ ਪਿੰਡ ਜਿਹੜਾ ਪੈਂਦਾ, ਔਰ ਪਾਂਸ਼ਟਾ ਤੇ ਭਾਮ ਜਿਹੜੇ ਆ ਇਹ ਆਪਸ ਦੇ ਵਿਚ ਜਿਵੇਂ ਭਰਾ ਹੀ ਆ ਇਹ ਦੋਵੇਂ ਪਿੰਡ, ਤੇ ਇਸੇ ਕਰਕੇ ਮੈਨੂੰ ਲੱਗਿਆ ਸ਼ਾਇਦ ਤੁਸੀਂ ਉਸ ਪਿੰਡ ਤੋਂ ਹੋਵੋ। ਸੋ ਬਹੁਤ ਚੰਗਾ ਲੱਗਿਆ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਚ ਬਣੇ ਰਹੋ ਤੇ ਲਓ ਜੀ ਪ੍ਰੋਗਰਾਮ ਦੇ ਵਿਚ ਹੁਣ ਆਪਾਂ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਪੰਮਾ ਡੂਮੇਵਾਲ ਦੀ ਆਵਾਜ਼ ਦੇ ਵਿਚ ਕੁਛ ਲੋਕ ਤੱਤ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਪ੍ਰੋਗਰਾਮ ਦੇ ਵਿਚ ਖਬਰਾਂ ਦਾ ਸਿਲਸਿਲਾ ਲੈ
ਸੱਚੀਆਂ ਸੁਣਾਉਣ ਲੱਗਾ ਗੱਲਾਂ ਸਮਝਾਉਣ ਲੱਗਾ ਲੋਕ ਤੱਥ ਗਾਉਣ ਲੱਗਾ ਸਾਰੇ ਲਿਓ ਸੁਣ ਬਈ ਲੋਕ ਤੱਥ ਗਾਉਣ ਲੱਗਾ ਸਾਰੇ ਲਿਓ ਸੁਣ ਬਈ ਲੋਕ ਤੱਥ ਗਾਉਣ ਲੱਗਾ ਸਾਰੇ ਲਿਓ ਸੁਣ ਬਈ ਭਲੇ ਦਾ ਜਮਾਨਾ ਗਿਆ ਸ਼ਮਾ ਪਰਵਾਨਾ ਗਿਆ ਰਾਂਝੇ ਜਾ ਦੀਵਾਨਾ ਗਿਆ ਸੱਚਾ ਪਿਆਰ ਹੁਣ ਨਹੀਂ ਰਾਂਝੇ ਜਾ ਦੀਵਾਨਾ ਗਿਆ ਸੱਚਾ ਪਿਆਰ ਹੁਣ ਨਹੀਂ ਰਾਂਝੇ ਜਾ ਦੀਵਾਨਾ ਗਿਆ ਸੱਚਾ ਪਿਆਰ ਹੁਣ ਨਹੀਂ ਪੁਲਸੀਏ ਨਾਲ ਯਾਰੀ ਨਿੱਤ ਦੀ ਸ਼ਰਾਬ ਮਾੜੀ ਮਾੜੇ ਕੰਮ ਚਿੱਟੀ ਦਾੜੀ ਇੱਕ ਦਿਨ ਮਾਰਦੀ ਮਾੜੇ ਕੰਮ ਚਿੱਟੀ ਦਾੜੀ ਇੱਕ ਦਿਨ ਮਾਰਦੀ ਮਾੜੇ ਕੰਮ ਚਿੱਟੀ ਦਾੜੀ ਇੱਕ ਦਿਨ ਮਾਰਦੀ ਪਗੜੀ ਵਟਾ ਕੇ ਇੱਕੋ ਥਾਲੀ ਵਿੱਚ ਖਾ ਕੇ ਵੇੜੇ ਸੱਜਣਾ ਦੇ ਜਾ ਕੇ ਪਿੱਠ ਤੱਕੀ ਦਿਨੀ ਯਾਰ ਦੀ ਸੱਜਣਾ ਦੇ ਜਾ ਕੇ ਪਿੱਠ ਤੱਕੀ ਦਿਨੀ ਯਾਰ ਦੀ ਸੱਜਣਾ ਦੇ ਜਾ ਕੇ ਪਿੱਠ ਤੱਕੀ ਦਿਨੀ ਯਾਰ ਦੀ ਜੱਟ ਨੂੰ ਭੜਕ ਰਾਤੀ ਚੋਰ ਨੂੰ ਖੜਕ ਦਿਨੇ ਅੰਨੇ ਨੂੰ ਸੜਕ ਜਿਵੇਂ ਲੈਂਦੀ ਯਾਰੋ ਮਾਰੋ ਅੰਨੇ ਨੂੰ ਸੜਕ ਜਿਵੇਂ ਲੈਂਦੀ ਯਾਰੋ ਮਾਰੋ ਅੰਨੇ ਨੂੰ ਸੜਕ ਜਿਵੇਂ ਲੈਂਦੀ ਯਾਰੋ ਮਾਰੋ ਮੁਲਕਾਂ ਦੀ ਜੰਗ ਇੱਕ ਅਮਲੀ ਨੂੰ ਭੰਗ ਵੜਾ ਕਰਦੀ ਆ ਤੰਗ ਲੈਣ ਕੰਮ ਨੂੰ ਵਿਗਾੜ ਕਰਦੀ ਆ ਤੰਗ ਲੈਣ ਕੰਮ ਨੂੰ ਵਿਗਾੜ ਕਰਦੀ ਆ ਤੰਗ ਲੈਣ ਕੰਮ ਨੂੰ ਵਿਗਾੜ ਬਿਨਾਂ ਹੱਥ ਡਾਂਗ ਫੜੇ ਰਾਤ ਨੂੰ ਨਾ ਖੇਤ ਬੜੇ ਖੋਰੇ ਕਿਹੜਾ ਜੀ ਲੜੇ ਧੱਕਾ ਨਹੀਂ ਓ ਕਰੀਦਾ ਖੋਰੇ ਕਿਹੜਾ ਜੀ ਸ਼ਰੀਕਾਂ ਕੋਲੋਂ ਪੈਂਦੀਆਂ ਤਰੀਕਾਂ ਕੋਲੋਂ ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਂ ਉਹ ਡਰੀਦਾ ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਂ ਉਹ ਡਰੀਦਾ ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਂ ਉਹ ਡਰੀਦਾ ਰਾਏਪੁਰ ਵਾਲੇ ਪਾਲੀ ਤੁਰ ਜਾਣਾ ਹੋ ਕੇ ਖਾਲੀ ਫੁੱਲਾਂ ਨਾਲੋਂ ਜਿਵੇਂ ਡਾਲੀ ਜਾਣੀ ਯਾਰੋ ਟੁੱਟ ਬਈ ਫੁੱਲਾਂ ਨਾਲੋਂ ਜਿਵੇਂ ਡਾਲੀ ਜਾਣੀ ਯਾਰੋ ਟੁੱਟ ਬਈ ਫੁੱਲਾਂ ਨਾਲੋਂ ਜਿਵੇਂ ਡਾਲੀ ਜਾਣੀ ਯਾਰੋ ਟੁੱਟ ਬਈ ਮੋਢਿਆਂ ਤੇ ਚੱਕ ਦੇਣਾ ਚਿਖਾਏ ਉੱਤੇ ਰੱਖ ਕਿਸੇ ਸਕਣਾ ਨਾ ਡੱਕ ਤੇਰਾ ਛੁੱਟ ਬਈ ਜਾਣਾ ਜਗ ਛੁੱਟ ਬਈ ਜਾਣਾ ਜਗ ਛੁੱਟ ਬਈ ਜਾਣਾ ਜਗ ਛੁੱਟ ਬਈ
ਕੀਪਸ ਟ੍ਰੈਕ
ਜੀ ਦੋਸਤੋ ਪੰਮਾ ਡੂਮੇਵਾਲ ਦੀ ਆਵਾਜ਼ ਦੇ ਵਿਚ ਗੀਤ ਤੁਸੀਂ ਸੁਣ ਰਹੇ ਸੀ। ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਮੈਲਬਨ ਤੋਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਮੈਲਬਨ ਦੇ ਵਿਚ ਸਿਡਨੀ ਦੇ ਵਿਚ ਤੇ ਕੈਨਬਰਾ ਦੇ ਵਿਚ ਜਿਹੜਾ ਸਮਾਂ ਇਸ ਵੇਲੇ ਸਵੇਰ ਦਾ 8:34 ਦਾ ਹੋ ਚੁੱਕਿਆ ਤੇ ਇਸ ਦੌਰਾਨ ਸਾਡੇ ਨਾਲ ਹੋਰ ਵੀ ਦੋਸਤ ਜਿਹੜੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਸਾਡੇ ਨਾਲ ਰੁਪਿੰਦਰ ਸਿੰਘ ਗਿਲਹੁਰੀ ਵੀ ਸ਼ਾਮਲ ਹੋਏ ਨੇ, ਬਹੁਤ ਬਹੁਤ ਸਵਾਗਤ ਤੁਹਾਡਾ ਵੀ। ਤੇ ਨਾਲ ਹੀ ਨਾਲ ਦੋਸਤੋ ਅੱਜ ਦੀਆਂ ਖਬਰਾਂ ਜਿਹੜੀਆਂ ਉਹ ਤੁਹਾਡੇ ਲਈ ਹੁਣ ਆਪਾਂ ਇਸ ਸਿਲਸਿਲੇ ਦੇ ਵਿਚ ਸਾਂਝੀਆਂ ਕਰਦੇ ਹਾਂ। ਔਰ ਅੱਜ ਦੀਆਂ ਖਬਰਾਂ ਜਿਹੜੀਆਂ ਉਹ ਸ਼ੁਰੂ ਕਰਨ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿਚ ਅੱਗ ਨਾਲ ਜਿਹੜੀਆਂ ਕੁਛ ਘਟਨਾਵਾਂ ਵਾਪਰੀਆਂ ਆ ਉਹਨਾਂ ਦੇ ਉੱਤੇ ਇੱਕ ਝਾਤ ਜਿਹੜੀ ਆ ਜ਼ਰੂਰ ਮਾਰ ਲਈ ਹੈ। ਆਸਟ੍ਰੇਲੀਆ ਦੇ ਵਿਚ ਜੰਗਲੀ ਅੱਗਾਂ ਦਾ ਜਿਹੜਾ ਸਿਲਸਿਲਾ ਆ ਉਹ ਲਗਾਤਾਰ ਜਾਰੀ ਹੈ ਔਰ ਬਹੁਤ ਸਾਰੇ ਸੂਬਿਆਂ ਦੇ ਵਿਚ ਇਨ੍ਹਾਂ ਅੱਗਾਂ ਦੇ ਨਾਲ ਜਿਹੜਾ ਨੁਕਸਾਨ ਆ ਉਹ ਹੋਇਆ ਔਰ ਨਿਊ ਸਾਊਥ ਵੇਲਸ ਦੇ ਵਿਚ ਜਿਵੇਂ ਕਿ ਪਿਛਲੇ ਕਾਫੀ ਦਿਨਾਂ ਤੋਂ ਹੀ ਜਿਹੜੀਆਂ ਇਹ ਅੱਗਾਂ ਲੱਗੀਆਂ ਹੋਈਆਂ ਪਿਛਲੇ ਕੁਛ ਕੁ ਦਿਨਾਂ ਚ ਕੁਛ ਇਸ ਤਰ੍ਹਾਂ ਦਾ ਲੱਗਣ ਲੱਗਿਆ ਸੀ ਕਿ ਸ਼ਾਇਦ ਇਹਨਾਂ ਨੂੰ ਕਾਬੂ ਕੀਤਾ ਜਾ ਚੁੱਕਿਆ ਪਰ ਮੌਸਮ ਜਿਹੜਾ ਆ ਉਹ ਇੰਨਾ ਕੁ ਖੁਸ਼ਗਵਾਰ ਨਹੀਂ ਆ ਕਿ ਜਿਸ ਕਾਰਨ ਅੱਗਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਕਾਬੂ ਪਾਇਆ ਜਾ ਸਕੇ। ਸੋ ਕੜਾਕੇ ਦੀ ਜਿਹੜੀ ਠੰਡ ਆ ਉਹ ਭਾਰਤ ਦੇ ਵਿਚ ਪੈ ਰਹੀ ਆ, ਪਰ ਜਿਹੜੀ ਗਰਮੀ ਆ ਉਹ ਕੜਾਕੇਦਾਰ ਉਹ ਇਸ ਵੇਲੇ ਆਸਟ੍ਰੇਲੀਆ ਦੇ ਵਿਚ ਪੈ ਰਹੀ ਆ, ਔਰ ਇਸ ਗਰਮੀ ਦੇ ਚਲਦਿਆਂ ਇਹਨਾਂ ਅੱਗਾਂ ਦੇ ਉੱਤੇ ਕਾਬੂ ਪਾਉਣਾ ਥੋੜਾ ਜਿਹਾ ਮੁਸ਼ਕਲ ਹੋ ਰਿਹਾ। ਸੋ ਵੈਸਟਰਨ ਆਸਟ੍ਰੇਲੀਆ ਤੇ ਸਾਊਥ ਆਸਟ੍ਰੇਲੀਆ ਦੇ ਵਿਚ ਵੀ ਕੁਛ ਐਮਰਜੈਂਸੀ ਲੈਵਲ ਦੇ ਜਿਹੜੇ ਫਾਇਰ ਅਲਰਟਸ ਆ ਉਹ ਕਰ ਦਿੱਤੇ ਗਏ ਆ, ਤੇ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦੇ ਵਿਚ ਵਾਚ ਐਂਡ ਐਕਟ ਵਾਰਨਿੰਗ ਜਿਹੜੀਆਂ ਆ ਉਹ ਦਿੱਤੀਆਂ ਗਈਆਂ ਆ ਇਸ ਵੇਲੇ, ਔਰ ਵਾਚ ਐਂਡ ਐਕਟ ਦੇ ਨਾਲ ਨਾਲ ਕੁਛ ਇਲਾਕੇ ਜਿਹੜੇ ਆ ਉਹ ਖਾਲੀ ਵੀ ਕਰਵਾਏ ਗਏ ਆ। ਵਿਕਟੋਰੀਆ ਦੇ ਵਿਚ ਗਿਪਸਲੈਂਡ ਦਾ ਜਿਹੜਾ ਇਲਾਕਾ ਆ ਉਥੇ ਅਜੇ ਵੀ ਜਿਹੜੀ ਅੱਗ ਆ ਉਹ ਬੇਕਾਬੂ ਚੱਲ ਰਹੀ ਆ। ਤਕਰੀਬਨ 2 ਲੱਖ ਹੈਕਟੇਅਰ ਜਿਹੜੀ ਜਗ੍ਹਾ ਆ ਉਹ ਇਸ ਅੱਗ ਦੀ ਲਪੇਟ ਦੇ ਵਿਚ ਆ ਚੁੱਕੀ ਆ, ਔਰ ਬਹੁਤ ਸਾਰੇ ਉਥੋਂ ਦੇ ਜਿਹੜੇ ਪਿੰਡ ਨੇ ਜਾਂ ਜਿਹੜੇ ਸਬਰਬ ਨੇ ਉਹ ਵੀ ਖਾਲੀ ਕਰਵਾ ਲਏ ਗਏ ਆ। ਤੇ ਇਸ ਤਰ੍ਹਾਂ ਨਿਊ ਸਾਊਥ ਵੇਲਸ ਦੇ ਵਿਚ ਇਕ ਫਾਇਰ ਫਾਈਟਰ ਦੀ ਮੌਤ ਵੀ ਹੋਈ ਆ ਤੇ 2 ਹੋਰ ਜ਼ਖਮੀ ਹੋਏ ਆ, ਔਰ ਕਿਹਾ ਇਹ ਵੀ ਜਾ ਰਿਹਾ ਕਿ ਸ਼ਾਇਦ ਜ਼ਖਮੀ ਜਿਹੜੇ ਫਾਇਰ ਫਾਈਟਰ ਆ ਉਨ੍ਹਾਂ ਦੇ ਵਿਚੋਂ ਵੀ ਇਕ ਦੀ ਜਿਹੜੀ ਹਾਲਤ ਆ ਬਹੁਤ ਜ਼ਿਆਦਾ ਗੰਭੀਰ ਆ। ਤੇ ਇਸ ਕਰਕੇ ਜਿਹੜਾ ਆਉਣ ਵਾਲਾ ਨਵਾਂ ਸਾਲ ਆ ਉਹ ਕੋਈ ਬਹੁਤ ਜ਼ਿਆਦਾ ਆਸਟ੍ਰੇਲੀਆ ਦੇ ਲੋਕਾਂ ਦੇ ਲਈ ਵਧੀਆ ਨਹੀਂ ਆ, ਬਹੁਤ ਜ਼ਿਆਦਾ ਉਤਸੁਕਤਾ ਜਿਹੜੀ ਆ ਉਹ ਇਸ ਕਰਕੇ ਨਹੀਂ ਆ ਲੋਕਾਂ ਦੇ ਵਿਚ, ਪਰ ਜਿੱਥੇ ਸਾਰਾ ਕੁਛ ਸੁਰੱਖਿਅਤ ਆ ਉਥੇ ਲੋਕਾਂ ਦੇ ਵਿਚ ਜ਼ਰੂਰ ਨਵੇਂ ਸਾਲ ਨੂੰ ਜੀਆਂ ਨੂੰ ਕਹਿਣ ਦੇ ਲਈ ਕੁਛ ਸਮਾਗਮ ਜਿਹੜੇ ਆ ਉਹ ਉਲੀਕੇ ਗਏ ਆ। ਤੇ ਦੂਜੇ ਪਾਸੇ ਅਸੀਂ ਗੱਲ ਕਰੀਏ ਤਾਂ ਸਿਡਨੀ ਹਾਰਬਰ ਐਡੀਲੇਡ ਮੈਲਬਰਨ ਬ੍ਰਿਸਬਨ ਤੇ ਪਰਥ ਦੇ ਵਿਚ ਜਿਹੜੇ ਆ ਕੁਛ ਨਵੇਂ ਸਾਲ ਨੂੰ ਲੈ ਕੇ ਸਮਾਗਮ ਆ ਉਹ ਬਿਲਕੁਲ ਹੋਣੇ ਆ, ਔਰ ਉਹਨਾਂ ਸਮਾਗਮਾਂ ਦੇ ਵਿਚ ਕੋਈ ਰੁਕਾਵਟ ਜਿਹੜੀ ਆ ਉਹ ਨਹੀਂ ਪੈਣ ਜਾ ਰਹੀ। ਪਰ ਜਿਹੜੇ ਇਲਾਕਿਆਂ ਦੇ ਵਿਚ ਅੱਗਾਂ ਲੱਗੀਆਂ ਹੋਈਆਂ ਆ ਔਰ ਜਿਹੜੀਆਂ ਇਹ ਫਾਇਰ ਕੰਡੀਸ਼ਨ ਜਿਹੜੀਆਂ ਆ ਉਹ ਵਰਸ ਨੇ, ਉਹਨਾਂ ਦੇ ਵਿਚ ਇਹ ਜਿਹੜੇ ਸਮਾਗਮ ਆ ਜਾਂ ਫਿਰ ਫਾਇਰ ਵਰਕਸ ਜਿਹੜੇ ਆ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਆ। ਪਰ ਮੈਲਬਰਨ ਦੇ ਵਿਚ ਜਿਹੜਾ ਨਿਊ ਈਅਰ ਈਵ ਤੇ ਫਾਇਰ ਵਰਕ ਹੋਣਾ ਆ ਉਹ ਹੋਏਗਾ ਜੀ, ਔਰ ਇਸੇ ਤਰ੍ਹਾਂ ਕੁਛ ਹੋਰ ਹਿੱਸਿਆਂ ਦੇ ਵਿਚ ਵੀ ਆਸਟ੍ਰੇਲੀਆ ਭਰ ਦੇ ਵਿਚ ਜਿਹੜੇ ਇਹ ਫਾਇਰ ਵਰਕਸ ਆ ਉਹ ਹੋਣਗੇ। ਤਕਰੀਬਨ 1000 ਦੇ ਕਰੀਬ ਪਿਛਲੇ ਕੱਲ ਯਾਨੀ ਕਿ ਸੋਮਵਾਰ 1000 ਦੇ ਕਰੀਬ ਜਿਹੜੇ ਫਾਇਰ ਫਾਈਟਰ ਸੀਗੇ ਉਹ ਅੱਗਾਂ ਬੁਝਾਉਣ ਦੇ ਲਈ ਕੱਲ ਆਪਣੇ ਯਤਨ ਆ ਉਹ ਕਰਦੇ ਰਹੇ ਆ, ਔਰ 2 ਲੱਖ ਹੈਕਟੇਅਰ ਦੇ ਵਿਚ ਈਸਟ ਗਿਪਸਲੈਂਡ ਦੇ ਵਿਚ ਜਿਹੜੀ ਲੱਗੀ ਅੱਗ ਆ ਉਹ ਅਜੇ ਵੀ ਦੱਸਿਆ ਜਾ ਰਿਹਾ ਆ ਕਿ ਮੰਗਲਵਾਰ ਦੀ ਸਵੇਰ ਤੱਕ ਵੀ ਅਜੇ ਕਾਬੂ ਨਹੀਂ ਹੋ ਸਕੀ ਆ। ਪਰ ਜਿਹੜਾ ਉਸ ਦੇ ਨਾਲ ਹੋਣ ਵਾਲਾ ਨੁਕਸਾਨ ਆ ਉਹ ਬਹੁਤ ਹੀ ਜ਼ਿਆਦਾ ਆ, ਤੇ ਇਸੇ ਤਰ੍ਹਾਂ ਜਿਹੜੇ ਫਾਇਰ ਫਾਈਟਰਸ ਇਨ੍ਹਾਂ ਅੱਗਾਂ ਨੂੰ ਬੁਝਾਉਣ ਦੇ ਵਿਚ ਲੱਗੇ ਹੋਏ ਆ ਲਗਾਤਾਰ ਉਹਨਾਂ ਦੇ ਲਈ ਵੀ ਜਿਹੜੀ ਇਹ ਸੇਵਾ ਆ ਉਹ ਅਣਥੱਕ ਆ, ਕਿਉਂਕਿ ਕੱਲ ਦੀਆਂ ਜਿਹੜੀਆਂ ਵੈਦਰ ਕੰਡੀਸ਼ਨ ਸੀਗੀਆਂ ਹਵਾ ਜਿਹੜੀ ਸੀ ਉਹ ਬਹੁਤ ਜ਼ਿਆਦਾ ਤੇਜ਼ ਸੀ, ਔਰ ਉਸ ਤੇਜ਼ ਹਵਾ ਦੇ ਚਲਦਿਆਂ ਅੱਗ ਨੂੰ ਕਾਬੂ ਵਿਚ ਲਿਆਉਣਾ ਜਿਹੜਾ ਸੀ ਉਹ ਕਾਫੀ ਜ਼ਿਆਦਾ ਮੁਸ਼ਕਿਲ ਸੀ। ਸਾਡੇ ਆਪਣੇ ਇਸ ਇਲਾਕੇ ਦੇ ਵਿਚ ਜਿੱਥੋਂ ਇਹ ਰੇਡੀਓ ਪ੍ਰੋਗਰਾਮ ਅਸੀਂ ਤੁਹਾਡੇ ਲਈ ਪ੍ਰਸਾਰਿਤ ਕਰ ਰਹੇ ਹਾਂ ਇਸ ਸਬਰਬ ਦੇ ਵਿਚ ਵੀ ਸਾਨੂੰ ਵਾਚ ਐਂਡ ਐਕਟ ਦੀ ਜਿਹੜੀ ਵਾਰਨਿੰਗ ਸੀ ਉਹ ਵੀ ਮਿਲ ਗਈ ਸੀ, ਤੇ ਇਵੈਕੂਏਸ਼ਨ ਦੇ ਲਈ ਵੀ ਉਹਨਾਂ ਨੇ ਸਾਨੂੰ ਵਾਰਨ ਕਰ ਦਿੱਤਾ ਸੀਗਾ ਕਿ ਜੇਕਰ ਹਵਾ ਦਾ ਰੁੱਖ ਜਿਹੜਾ ਉਹ ਇਧਰ ਨੂੰ ਹੋ ਜਾਂਦਾ ਤਾਂ ਫੇਰ ਤੁਹਾਨੂੰ ਇਸ ਬਰਬ ਜਿਹੜਾ ਆ ਉਹ ਖਾਲੀ ਕਰਨਾ ਪੈ ਸਕਦਾ, ਕਿਉਂਕਿ ਆਲੇ ਦੁਆਲੇ ਕਾਫੀ ਨੇੜੇ ਤੱਕ ਜਿਹੜੀ ਅੱਗ ਸੀ ਉਹ ਪਹੁੰਚ ਚੁੱਕੀ ਸੀ, ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਬਚਾਅ ਆ ਉਹ ਰਿਹਾ, ਔਰ ਹਵਾ ਦਾ ਜਿਹੜਾ ਪ੍ਰਕੋਪ ਆ ਉਹ ਫੇਰ ਥੋੜਾ ਢਿੱਲਾ ਪੈ ਗਿਆ, ਔਰ ਹਵਾ ਦੇ ਵਿਚ ਜਿਹੜੀ ਰਫਤਾਰ ਸੀ ਉਹ ਥੋੜੀ ਜਿਹੀ ਥੱਲੇ ਆਉਣ ਦੇ ਕਾਰਨ ਜਿਹੜੀ ਇਹ ਆ ਗਿਆ ਉਸ ਨੂੰ ਕਾਬੂ ਕਰ ਲਿਆ ਗਿਆ। ਸੋ ਬੰਡੂਰਾ ਜਿਹੜਾ ਆ ਉਹ ਆਪਣੇ ਆਪ ਦੇ ਵਿਚ ਬਹੁਤ ਹੀ ਵਧੀਆ ਸਬਰਬ ਆ, ਔਰ ਸਿਟੀ ਕਹਿ ਸਕਦੇ ਆ ਇੱਕ ਤਰ੍ਹਾਂ ਦੀ, ਕਿਉਂਕਿ ਉਥੇ ਲਾਟਰੋਬ ਯੂਨੀਵਰਸਿਟੀ ਆ, RMIT ਆ, ਔਰ ਯੂਨੀਵਰਸਿਟੀ ਹਿੱਲ DFO ਜਿਹਨੂੰ ਅਸੀਂ ਫੈਕਟਰੀ ਆਊਟਲੈਟ ਕਹਿੰਦੇ ਹਾਂ, ਸ਼ਾਪਿੰਗ ਸੈਂਟਰ, ਔਰ ਬਹੁਤ ਹੋਰ ਜਿਹੜੀਆਂ ਉਥੇ ਸੁਵਿਧਾਵਾਂ ਨੇ, ਔਰ ਉਸ ਸਬਰਬ ਦੇ ਆਲੇ ਦੁਆਲੇ ਜਿਹੜੀ ਲੱਗੀ ਹੋਈ ਅੱਗ ਦੇ ਨਾਲ ਇਹ ਵੀ ਕੱਲ ਜਿਹੜਾ ਖਦਸ਼ਾ ਸੀ ਕਿ ਜਿਹੜੀ ਇਹ ਅੱਗ ਆ ਹਵਾ ਦੇ ਰੁੱਖ ਦੇ ਨਾਲ ਸਿਟੀ ਵੱਲ ਨੂੰ ਵੀ ਵੱਧ ਰਹੀ ਆ, ਰਿੰਗ ਰੋਡ ਜਿਹੜਾ ਸੀਗਾ ਉਸ ਸਾਈਡ ਵੀ ਹਵਾ ਦਾ ਦਬਾਅ ਹੋਣ ਦੇ ਕਾਰਨ ਜਿਹੜੀ ਅੱਗ ਸੀ ਉਹ ਜਾ ਰਹੀ ਸੀ, ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਕੁਛ ਠੀਕ ਰਿਹਾ, ਔਰ ਉਮੀਦ ਕਰਦੇ ਹਾਂ ਕਿ ਜਿੱਥੇ ਕਿੱਥੇ ਵੀ ਤੁਸੀਂ ਹੋ ਸਾਨੂੰ ਸੁਣ ਰਹੇ ਹੋ ਤੁਸੀਂ ਸੇਫ ਹੋ, ਸੁਰੱਖਿਅਤ ਹੋ, ਔਰ ਆਪਣਾ ਜ਼ਰੂਰ ਧਿਆਨ ਰੱਖੋ ਮੌਸਮ ਦੇ ਹਿਸਾਬ ਦੇ ਨਾਲ। ਔਰ ਕੂਲ ਚੇਂਜ ਜਿਹੜੀ ਕੱਲ ਸ਼ਾਮ ਨੂੰ ਹੋਈ ਆ ਉਹਦੇ ਨਾਲ ਕਾਫੀ ਜ਼ਿਆਦਾ ਹਿੱਸਿਆਂ ਦੇ ਵਿੱਚ ਜਿਹੜੀਆਂ ਇਹ ਗਰਮ ਮੌਸਮ ਵਾਲੀਆਂ ਜਾਂ ਇਹ ਜਿਹੜੀਆਂ ਅੱਗਾਂ ਵਾਲੀਆਂ ਕੁਝ ਘਟਨਾਵਾਂ ਆ ਉਹਨਾਂ ਨੂੰ ਕਾਬੂ ਚ ਲਿਆਂਦਾ ਗਿਆ। ਪਰ ਅਜੇ ਵੀ ਜਿਹੜਾ ਈਸਟ ਗਿਪਸਲੈਂਡ ਆ ਉੱਥੇ ਅਜੇ ਵੀ ਜਿਹੜੇ ਹਾਲਾਤ ਆ ਉਹ ਵਧੀਆ ਨਹੀਂ ਆ। ਸੋ ਇਹ ਸੀ ਜੀ ਅੱਗਾਂ ਦੇ ਉੱਤੇ ਇੱਕ ਅਪਡੇਟ। ਪਰ ਹੁਣ ਖਬਰਾਂ ਦੇ ਉੱਤੇ ਗੱਲ ਕਰੀਏ ਤਾਂ ਖਬਰ ਜਿਹੜੀ ਆ ਇੱਕ ਹੋਰ ਆ ਰਹੀ ਆ ਅੰਤਰਰਾਸ਼ਟਰੀ ਖਬਰ ਹੀ ਆ ਔਰ ਸਾਡੇ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਤੋਂ ਇੱਕ ਖਬਰ ਆ ਰਹੀ ਹੈ। ਇਹ ਵੀ ਕਾਫੀ ਉਦਾਸ ਕਰਨ ਵਾਲੀ ਖਬਰ ਹੈ, ਦੁਖਦਾਈ ਹੈ, ਕਿਉਂਕਿ ਨਿਊਜ਼ੀਲੈਂਡ ਦੇ ਇੱਕ ਸ਼ਹਿਰ ਪਾਪਾ ਟੋਏ ਟੋਏ ਦੇ ਇੱਕ ਘਰ ਦੇ ਵਿੱਚੋਂ ਇੱਕ ਮਹਿਲਾ ਤੇ ਪੁਰਸ਼ ਦੀ ਲਾਸ਼ ਮਿਲੀ ਆ ਔਰ ਇੱਕ ਬੱਚਾ ਜਿਹੜਾ ਉਹਨਾਂ ਦਾ ਉਹ ਵੀ ਜ਼ਖਮੀ ਹਾਲਤ ਦੇ ਵਿੱਚ ਮਿਲਿਆ। ਔਰ ਦੱਸਿਆ ਇਹ ਜਾ ਰਿਹਾ ਕਿ ਭਾਰਤੀ ਲੋਕਾਂ ਦੀ ਬਹੁ ਗਿਣਤੀ ਵਾਲੇ ਸ਼ਹਿਰ ਪਾਪਾ ਟੋਏ ਟੋਏ ਦੇ ਸਨੀ ਸਾਈਡ ਕ੍ਰੀਜੈਂਟ ਦੇ ਉੱਤੇ ਇੱਕ ਘਰ ਦੇ ਵਿੱਚ ਪੁਲਿਸ ਨੂੰ ਇੱਕ ਮਹਿਲਾ ਤੇ ਪੁਰਸ਼ ਦੀ ਲਾਸ਼ ਪ੍ਰਾਪਤ ਹੋਈ ਆ ਤੇ ਇਸ ਘਰ ਦੇ ਵਿੱਚ 6 ਤੋਂ 7 ਸਾਲ ਦੀ ਉਮਰ ਦਾ ਇੱਕ ਬੱਚਾ ਵੀ ਜ਼ਖਮੀ ਹਾਲਤ ਚ ਮਿਲਿਆ ਜਿਹਨੂੰ ਸਟਾਰਸ਼ਿਪ ਹਾਸਪਿਟਲ ਚ ਦਾਖਲ ਵੀ ਕਰਵਾਇਆ ਗਿਆ। ਤੇ ਦੱਸਿਆ ਜਾ ਰਿਹਾ ਕਿ ਇਸ ਗਲੀ ਦੇ ਵਿੱਚ ਭਾਰਤੀ ਲੋਕਾਂ ਦੀ ਕਾਫੀ ਗਿਣਤੀ ਰਹਿੰਦੀ ਹੈ ਤੇ ਇਹ ਘਟਨਾ ਬੀਤੀ ਰਾਤ ਦੀ ਹੈ, ਯਾਨੀ ਕਿ ਪਿਛਲੇ ਜਿਹੜੀ ਰਾਤ ਨਿਕਲੀ ਸੀ ਉਸ ਦੀ ਆ, ਨਾ ਕਿ ਆ ਜਿਹੜੀ ਹੁਣ ਰਾਤ ਨਿਕਲੀ ਹੈ। ਇਸ ਵਿੱਚ ਦੱਸਿਆ ਗਿਆ ਕਿ ਪੁਲਿਸ ਜਦੋਂ ਸਵੇਰੇ 10:45 ਯਾਨੀ ਕਿ ਸੋਮਵਾਰ ਦੀ ਸਵੇਰ 10:45 ਜਦੋਂ ਪੁਲਿਸ ਜਿਹੜੀ ਆ ਇਸ ਘਰ ਦੇ ਵਿੱਚ ਪਹੁੰਚੀ ਤਾਂ ਆਂਢ ਗੁਆਂਢ ਨੂੰ ਪਤਾ ਲੱਗਿਆ ਤੇ 10:08 ਤੇ ਐਂਬੂਲੈਂਸ ਨੂੰ ਕਾਲ ਜਿਹੜੀ ਕੀਤੀ ਗਈ। ਪਹਿਲਾਂ ਮਹਿਲਾ ਦੀ ਲਾਸ਼ ਜਿਹੜੀ ਸੀ ਉਹ ਬੈਡਰੂਮ ਚ ਮਿਲੀ ਤੇ ਬੱਚਾ ਵੀ ਬੈਡਰੂਮ ਚ ਜ਼ਖਮੀ ਹਾਲਤ ਚ ਮਿਲਿਆ ਤੇ ਪੁਰਸ਼ ਦੀ ਲਾਸ਼ ਜਿਹੜੀ ਆ ਉਹ ਕਾਰ ਦੇ ਗੈਰਾਜ ਦੇ ਵਿੱਚ ਮਿਲੀ ਹੈ ਤੇ ਪੁਲਿਸ ਨੇ ਇਸ ਨੂੰ ਕਤਲ ਦਾ ਕੇਸ ਦਰਜ ਕੀਤਾ ਤੇ ਕਿਹਾ ਹੈ ਕਿ ਜਾਂਚ ਪੜਤਾਲ ਜਿਹੜੀ ਆ ਉਹ ਜਾਰੀ ਆ ਤੇ ਇਸ ਵੇਲੇ ਪੁਲਿਸ ਕਿਸੇ ਹੋਰ ਦੀ ਭਾਲ ਦੇ ਵਿੱਚ ਨਹੀਂ ਆ। ਪਰ ਜਿਸ ਘਰ ਚ ਲਾਸ਼ਾਂ ਪ੍ਰਾਪਤ ਹੋਈਆਂ ਆ ਉਥੇ ਬੀਤੇ ਐਤਵਾਰ ਬੱਚਿਆਂ ਦੇ ਉਛਲਣ ਕੁੱਦਣ ਲਈ ਟ੍ਰੈਂਪੋਲਿਨ ਸਟੈਂਡ ਵੀ ਕਹਿੰਦੇ ਲਗਾਇਆ ਗਿਆ ਸੀ ਤੇ ਬਾਕੀ ਕੰਮ ਰਹਿੰਦਾ ਸੀ। ਖ਼ਬਰਾਂ ਕਿ ਮ੍ਰਿਤਕ ਭਾਰਤੀ ਮੂਲ ਦੇ ਫੀਜ਼ੀ ਲੋਕ ਸੀਗੇ ਇਹ ਔਰ ਗੁਆਂਢੀਆਂ ਨੇ ਦੱਸਿਆ ਕਿ ਇਹ ਪਰਿਵਾਰ ਜਿਹੜਾ ਸੀ ਕ੍ਰਿਸਮਸ ਕਰਕੇ ਘਰੇ ਹੀ ਸੀ। ਇੱਕ ਹੋਰ ਗੁਆਂਢੀ ਨੇ ਇਹ ਵੀ ਦੱਸਿਆ ਕਿ ਰਾਤ ਦਾ 1 ਵਜੇ ਉਨ੍ਹਾਂ ਦਾ ਕੁੱਤਾ ਇਕਦਮ ਮੁੱਖ ਦੁਆਰ ਵੱਲ ਵਧਿਆ ਸੀ, ਉਸਨੇ ਇੱਕ ਕਾਰ ਵੀ ਬਹੁਤ ਤੇਜ਼ ਇੱਥੋਂ ਜਾਂਦੀ ਵੇਖੀ ਆ ਤੇ ਮ੍ਰਿਤਕ 6 ਮਹੀਨੇ ਪਹਿਲਾਂ ਹੀ ਇੱਥੇ ਰਹਿਣ ਆਏ ਸੀ ਤੇ ਗੁਆਂਢੀਆਂ ਨੇ ਸਵੇਰੇ ਇੱਕ ਹੋਰ ਜੋੜੇ ਨੂੰ ਪੁਲਿਸ ਦੀ ਗੱਡੀ ਦੇ ਵਿੱਚ ਉਦਾਸ ਅਵਸਥਾ ਚ ਬੈਠਿਆਂ ਵੇਖਿਆ। ਸੋ ਕਾਫੀ ਦੁਖਦਾਈ ਖਬਰ ਹੈ ਜੀ ਆਪਣੇ ਗੁਆਂਢੀ ਮੁਲਕ ਤੋਂ ਔਰ ਆਪਣੇ ਭਾਈਚਾਰੇ ਦੇ ਲੋਕਾਂ ਦੇ ਨਾਲ ਜੁੜੀ ਹੋਈ। ਔਰ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਕਾਫੀ ਜ਼ਿਆਦਾ ਧੱਕਾ ਲੱਗਦਾ ਕਿ ਵੈਸੇ ਇਹ ਪਰਿਵਾਰ ਜਿਹੜਾ ਵੈਸੇ ਫਿਜ਼ੀ ਇੰਡੀਅਨ ਦੱਸਿਆ ਗਿਆ ਪਰ ਬਹੁਤ ਸਾਰੇ ਜਿਹੜੇ ਲੋਕ ਆ ਉਹ ਪੰਜਾਬ ਤੋਂ ਉੱਠ ਕੇ ਪ੍ਰਵਾਸ ਕਰਕੇ ਇੱਥੇ ਇਨ੍ਹਾਂ ਮੁਲਕਾਂ ਦੇ ਵਿੱਚ ਵਸੇ ਆ ਔਰ ਇਨ੍ਹਾਂ ਮੁਲਕਾਂ ਦੇ ਵਿੱਚ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਤਾਂ ਫੇਰ ਇਹ ਜ਼ਰੂਰ ਅਫਸੋਸ ਹੁੰਦਾ ਕਿ ਉਥੋਂ ਆਪਣੀ ਧਰਤੀ ਵੀ ਛੱਡ ਕੇ ਆਏ, ਉਥੋਂ ਆਪਣਿਆਂ ਨੂੰ ਅਸੀਂ ਛੱਡ ਕੇ ਆਏ ਔਰ ਇਨ੍ਹਾਂ ਮੁਲਕਾਂ ਦੇ ਵਿੱਚ ਆ ਕੇ ਫਿਰ ਹਾਲਾਤ ਸਾਡੇ ਲਈ ਕਾਰਗਰ ਸਿੱਧ ਨਹੀਂ ਹੋਏ। ਤੇ ਇਸੇ ਤਰ੍ਹਾਂ ਦੀ ਇੱਕ ਹੋਰ ਜਿਹੜੀ ਖਬਰ ਉਹ ਆ ਰਹੀ ਹੈ ਕੈਨੇਡਾ ਤੋਂ ਕਿ ਕੈਨੇਡਾ ਦੇ ਵਿੱਚ ਵੀ ਇੱਕ ਨੌਜਵਾਨ ਜਿਹਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ। ਧੂਰੀ ਦਾ ਸੀਗਾ ਇਹ ਨੌਜਵਾਨ ਔਰ ਕੈਨੇਡਾ ਦੇ ਇੱਕ ਸੜਕ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਕਿ ਇਹ ਵੀ ਸਟੂਡੈਂਟ ਵੀਜ਼ੇ ਤੇ ਉਸ ਮੁਲਕ ਦੇ ਵਿੱਚ ਗਿਆ ਸੀ ਔਰ ਕਾਫੀ ਮਿਹਨਤੀ ਸੀ ਨੌਜਵਾਨ ਤੇ ਟੈਕਸੀ ਦੀ ਜਿਹੜੀ ਜੌਬ ਸੀ ਉਹ ਵੀ ਕਰਦਾ ਸੀ, ਟਰੱਕ ਵੀ ਚਲਾਉਂਦਾ ਸੀ ਔਰ ਕੁਛ ਸਾਲ ਪਹਿਲਾਂ ਹੀ ਵਿਆਹ ਵੀ ਹੋਇਆ ਸੀ ਇਸ ਨੌਜਵਾਨ ਦਾ, ਪਰਿਵਾਰ ਸੀ ਆਪਣਾ ਔਰ ਕਿਸੇ ਦੂਸਰੇ ਕਾਰ ਡਰਾਈਵਰ ਵੱਲੋਂ ਗੱਡੀ ਜਿਹੜੀ ਆ ਤੇਜ਼ ਰਫਤਾਰ ਦੇ ਨਾਲ ਇਸ ਨੌਜਵਾਨ ਦੀ ਗੱਡੀ ਦੇ ਵਿੱਚ ਮਾਰੀ ਗਈ ਆ ਜਿਹਦੇ ਨਾਲ ਇਸ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਔਰ ਬਹੁਤ ਦੁੱਖ ਲੱਗਦਾ ਜੀ ਕਿ ਇਹ ਨੌਜਵਾਨ ਜਿਹੜੇ ਕਿੰਨੇ ਸੁਪਨੇ ਲੈ ਕੇ ਇਨ੍ਹਾਂ ਮੁਲਕਾਂ ਦੇ ਵਿੱਚ ਆਉਂਦੇ ਆ ਫਿਰ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਤੇ ਬੇਹੱਦ ਸ਼ੌਕਿੰਗ ਹੁੰਦੀਆਂ ਆ, ਬਹੁਤ ਜ਼ਿਆਦਾ ਦੁੱਖ ਹੁੰਦਾ ਆ ਔਰ ਪਰਮਾਤਮਾ ਕਰੇ ਕਿ ਕਿਸੇ ਲਈ ਵੀ ਇਹੋ ਜਿਹੇ ਹਾਲਾਤ ਆ ਉਹ ਨਾ ਬਣਨ। ਸੋ ਪ੍ਰੋਗਰਾਮ ਦੇ ਵਿੱਚ ਚਾਹੁੰਦੇ ਤਾਂ ਨਹੀਂ ਸੀ ਕਿ ਇਹੋ ਜਿਹੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕੀਤੀ ਜਾਵੇ ਖ਼ਬਰਾਂ ਦੇ ਸਿਲਸਿਲੇ ਦੀ, ਪਰ ਕਿਉਂਕਿ ਆਲੇ ਦੁਆਲੇ ਜੋ ਵਾਪਰ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਜ਼ਰੂਰੀ ਹੁੰਦਾ ਤੇ ਹੁਣ ਅਗਲੀਆਂ ਖ਼ਬਰਾਂ ਵੱਲ ਵਧਦੇ ਆ ਦੋਸਤੋ। ਅਗਲੀਆਂ ਖ਼ਬਰਾਂ ਜਿਹੜੀਆਂ ਉਹ ਇਹ ਨੇ ਕਿ ਆਪਣੇ ਭਾਰਤ ਦੇ ਵਿੱਚ ਸੁਪਰੀਮ ਕੋਰਟ ਨੇ ਪ੍ਰਾਪਤੀਆਂ ਵਿਚਕਾਰ ਬਾਬਾ ਨਾਨਕ ਦੇ ਗਲਤ ਜ਼ਿਕਰ ਨਾਲ ਨਿੰਦਿਆ ਸਹੇੜੀ ਆ ਔਰ ਸਾਲ 2019 ਦੇ ਜਿਹੜੇ ਅਦਾਲਤਾਂ ਦਾ ਜਾਂ ਜਿਹੜਾ ਕਾਨੂੰਨੀ ਲੇਖਾ ਜੋਖਾ ਕੀਤਾ ਜਾਵੇ ਤਾਂ ਖ਼ਬਰ ਇਹ ਆ ਰਹੀ ਹੈ ਕਿ ਸਾਲ 2019 ਭਾਰਤੀ ਨਿਆਂ ਪ੍ਰਣਾਲੀ ਲਈ ਬੇਹੱਦ ਚੁਣੌਤੀ ਪੂਰਨ ਵੀ ਸੀ ਤੇ ਅਹਿਮ ਵੀ ਸੀ, ਕਿਉਂਕਿ ਇਸ ਸਾਲ ਅਯੁੱਧਿਆ ਵਿਚ ਬਾਬਰੀ ਮਸਜਿਦ ਤੇ ਰਾਮ ਜਨਮ ਭੂਮੀ ਜਿਹੜਾ ਵਿਵਾਦ ਆ ਉਹਦੇ ਤੇ ਭਾਰਤੀ ਸੁਪਰੀਮ ਕੋਰਟ ਨੇ ਆਪਣੇ ਪੱਧਰ ਉਤੇ ਹੱਲ ਕਰਦਿਆਂ ਅਹਿਮ ਫੈਸਲਾ ਵੀ ਸੁਣਾਇਆ ਸੀ ਔਰ ਨਿਰਸੰਦੇਹ ਇਹ ਕੇਸ ਬੇਹੱਦ ਸੰਵੇਦਨਸ਼ੀਲ ਸੀ ਤੇ ਸੁਪਰੀਮ ਕੋਰਟ ਵੱਲੋਂ ਇਸ ਸਾਲ ਇਸ ਨੂੰ ਕਿਸੇ ਹੱਦ ਬੰਨੇ ਲਾਇਆ ਗਿਆ ਜੋ ਕਿ ਇਹਦੀ ਵੱਡੀ ਪ੍ਰਾਪਤੀ ਆਖੀ ਜਾ ਰਹੀ ਹੈ। ਪਰ ਬੈਂਚ ਵੱਲੋਂ ਇਸ ਤਹਿਤ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਬਾਰੇ ਆਪਣੇ ਫੈਸਲੇ ਦੀ ਲੋੜ ਮੁਤਾਬਕ ਗਲਤ ਜ਼ਿਕਰ ਕਰਨਾ ਨਾ ਖੁਸ਼ਗਵਾਰ ਹੋ ਨਿਬੜਿਆ। ਇਸੇ ਤਰ੍ਹਾਂ ਪੰਜਾਬ ਦੇ ਮਾਮਲੇ ਚ ਹਰਿਆਣਾ ਨਾਲ ਦਹਾਕਿਆਂ ਤੋਂ ਕਲੇਸ਼ ਦੀ ਜੜ ਬਣਿਆ ਸਤਲੁਜ ਯਮੁਨਾ ਲਿੰਕ ਨਹਿਰ ਦਾ ਵਿਵਾਦ ਰਾਸ਼ਟਰਪਤੀ ਵੱਲੋਂ ਅਦਾਲਤ ਵਿਚ ਆ ਚੁੱਕਾ ਹੋਣ ਅਤੇ ਸੁਪਰੀਮ ਕੋਰਟ ਵੱਲੋਂ ਸੰਬੰਧਿਤ ਧਿਰਾਂ ਨੂੰ ਮਿਲ ਬਹਿ ਕੇ ਆਪਸੀ ਸਹਿਮਤੀ ਨਾਲ ਹੱਲ ਕੱਢਣ ਦੇ ਲਗਾਤਾਰ ਦਿੱਤੇ ਜਾਂਦੇ ਮੌਕਿਆਂ ਦੇ ਬਾਵਜੂਦ ਇਸ ਸਾਲ ਵੀ ਹੱਲ ਨਹੀਂ ਹੋ ਸਕਿਆ। ਤੇ ਉਧਰ ਖਾੜਕੂਵਾਦ ਦੌਰਾਨ ਵੱਖ ਵੱਖ ਕੇਸਾਂ ਚ ਗ੍ਰਿਫ਼ਤਾਰ ਕੀਤੇ ਗਏ ਸਿਆਸੀ ਸਿੱਖ ਕੈਦੀਆਂ ਦੀਆਂ ਰਿਹਾਈਆਂ ਦੀ ਰਤਕ ਸ਼ੁਰੂਆਤ ਤਾਂ ਹੋਈ ਪਰ ਸਿਆਸੀ ਇਕਸੁਰਤਾ ਦੀ ਘਾਟ ਦੇ ਕਾਰਨ ਮੁੜ ਲਗਭਗ ਖੜੋਤ ਆ ਗਈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ਵਿਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਬਾਰੇ ਆਪਣੇ ਅਪੁਸ਼ਟ ਐਲਾਨਨਾਮੇ ਵੀ ਇਸ ਸਾਲ ਕਾਨੂੰਨੀ ਦ੍ਰਿਸ਼ਟੀਕੋਣ ਤੋਂ ਵੱਡੀ ਖ਼ਬਰ ਰਹੇ। ਸੋ ਖਾੜਕੂਵਾਦ ਦੌਰਾਨ ਹੀ 6000 ਤੋਂ ਵੱਧ ਅਣਪਛਾਤੀਆਂ ਜਿਹੜੀਆਂ ਲਾਸ਼ਾਂ ਸੀ ਉਨ੍ਹਾਂ ਦਾ ਮਾਮਲਾ ਵੀ ਇਸ ਸਾਲ ਅਦਾਲਤੀ ਘੁੰਮਣ ਘੇਰੀ ਚ ਫਸਿਆ ਰਿਹਾ ਤੇ ਭਾਰਤੀ ਨਿਆਂ ਪ੍ਰਣਾਲੀ ਦੀ ਵੱਡੀ ਪ੍ਰਾਪਤੀ ਦੱਸੇ ਜਾ ਰਹੇ ਅਯੁੱਧਿਆ ਵਿਵਾਦ ਤੋਂ ਇਲਾਵਾ ਫਰਾਂਸ ਨਾਲ ਅਰਬਾਂ ਡਾਲਰਾਂ ਦੇ ਰਫੇਲ ਲੜਾਕੂ ਜਹਾਜ਼ ਖਰੀਦ ਸੌਦੇ ਦਾ ਰਸਤਾ ਸਾਫ਼ ਕਰਨ ਵਾਲਾ ਸਰਵਉੱਚ ਅਦਾਲਤ ਦਾ 2019 ਦਾ ਇਤਿਹਾਸਕ ਫੈਸਲਾ ਰਿਹਾ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਫੈਸਲੇ ਆ ਉਹ ਸਰਵਉੱਚ ਅਦਾਲਤ ਵੱਲੋਂ ਇਤਿਹਾਸਕ ਮੰਨੇ ਗਏ ਆ, ਪਰ ਜਿਹੜਾ ਸਰਵਉੱਚ ਅਦਾਲਤ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਇਤਿਹਾਸਕ ਫੈਸਲੇ ਵਿਚ ਸੰਵਿਧਾਨ ਦੇ ਆਰਟੀਕਲ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਖਤਮ ਕਰਨ ਵਿਰੁੱਧ ਦਰਜ ਕੀਤੀ ਕਈ ਪਟੀਸ਼ਨਾਂ ਨਾਲ ਵੀ ਨਿਬੜਨਾ ਪਿਆ। ਸੋ ਪੂਰੇ ਦੇਸ਼ ਦੇ ਵਿਚ ਸੋਧਿਤ ਨਾਗਰਿਕਤਾ ਕਾਨੂੰਨ ਦੇ ਵਿਰੋਧ ਚ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਪੁਲਿਸ ਦੀ ਜ਼ਿਆਦਤੀ ਆਦਿ ਨੂੰ ਲੈ ਕੇ ਦਰਜ ਪਟੀਸ਼ਨਾਂ ਨੂੰ ਸਿਖਰ ਅਦਾਲਤ ਨੇ ਸੰਬੰਧਿਤ ਉੱਚ ਅਦਾਲਤਾਂ ਦੇ ਕੋਲ ਭੇਜ ਦਿੱਤਾ। ਤੇ ਇਸੇ ਤਰ੍ਹਾਂ ਕੁਛ ਚੀਜ਼ਾਂ ਨੂੰ ਅਸੀਂ ਪ੍ਰਾਪਤੀ ਕਹਿ ਸਕਦੇ ਹਾਂ ਔਜ ਔਰ ਕੁਛ ਚੀਜ਼ਾਂ ਜਿਹੜੀਆਂ ਆ ਉਹ ਅਦਾਲਤਾਂ ਦੇ ਲਈ ਅਜੇ ਵੀ ਵੰਗਾਰ ਬਣ ਕੇ ਖੜੀਆਂ ਹੋਈਆਂ ਆ। ਤੇ ਅਗਲੀ ਖ਼ਬਰ ਵੱਲ ਰੁਖ ਕਰੀਏ ਤਾਂ ਦੋਸਤੋ ਅਗਲੀ ਖ਼ਬਰ ਜਿਹੜੀ ਆ ਉਹ ਆ ਰਹੀ ਹੈ ਕਿ ਰਾਜੋਆਣਾ ਵੱਲੋਂ ਭੁੱਖ ਹੜਤਾਲ ਤੇ ਬੈਠਣ ਦੇ ਐਲਾਨ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜਾਗੀ ਹੈ ਔਰ ਇਸ ਮਾਮਲੇ ਦੇ ਵਿਚ ਐਸ ਜੀ ਪੀ ਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੱਲ ਲੁਧਿਆਣਾ ਵਿਖੇ ਰਾਜੋਆਣਾ ਦੀ ਭੈਣ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਇਸ ਮੌਕੇ ਤੇ ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਸ਼੍ਰੋਮਣੀ ਕਮੇਟੀ ਦਾ ਵਫਦ ਪਟਿਆਲੇ ਜਾ ਕੇ 11 ਜਨਵਰੀ ਤੋਂ ਪਹਿਲਾਂ ਹੀ ਭਾਈ ਰਾਜੋਆਣਾ ਨਾਲ ਮੁਲਾਕਾਤ ਕਰੇਗਾ ਤੇ ਉਨ੍ਹਾਂ ਦੀ ਰਿਹਾਈ ਲਈ ਕੇਂਦਰੀ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਕਰੇਗਾ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਭਾਈ ਰਾਜੋਆਣਾ ਦੀ ਭੈਣ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ 11 ਜਨਵਰੀ ਤੋਂ ਪਹਿਲਾਂ ਹੀ ਸੀਨੀਅਰ ਵਕੀਲ ਕਰਕੇ ਸੁਪਰੀਮ ਕੋਰਟ ਵਿਚ ਨਵੀਂ ਪਟੀਸ਼ਨ ਦਾਇਰ ਕਰਨਗੇ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ। ਦੱਸਣਯੋਗ ਹੈ ਕਿ ਰਾਜੋਆਣਾ ਨੂੰ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਚ ਫਾਂਸੀ ਦੀ ਸਜ਼ਾ ਮਿਲੀ ਹੋਈ ਹੈ ਤੇ ਜਿਸ ਅਮਲ ਤੇ ਐਸ ਜੀ ਪੀ ਸੀ ਦੀ ਜਿਹੜੀ ਪਟੀਸ਼ਨ ਤੇ ਕੁਝ ਸਾਲ ਪਹਿਲਾਂ ਰੋਕ ਲੱਗ ਗਈ ਸੀ ਪਰ ਹੁਣ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆਂ ਦੀ ਰਿਹਾਈ ਲਈ ਜਾਰੀ ਲਿਸਟ ਚ ਰਾਜੋਆਣਾ ਦਾ ਨਾਮ ਵੀ ਸ਼ਾਮਲ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਫੈਸਲੇ ਲਈ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਸਿਫਾਰਿਸ਼ ਦਾ ਹਵਾਲਾ ਦਿੱਤਾ ਗਿਆ ਪਰ ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਉਸ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ ਜਿਸ ਬਾਰੇ ਰਵਨੀਤ ਸਿੰਘ ਬਿੱਟੂ ਵੱਲੋਂ ਲੋਕ ਸਭਾ ਚ ਮੁੱਦਾ ਚੁੱਕਣ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਨਾ ਕਰਨ ਦੀ ਗੱਲ ਕਹੀ ਹੈ। ਸੋ ਇਸ ਦੇ ਵਿਰੋਧ ਚ ਰਾਜੋਆਣਾ ਵੱਲੋਂ 11 ਜਨਵਰੀ ਤੋਂ ਜੇਲ੍ਹ ਚ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਤੇ ਜਿਸ ਦੀ ਪੁਸ਼ਟੀ ਰਾਜੋਆਣਾ ਦੀ ਭੈਣ ਨੇ ਉਸ ਨੂੰ ਜੇਲ੍ਹ ਤੋਂ ਭੇਜੀ ਗਈ ਇਕ ਚਿੱਠੀ ਦੇ ਆਧਾਰ ਤੇ ਕੀਤੀ ਹੈ ਤੇ ਉਸ ਨੇ ਕਿਹਾ ਕਿ 2 ਵਾਰ ਪਹਿਲਾਂ ਰਾਜੋਆਣਾ ਦੀ ਭੁੱਖ ਹੜਤਾਲ ਖਤਮ ਕਰਾਉਣ ਲਈ ਲਿਖਤ ਭਰੋਸਾ ਦੇਣ ਦੇ ਬਾਵਜੂਦ ਐਸ ਜੀ ਪੀ ਸੀ ਵੱਲੋਂ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ ਸੰਜੀਦਗੀ ਨਹੀਂ ਦਿਖਾਈ ਜਾ ਰਹੀ। ਖੈਰ ਹੁਣ ਵੱਧਦੇ ਆ ਜੀ ਅਗਲੀ ਖ਼ਬਰ ਵੱਲ। ਅਗਲੀ ਖ਼ਬਰ ਇਹ ਆ ਰਹੀ ਹੈ ਵੀ ਸੂਬੇ ਦੇ ਵਿਚ ਠੰਡ ਜਿਹੜੀ ਆ ਬਹੁਤ ਜ਼ਿਆਦਾ ਵੱਧ ਗਈ ਆ ਤੇ ਠੰਡ ਦੇ ਕਾਰਨ ਸੂਬੇ ਦੇ ਸਰਕਾਰੀ ਤੇ ਜਿਹੜੇ ਏਡਿਡ ਸਕੂਲ ਆ ਜੀ ਉਨ੍ਹਾਂ ਦੇ ਵਿਚ ਛੁੱਟੀਆਂ ਕਰ ਦਿੱਤੀਆਂ ਗਈਆਂ ਤੇ ਦੁਬਾਰਾ ਇਹ ਸਕੂਲ ਜਿਹੜੇ ਆ ਹੁਣ 3 ਤਰੀਕ ਨੂੰ ਯਾਨੀ 3 ਜਨਵਰੀ ਨੂੰ ਲੱਗਣਗੇ। ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਜਿਹੜੀਆਂ ਪ੍ਰੀਖਿਆਵਾਂ ਆ ਉਹ ਵੀ ਠੰਡ ਦੇ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਆ ਤੇ ਠੰਡ ਦੇ ਕਾਰਨ ਕਿਹਾ ਜਾ ਰਿਹਾ ਕਿ 3 ਉਡਾਣਾਂ ਜਿਹੜੀਆਂ ਆ ਉਹਨਾਂ ਦਾ ਰਾਹ ਵੀ ਬਦਲ ਦਿੱਤਾ ਗਿਆ ਔਰ 30 ਰੇਲ ਗੱਡੀਆਂ ਜਿਹੜੀਆਂ ਆ ਉਹ ਵੀ ਕੱਲ ਦੇਰੀ ਦੇ ਨਾਲ ਚੱਲੀਆਂ ਆ। ਪਾਰਾ ਜਿਹੜਾ ਪੰਜਾਬ ਦਾ ਵੀ ਕਾਫੀ ਜ਼ਿਆਦਾ ਥੱਲੇ ਆ ਗਿਆ। ਪੰਜਾਬ ਦਾ ਫਰੀਦਕੋਟ ਜਿਹੜਾ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਘੱਟ ਤੋਂ ਘੱਟ ਤਾਪਮਾਨ ਜਿਹੜਾ ਆਮ ਨਾਲੋਂ 6 ਡਿਗਰੀ ਹੇਠਾਂ ਸੀ, 0.7 ਡਿਗਰੀ ਸੈਲਸੀਅਸ ਉੱਥੇ ਦਰਜ ਕੀਤਾ ਗਿਆ। ਪਰ ਦੂਜੇ ਸਥਾਨਾਂ ਤੇ ਵੀ ਸਖ਼ਤ ਠੰਡ ਜਿਹੜੀ ਆ ਉਹ ਪੈ ਰਹੀ ਆ। ਅੰਮ੍ਰਿਤਸਰ ਚ 1.2 ਡਿਗਰੀ, ਲੁਧਿਆਣਾ, ਪਟਿਆਲਾ ਤੇ ਗੁਰਦਾਸਪੁਰ ਚ ਘੱਟੋ ਘੱਟ ਜਿਹੜਾ ਤਾਪਮਾਨ ਹੈ 4.6 ਡਿਗਰੀ ਜਿਹੜਾ ਸੈਲਸੀਅਸ ਦਰਜ ਕੀਤਾ ਗਿਆ। ਤੇ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਆ ਦੋਸਤੋ, ਨਾਗਰਿਕਤਾ ਸੋਧ ਐਕਟ ਬਿੱਲ ਦੀ। ਸੋ ਇਸ ਬਿੱਲ ਨੂੰ ਲੈ ਕੇ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹ ਕਾਫੀ ਰੋਹ ਦੇ ਵਿਚ ਨੇ ਇਸ ਵੇਲੇ ਔਰ ਉਨ੍ਹਾਂ ਨੇ ਕਿਹਾ ਕਿ ਨਾਗਰਿਕਤਾ ਸੋਧ ਐਕਟ ਪੰਜਾਬ ਚ ਲਾਗੂ ਨਾ ਕਰਕੇ ਅਸੀਂ ਇਸ ਦੇ ਵਿਰੁੱਧ ਡਟ ਕੇ ਲੜਾਂਗੇ ਤੇ ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਵੀ ਘਾਤਕ ਕਾਨੂੰਨ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ ਔਰ ਲੁਧਿਆਣਾ ਦੇ ਵਿਚ ਪੰਜਾਬ ਕਾਂਗਰਸ ਵੱਲੋਂ ਐਕਟ ਵਿਰੁੱਧ ਰੋਸ ਪ੍ਰਦਰਸ਼ਨ ਵੀ ਕੱਲ ਕੀਤਾ ਗਿਆ। ਪ੍ਰਿਯੰਕਾ ਗਾਂਧੀ ਨਾਲ ਦੁਰਵਿਵਹਾਰ ਦੀ ਘਟਨਾ ਤੇ ਯੋਗੀ ਆਦਿੱਤਿਆਨਾਥ ਨੂੰ ਕਰੜੇ ਹੱਥੀ ਲਿਆ ਕੈਪਟਨ ਸਾਹਿਬ ਨੇ ਔਰ ਰੋਸ ਮਾਰਚ ਤੇ ਧਰਨੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨੇਤਾਵਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਇਸ ਐਕਟ ਨੂੰ ਪੰਜਾਬ ਵਿਚ ਹਰਗਿਜ਼ ਵੀ ਲਾਗੂ ਨਹੀਂ ਕਰਨ ਦੇਵੇਗੀ। ਕਾਂਗਰਸ ਪਾਰਟੀ ਇਸ ਵਿਰੁੱਧ ਜੀ ਜਾਨ ਨਾਲ ਆਪਣੀ ਲੜਾਈ ਜਾਰੀ ਰੱਖੇਗੀ ਤੇ ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਵੱਲੋਂ ਵੀ ਕੁਛ ਜਿਹੜੇ ਸਖ਼ਤ ਬਿਆਨ ਆ ਉਹ ਦਿੱਤੇ ਗਏ ਆ। ਤੇ ਲਓ ਜੀ, ਅਗਲੀ ਜਿਹੜੀ ਖਬਰ ਉਹ ਇਹ ਆ ਰਹੀ ਆ ਕਿ ਢੀਂਡਸਾ ਸਾਹਿਬ ਦੀ ਜਿਹੜੀ ਚੁੱਪ ਆ ਉਹ ਕਈ ਸਵਾਲ ਵੀ ਪੈਦਾ ਕਰ ਰਹੀ ਆ ਤੇ ਨਾਲ ਹੀ ਨਾਲ ਵੱਡੀ ਸਿਆਸੀ ਹਲਚਲ ਦੀ ਆਹਟ ਵੀ ਦਿਖ ਰਹੀ ਆ। ਸੋ 2019 ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਦੀ ਚੁੱਪ ਤੋਂ ਵੱਡੀ ਸਿਆਸੀ ਹਲਚਲ ਦੀ ਆਹਟ ਆ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਸੁਖਦੇਵ ਸਿੰਘ ਢੀਂਡਸਾ ਸੀਨੀਅਰ ਅਕਾਲੀ ਆਗੂ ਅਤੇ ਮੌਜੂਦਾ ਰਾਜ ਸਭਾ ਮੈਂਬਰ ਆਪਣੀ ਮਾਂ ਪਾਰਟੀ ਤੋਂ ਨਾਰਾਜ਼ ਚੱਲੇ ਆ ਰਹੇ ਹੈ। ਇਸੇ ਨਾਰਾਜ਼ਗੀ ਦੇ ਚਲਦਿਆਂ ਪਿਛਲੇ ਦਿਨੀ ਉਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਸੀ ਜਿਸ ਲਈ ਕਈ ਨਾਮੀ ਅਕਾਲੀ ਲੀਡਰ ਪਹੁੰਚੇ ਸਨ ਔਰ ਇਸ ਦੌਰਾਨ ਢੀਂਡਸਾ ਨੇ ਕਿਹਾ ਹੈ ਜੀ ਕਿ ਜਿਹੜਾ 2020 ਹੈ ਵਰਾ ਉਸ ਵਰੇ ਦੇ ਵਿਚ ਉਹ ਹਰ ਸਵਾਲ ਦਾ ਜਵਾਬ ਦੇਣਗੇ। ਚਲੋ ਜੀ, ਅਗਲੀ ਜਿਹੜੀ ਖਬਰ ਆ ਰਹੀ ਹੈ ਕਿ ਵਿਵਾਦ ਤੇ ਸਾਧ ਪਨਿਆਰੇ ਵਾਲੇ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਚੁੱਕੀ ਹੈ। ਸੋ ਇਹ ਖਬਰ ਜਿਹੜੀ ਆ ਇਹ ਪਿਛਲੇ ਕੱਲ ਤੋਂ ਆ ਰਹੀ ਹੈ ਕਿ ਨੂਰਪੁਰ ਬੇਦੀ ਨਜ਼ਦੀਕ ਪੈਂਦੇ ਪਿੰਡ ਧਮਾਣਾ ਚ ਸਥਿਤ ਡੇਰਾ ਪਨਿਆਰਾਂ ਦੇ ਮੁਖੀ ਪਿਆਰਾ ਸਿੰਘ ਪਨਿਆਰਾਂ ਵਾਲਾ ਦੀ ਦਿਲ ਦੀ ਧੜਕਣ ਬੰਦ ਹੋਣ ਨਾਲ ਮੌਤ ਹੋ ਗਈ ਹੈ। ਪਿਆਰਾ ਸਿੰਘ ਪਨਿਆਰਾਂ ਵਾਲੇ ਕਈ ਵਿਵਾਦਾਂ ਚ ਘਿਰੇ ਰਹੇ ਆ। ਉਨ੍ਹਾਂ ਵੱਲੋਂ ਲਿਖਿਆ ਗਿਆ ਭਾਵ ਸਾਗਰ ਗ੍ਰੰਥ ਵਿਵਾਦਾਂ ਚ ਰਿਹਾ। ਉਸ ਦੇ ਭਾਵ ਸਾਗਰ ਗ੍ਰੰਥ ਨੂੰ ਲੈ ਕੇ ਉਸਦਾ ਤੇ ਸਿੱਖ ਕੌਮ ਦਾ ਕਾਫੀ ਵਿਵਾਦ ਰਿਹਾ ਤੇ ਇਸ ਵਿਵਾਦ ਦੇ ਚਲਦਿਆਂ ਪਨਿਆਰਾ ਤੇ 2 ਵਾਰ ਹਮਲੇ ਵੀ ਕੀਤੇ ਗਏ ਜਿਨ੍ਹਾਂ ਚ ਉਹ ਵਾਲ ਵਾਲ ਬਚ ਗਏ। ਪਹਿਲਾ ਹਮਲਾ ਖਾੜਕੂ ਜਗਤਾਰ ਸਿੰਘ ਹਵਾਰਾ ਵੱਲੋਂ ਕੀਤਾ ਗਿਆ ਸੀ ਤੇ ਜਦੋਂ ਬੰਬ ਬਲਾਸਟ ਹੋਇਆ ਤਾਂ ਪਨਿਆਰਾ ਉਥੋਂ ਨਿਕਲ ਚੁੱਕਿਆ ਸੀ। ਇਹ ਅਟੈਕ ਭਾਈ ਹਵਾਰਾ ਵੱਲੋਂ ਉਨ੍ਹਾਂ ਦੇ ਅਜਾਇਬ ਘਰ ਜਿੱਥੇ ਹਰ ਰੋਜ਼ ਸਵੇਰੇ ਮੱਥਾ ਟੇਕਣ ਆਉਂਦਾ ਸੀ ਉਥੇ ਕੀਤਾ ਗਿਆ ਸੀ। ਖੈਰ ਹੁਣ ਦਿਲ ਦਾ ਦੌਰਾ ਪੈਣ ਦੇ ਕਾਰਨ ਉਹ ਇਸ ਦੁਨੀਆਂ ਤੋਂ ਕੂਚ ਕਰ ਗਏ ਆ। ਚਲੋ ਜੀ, ਖਬਰਾਂ ਜਿਹੜੀਆਂ ਉਹ ਹੁਣ ਆਪਾਂ ਇੱਥੇ ਹੀ ਰੋਕਦੇ ਆ ਔਰ ਖਬਰਾਂ ਤੋਂ ਬਾਅਦ ਤੁਹਾਡੇ ਨਾਲ ਇੱਕ ਅਸੀਂ ਗੱਲਬਾਤ ਕਰਾਉਣੀ ਆ ਮੈਲਬਨ ਬੇਸਡ ਇੱਕ ਕਪਲ ਦੇ ਨਾਲ, ਇੱਕ ਪੰਜਾਬੀ ਜੋੜੇ ਦੇ ਨਾਲ ਜਿਨ੍ਹਾਂ ਦੀ ਬਹਾਦਰੀ ਦੇ ਬਾਰੇ ਵੈਸੇ ਤੁਸੀਂ ਵੱਖ ਵੱਖ ਮੰਚਾਂ ਤੋਂ ਸੁਣ ਵੀ ਚੁੱਕੇ ਹੋਵੋਗੇ ਪਰ ਅਸੀਂ ਅੱਜ ਤੁਹਾਡੇ ਨਾਲ ਉਨ੍ਹਾਂ ਦੀ ਜਿਹੜੀ ਮੁਲਾਕਾਤ ਜ਼ਰੂਰ ਕਰਾਵਾਂਗੇ। ਤੁਹਾਡਾ ਵੀ ਜੇਕਰ ਕੋਈ ਸਵਾਲ ਹੋਵੇ ਗੱਲਬਾਤ ਦੌਰਾਨ ਤੁਸੀਂ ਸਾਨੂੰ ਭੇਜ ਸਕਦੇ ਹੋ, ਈਮੇਲ ਕਰ ਸਕਦੇ ਹੋ, ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ ਹੋ ਜਾਂ ਕਾਲ ਵੀ ਕਰ ਸਕਦੇ ਹੋ। ਤੇ ਲਓ ਜੀ ਦੋਸਤੋ, ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ ਤੇ ਉਸ ਤੋਂ ਬਾਅਦ ਇੱਕ ਗੀਤ ਤੇ ਫਿਰ ਉਸ ਤੋਂ ਬਾਅਦ ਮੈਲਬਨ ਦੇ ਇਸ ਜੋੜੇ ਦੇ ਨਾਲ ਅਸੀਂ ਹੁੰਨੇ ਆ ਹਾਜ਼ਰ। ਬਹੁਤ ਜਲਦੀ ਤੁਸੀਂ ਕਿਤੇ ਨਹੀਂ ਜਾਣਾ, ਬਣੇ ਰਹੋ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਮਾਪਿਆਂ ਨੇ ਰੱਖੇ ਲਾਡਲੇ, ਕਿੰਦਾ ਹੋ ਗਈਆਂ
ਜੀ ਦੋਸਤੋ, ਤੁਸੀਂ ਗੀਤ ਸੁਣ ਰਹੇ ਸੀ। ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਮੇਰੇ ਨਾਲ ਸੁਣ ਰਹੇ ਹੋ, ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅੱਜ ਅਸੀਂ ਇੱਕ ਜਿਹੜੀ ਗੱਲਬਾਤ ਹੈ ਉਹ ਕਰਨੀ ਹੈ, ਮੈਲਬਰਨ ਬੇਸਡ ਸਾਡੇ ਬਹੁਤ ਹੀ ਜਿਹੜੇ ਮਿਹਨਤੀ ਵੀਰ ਨੇ ਜੋਗਿੰਦਰ ਸਿੰਘ ਗਿੱਲ ਹੁਰੀ। ਵੈਸੇ ਅਸੀਂ ਅਨਾਊਂਸਮੈਂਟ ਇਹ ਕੀਤੀ ਸੀ ਵੀ ਅਸੀਂ ਜੋੜੀ ਨੂੰ, ਦੋਨਾਂ ਨੂੰ ਹੀ ਤੁਹਾਡੇ ਰੂਬਰੂ ਕਰਾਂਗੇ, ਪਰ ਕੁਛ ਮਜਬੂਰੀ ਦੇ ਕਾਰਨ ਭੈਣ ਜੀ ਮਨਜੀਤ ਕੌਰ ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਚ ਹਾਜ਼ਰ ਨਹੀਂ ਹੋ ਪਾ ਰਹੇ। ਪਰ ਅਸੀਂ ਜੋਗਿੰਦਰ ਸਿੰਘ ਹੋਰਾਂ ਦੇ ਨਾਲ ਗੱਲ ਕਰਾਂਗੇ ਕਿ ਪਿਛਲੇ ਦਿਨੀ ਜੋ ਘਟਨਾ ਵਾਪਰੀ ਉਨ੍ਹਾਂ ਦੇ ਉਸ ਕਾਰੋਬਾਰ ਖੇਤਰ ਦੇ ਵਿਚ ਜਿੱਥੇ ਉਨ੍ਹਾਂ ਦੀ ਜਿਹੜੀ ਆਪਣੀ ਇੱਕ ਵਰਕਸ਼ਾਪ ਹੈ ਟਾਇਰ ਫੋਰਸ ਵੀਲਸ ਐਂਡ ਟਾਇਰ, ਔਰ ਉਸ ਵਰਕਸ਼ਾਪ ਦੇ ਬਾਹਰ ਉਨ੍ਹਾਂ ਦੀ ਆਪਣੀ ਹੀ ਕਾਰ ਨੂੰ ਕਿਸੇ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਔਰ ਉਸ ਚੋਰ ਨੂੰ ਇਨ੍ਹਾਂ ਨੇ ਆਪਣੀ ਬਹਾਦਰੀ ਦੇ ਨਾਲ ਦਬੋਚ ਲਿਆ, ਔਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਚੋਰ ਨੂੰ ਦਬੋਚਿਆ ਤਾਂ ਹੈ ਹੀ ਹੈ, ਪਰ ਨਾਲ ਹੀ ਨਾਲ ਇੱਕ ਜਿਹੜੀ ਮਿਸਾਲ ਆ ਉਹ ਵੀ ਕਾਇਮ ਕੀਤੀ ਆ ਕਿ ਜੇਕਰ ਤੁਹਾਡੇ ਆਲੇ ਦੁਆਲੇ ਕੁਛ ਗਲਤ ਆਂਸਰ ਜਿਹੜੇ ਆ ਉਹ ਕੁਛ ਗਲਤ ਕਰਦੇ ਆ ਤਾਂ ਉਨ੍ਹਾਂ ਨੂੰ ਉਸ ਗਲਤ ਕਰਨ ਦੀ ਜਿਹੜੀ ਇਜਾਜ਼ਤ ਆ ਉਹ ਨਹੀਂ ਦੇਣੀ ਚਾਹੀਦੀ। ਸੋ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਬਣੇ ਹੋਏ ਨੇ ਸਰਦਾਰ ਜੋਗਿੰਦਰ ਸਿੰਘ ਹੋਰੀ, ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਜੀ ਭਾਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਜੀ ਬਿਲਕੁਲ ਜੀ, ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਆਉਣ ਵਾਲੇ ਸਾਲ ਦੀਆਂ, ਔਰ ਇਹੀ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਸਾਲ ਹੈ ਉਹ ਸਾਡੇ ਸਾਰਿਆਂ ਦੇ ਲਈ ਖੁਸ਼ੀਆਂ ਲੈ ਕੇ ਆਵੇ, ਖੇੜੇ ਲੈ ਕੇ ਆਵੇ, ਸੁੱਖਾਂ ਲੱਦਾ ਹੋਵੇ। ਸੋ ਜੋਗਿੰਦਰ ਭਾਜੀ, ਜਿਹੜਾ ਪਿਛਲੇ ਦਿਨੀ ਇੱਕ ਵਾਕਿਆ ਜਿਹੜਾ ਤੁਹਾਡੇ ਉਸ ਕਾਰੋਬਾਰ ਖੇਤਰ ਦੇ ਵਿਚ ਹੋਇਆ, ਵੈਸੇ ਤਾਂ ਬਹੁਤ ਸਾਰੇ ਜਿਹੜੇ ਮੰਚ ਨੇ ਉਨ੍ਹਾਂ ਦੇ ਉੱਤੇ ਇਹਦੇ ਬਾਰੇ ਗੱਲਬਾਤ ਹੋ ਚੁੱਕੀ ਹੋਵੇਗੀ, ਪਰ ਹਰਮਨ ਰੇਡੀਓ ਤੇ ਕਿਉਂਕਿ ਵਰਲਡ ਵਾਈਡ ਬਹੁਤ ਸਾਰੇ ਸਰੋਤੇ ਜਿਹੜੇ ਉਹ ਸਾਡੇ ਨਾਲ ਜੁੜਦੇ ਨੇ, ਇਸ ਵੇਲੇ ਵੀ ਸਾਡੇ ਨਾਲ ਕੈਨੇਡਾ ਤੋਂ, USA ਤੋਂ, ਔਰ ਸਾਡੇ ਨਾਲ ਬਹੁਤ ਸਾਰੇ ਹੋਰ ਯੂਰਪ ਦੇ ਮੁਲਕਾਂ ਤੋਂ ਸਾਡੇ ਨਾਲ ਬਣੇ ਹੋਏ ਨੇ ਸਰੋਤੇ, ਔਰ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਜਿਹੜੀ ਇਹ ਸਾਰੀ ਘਟਨਾ ਸੀ ਇਹ ਕਿਸ ਤਰ੍ਹਾਂ ਘਟੀ, ਔਰ ਜਿਵੇਂ ਕਿ ਇਹ ਵੀ ਸਾਹਮਣੇ ਆਇਆ ਕਿ ਤੁਸੀਂ ਉਨ੍ਹਾਂ ਨੂੰ, ਚੋਰਾਂ ਨੂੰ ਜਿਹੜੀ ਦਬੋਚਣ ਦੀ ਕੋਸ਼ਿਸ਼ ਕੀਤੀ, ਔਰ ਉਨ੍ਹਾਂ ਦੇ ਵਿਚੋਂ ਇੱਕ ਨੂੰ ਕਾਬੂ ਵੀ ਬਾਅਦ ਵਿਚ ਕਰ ਲਿਆ ਗਿਆ। ਵੈਸੇ ਤਾਂ ਜਾਨ ਨੂੰ ਜੋਖਮ ਦੇ ਵਿਚ ਪਾਉਣ ਵਾਲੀ ਇਹ ਘਟਨਾ ਸੀ, ਪਰ ਇਹ ਸਭ ਕੁਛ ਅਸਲ ਦੇ ਵਿਚ ਵਾਪਰਿਆ ਕਿਵੇਂ? ਜੀ 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 जी जी जी
वॉइस में वॉइस मारी के गड्डी में स्टार्ट है जी, क्योंकि 40 डिग्री टेम्परेचर जे मैं बंद कर देती तो फिर हीट अप हो जानी है, बड़ा औखा होएगा नाल ब्रदर ने वो जिदा ओल्ड ने ते वो पिच बैठ जाएंगे ठंडी गड्डी
जी।
ते वॉइस में वॉइस मारी है, मैं की होया कि मेरे को दूजा एक जूस सी मैं ओनु ट्राला फुक कर रहा सी नाल ही कंध दे नाल ओनु एदा करदिया जद मैं वो ट्राला रेडी कर लिया ते ये गड्डी चल रही है ਤਾਂ ਮੈਂ ਦੇਖੀ ਦੇਖਦਾ ਕਿ ਇੱਕ ਗੱਡੀ ਮੇਰੇ ਕੋਲੋਂ ਪਾਸ ਹੁੰਦੀ ਆ ਤੇ ਅਚਾਨਕ ਹੀ ਖੜ ਕੇ ਉਹ ਜਦੋਂ ਮੈਂ ਇੱਕ ਬੰਦੇ ਨੂੰ ਉਤਰਦਾ ਵੇਖ ਕੇ ਤੇ ਮੇਰੀ ਗੱਡੀ ਚ ਜੰਪ ਕਰ ਜਾਂਦਾ ਜਿੱਦਾਂ ਮੈਂ ਉਸ ਸਿਚੁਏਸ਼ਨ ਦੇ ਵਿੱਚ ਮੇਰੇ ਕੋਲ ਹੋਰ ਤਾਂ ਕੁਛ ਨੀ, ਮੈਂ ਯਕਦਮ ਹੀ ਮਤਲਬ ਸ਼ੌਕ ਹੋ ਗਿਆ ਕਿ ਇਹ ਕੀ ਬਣ ਗਿਆ
ਜੀ।
ਤਾਂ ਮੈਂ ਮਤਲਬ ਬਿਨਾਂ ਸੋਚੇ ਜਿੱਦਾਂ ਭੱਜ ਤੁਰਿਆ ਉਹਦੇ ਪਿੱਛੇ, ਜੋ ਵੀ ਮੇਰੀ ਪੂਰੀ ਵਾਹ ਲੱਗਦੀ ਸੀ ਮੇਰੇ ਖਿਆਲ 100-150 ਮੀਟਰ ਤੱਕ ਮੈਂ ਗੱਡੀ ਦੇ ਨਾਲ ਚਿੰਬੜ ਕੇ ਚਿੰਬੜਿਆ ਵੀ ਆ, ਭੱਜਿਆ ਵੀ ਆ ਵੀ ਇਹਨੂੰ ਇਹ ਹੋਇਆ ਕਿੱਦਾਂ ਵੀ ਇਹਨੂੰ ਗੱਡੀ ਜਾਣ ਨੀ ਦੇਣੀ। ਉਹ ਐਂਡ ਆਫ ਜਿਹੜੀ ਆ ਜੋ ਵੀ ਆ ਤੁਸੀਂ ਵੀਡੀਓ ਵਿੱਚ ਸੀਸੀਟੀਵੀ ਫੁਟੇਜ ਦੇਖ ਸਕਦੇ ਆ ਕਿ ਮੈਂ ਉਹਨੂੰ ਮਜਬੂਰ ਕਰ ਦਿੱਤਾ ਕਿ ਗੱਡੀ ਰੋਕ ਗਈ
ਤੇ
ਉਹ ਬੰਦੇ ਨੇ ਮੈਨੂੰ ਪੁਸ਼ ਕਰਕੇ ਤੇ ਭੱਜ ਗਿਆ। ਜਿੱਦਾਂ ਇੰਨੇ ਇਨ ਮੇਨ ਟਾਈਮ ਮੇਰੀ ਵਾਈਫ ਨੇ ਕਿਤੇ ਉਹ ਅੰਦਰੋਂ ਦੇਖ ਲਿਆ ਕਿ ਮੇਰੇ ਹਸਬੈਂਡ ਜਿਹੜੇ ਉਹ ਟਰਬਲ ਚ ਲੱਗਦਾ ਕਿ ਕੋਈ ਸਮਥਿੰਗ ਹੈਪਨ ਹੋ ਗਿਆ, ਗੱਡੀ ਭਜਾਈ ਜਾ ਰਿਹਾ ਕੋਈ ਤੇ ਉਹ ਨਾਲ ਭੱਜ ਰਿਹਾ ਤੇ ਉਹਨੇ ਵੀ ਨਾਲ ਹੀ ਸਪ੍ਰਿੰਟ ਉਹਨੇ ਲਾ ਦਿੱਤੀ
ਜੀ ਜੀ।
ਤਾਂ ਉਹ ਚੋਰ ਜਿਹੜਾ ਉਹ ਉਤਰ ਕੇ ਜਦੋਂ ਭੱਜਿਆ ਖਾਲੀ ਏਰੀਏ ਨੂੰ ਜਿੱਦਾਂ ਤੇ ਉਧਰੋਂ ਫਿਰ ਵਾਈਫ ਨੇ ਕੀ ਕੀਤਾ ਕਿ ਨਾਲ ਤਾਂ ਭੱਜਣਾ ਸ਼ੁਰੂ ਕਰ ਦਿੱਤਾ ਉਹਦੇ ਪਿੱਛੇ, ਉਧਰੋਂ ਮੈਂ ਆਪਣੀ ਗੱਡੀ ਚ ਚੜ ਗਿਆ ਤੇ ਜਿੱਧਰ ਨੂੰ ਚੋਰ ਭੱਜ ਰਿਹਾ ਸੀ ਉਧਰ ਨੂੰ ਮੈਂ ਵੀ ਫਾਲੋ ਕਰਨਾ ਸ਼ੁਰੂ ਕੀਤਾ। ਉਹਦੀ ਵਾਈਫ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਪਲੀਜ਼ ਹੈਲਪ ਪਲੀਜ਼ ਹੈਲਪ
ਤੇ
ਲਾਗੇ ਲੋਕਾਂ ਨੂੰ ਕੋਈ ਸਮਝ ਨਹੀਂ ਆਈ ਵੀ ਹੋ ਕੀ ਗਿਆ ਤੇ ਉਹ ਬਾਅਦ ਚ ਦੱਸਦੇ ਆ ਨਾ ਵੀ ਸਾਨੂੰ ਨੀ ਪਤਾ ਵੀ ਹੋਇਆ ਕੀ, ਪਰ ਅਸੀਂ ਉਹ ਜਦੋਂ ਲੇਡੀਜ਼ ਭੱਜ ਰਹੀ ਹੈ ਬੰਦੇ ਦੇ ਪਿੱਛੇ ਵੀ ਸਮਥਿੰਗ ਹੈਪਨ ਹੋਇਆ ਤੇ ਉਹ ਫਿਰ ਕੁਛ ਬੰਦੇ ਕਿਉਂਕਿ ਮੋਸਟਲੀ ਜਿਹੜੇ ਸਾਡੇ ਲਾਗੇ ਬਿਜ਼ਨਸ ਉਹ ਕਲੋਜ਼ ਸੀ ਤੇ ਇੱਕ ਸ਼ੋਪ ਲਾਸਟ ਵਾਲੀ ਓਪਨ ਸੀਗੀ, ਉਹ ਬੰਦੇ ਨੇ ਦੋ ਤਿੰਨ ਜਾਣੇ ਉਹ ਨਿਕਲੇ, ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਿੱਛਾ ਕੀਤਾ ਤੇ ਮੈਂ ਵੀ ਉਹਨੂੰ ਘਰ ਤੇ ਮੈਂ ਸ਼ੀਸ਼ੇ ਉਤਾਰ ਕੇ ਵਾਈਫ ਨੂੰ ਕਿਹਾ ਕਿ ਇਧਰੋਂ ਇਧਰੋਂ ਜੋ ਵੀ ਆ ਉਹਨੂੰ ਦਿੱਤਾ ਵੀ ਇਹਨੂੰ ਫਾਲੋ ਕਰਕੇ ਤੇ ਉਹਨੂੰ ਅਸੀਂ ਘੇਰ ਕੇ ਉਹ ਘੱਟ ਤੋਂ ਘੱਟ ਵੀ 1200-1400 ਮੀਟਰ ਦੀ ਜਿਹੜੀ ਆ ਇਹ ਸਾਡਾ ਡਿਸਟੈਂਸ ਹੋਊਗਾ ਕਿ ਉਹਨੂੰ ਅਸੀਂ 40 ਡਿਗਰੀ ਟੈਂਪਰੇਚਰ ਦੇ ਵਿੱਚ ਉਸ ਬੰਦੇ ਨੂੰ ਫਾਲੋ ਕਰਦੇ ਰਹੇ, ਉਹਨੂੰ ਭਜਾਉਂਦੇ ਉਹਨੂੰ ਕਿਹਾ ਵੀ ਆ ਵੀ ਰੁਕ ਜਾ ਜਾਂ ਇੱਥੇ ਤੂੰ ਪੁਲਿਸ ਆ ਰਹੀ ਹੈ ਤੇ ਭੱਜਣ ਦੀ ਕੋਸ਼ਿਸ਼ ਨਾ ਕਰ, ਪਰ ਨਹੀਂ ਉਹ ਤਲਿਆ ਨੀ
ਜੀ।
ਉਹ ਮਨ ਦੇ ਵਿੱਚ ਫਿਰ ਇਹ ਸੀਗਾ ਵੀ ਇਹ ਬੰਦਾ ਗੱਡੀ ਤਾਂ ਚਲੋ ਸੈਫੀ ਮੇਰੀ ਬਚ ਗਈ, ਪਰ ਮੈਂ ਕਿਹਾ ਜਾਵੇ ਨਾ ਇਹ ਲੱਭਣਾ ਨੀ। ਬਾਅਦ ਵਿਚ ਪੁਲਿਸ ਨੇ ਵੀ ਇੱਥੇ ਦੀ ਲਾ ਏਦਾਂ ਦੇ ਹੈਗੇ ਬੜੇ ਸੌਫਟ ਆ ਤੇ ਇਹ ਨਾ ਤੇ ਫੜਦੇ ਹੀ ਆ ਤੇ ਨਾ ਬਾਅਦ ਦੇ ਚ ਹੋਵੇ ਵੀ ਤੇ ਜਿੱਦਾਂ ਹੁਣ ਵੀ ਹੋਇਆ ਰਿਲੀਜ਼ ਹੋ ਗਿਆ
ਜੀ।
ਤੇ ਉਹ ਫਿਰ ਅਸੀਂ ਕੀ ਹੋਇਆ ਕਿ ਉਹਨੂੰ ਘੇਰਦੇ ਘੇਰਦੇ ਨਾਲ ਉਹ ਦੂਸਰੇ ਹੋਰ ਬੰਦੇ ਵੀ ਲਾਗੇ ਪਹੁੰਚ ਗਏ ਉਹਦੇ, ਉਹ ਚੱਲਦਾ ਭੱਜਿਆ ਜਾਂਦਾ ਨਾਲੇ ਫੋਨ ਤੇ ਗੱਲ ਕਰ ਰਿਹਾ ਜਿਹੜੀ ਗੱਡੀ ਤੋਂ ਉਤਰਦਾ ਸੀ ਮੇਰੇ ਕੋਲ ਉਹਨਾਂ ਨਾਲ ਗੱਲ ਕਰ ਰਿਹਾ ਸੀ ਮੈਂ ਹੁਣ ਟਰਬਲ ਜਦ ਮੈਨੂੰ ਕਿਸੇ ਤਰੀਕੇ ਨਾਲ ਇਹਨਾਂ ਤੋਂ ਬਚਾਓ। ਪਰ ਉਹ ਆਖੀਰ ਜਿਹੜਾ ਸੀ ਉਹ ਅਖੀਰ ਉਹ ਸਾਡੇ ਲਾਗੇ ਇੱਕ ਯੂਨੀਵਰਸਲ ਜਿਮ ਹੈ ਉਹਦੀ ਕਾਰ ਪਾਰਕਿੰਗ ਚ ਵੜ ਜਾਂਦਾ ਤੇ ਅਸੀਂ ਉਹਨੂੰ ਫਾਲੋ ਕਰਦੇ ਹਾਂ ਤੇ ਮੈਂ ਵੀ ਉਹਨੂੰ ਫਿਰ ਪਿੱਛੇ ਗੱਡੀ ਦੇ ਹਾਂ ਤੇ ਮੈਂ ਦੇਖਿਆ ਕਿ ਉਹ ਇੱਕ ਗੱਡੀ ਚ ਬੈਠ ਜਾਂਦਾ ਜਿਹਦੇ ਵਿੱਚ ਇੱਕ ਔਲਰੇਡੀ ਇੱਕ ਮੁੰਡਾ ਬੈਠਾ ਸੀ। ਮੇਰੇ ਹੁਣ ਦਿਮਾਗ ਚ ਆਈ ਕਿ ਇਹ ਬੰਦਾ ਹੁਣ ਇਹ ਭੱਜੂਗਾ ਇਹਦੇ ਨਾਲ ਦਾ ਤੇ ਇਹ ਜਾਊਗਾ ਕਿਹੜੀ ਐਂਟਰੀ ਥਾਣੀ, ਮੈਂ ਉਧਰਲੇ ਬੰਨੇ ਉਹ ਗੱਡੀ ਖੜੀ ਕਰ ਦਿੱਤੀ ਤੇ ਦੂਜੀ ਸਾਈਡ ਤੇ ਵੀ ਮੇਰਾ ਧਿਆਨ ਸੀਗਾ ਕਿ ਮੈਂ ਜੇ ਉਧਰ ਗਿਆ ਤੇ ਉਧਰ ਖੜੀ ਕਰਨਾ ਵੀ ਜਾਣ ਨੀ ਦੇਣਾ ਵੀ ਹੁਣ ਇਹ ਹੱਥ ਚ ਆਇਆ ਹੋਇਆ ਤੇ ਜੇ ਭੱਜ ਗਿਆ ਤੇ ਫੇਰ ਗੱਲ ਜਿਹੜੀ ਹੈ ਨਾ ਇਹਨੂੰ ਮਤਲਬ ਜਾਣ ਨੀ ਦੇਣਾ ਕਿਤੇ
ਜੀ ਜੀ।
ਇਨ ਦਾ ਟਾਈਮ ਬੀਇੰਗ ਫਿਰ ਉੱਥੇ ਲਾਗੇ ਲੋਕ ਜਦੋਂ ਇਹ ਗੱਡੀ ਚ ਬੈਠਾ ਹੈ ਤੇ ਉੱਥੇ ਉਹ ਦੂਸਰੇ ਮੁੰਡੇ ਆਣ ਕੇ ਉਹਦੇ ਲਾਗੇ ਖੜ ਗਏ ਤੇ ਇਹ ਫੋਨ ਤੇ ਉਦੋਂ ਅਜੇ ਰੁਕਿਆ ਹੀ ਗਿਆ ਤੇ ਮੈਂ ਫਿਰ ਉੱਥੇ ਹੀ ਗੱਡੀ ਖੜੀ ਕਰਕੇ ਤੇ ਮੈਂ ਵੀ ਆ ਗਿਆ ਤੇ ਜਿਹੜੀ ਬਾਰੀ ਚ ਇਹ ਜਿਸ ਸਾਈਡ ਤੇ ਬੈਠਾ ਸੀ ਉਧਰਲੇ ਬੰਨੇ ਖੜ ਕੇ ਬਾਰੀ ਪੁਸ਼ ਕਰ ਦਿੱਤੀ ਵੀ ਹੁਣ ਬਾਰੀ ਦੇ ਵਿਚ ਗੱਡੀ ਦੇ ਵਿਚ ਹੀ ਤੜਿਆ ਰਹੇ ਇਹਨੂੰ ਇਧਰ ਦੀ ਨਿਕਲ ਨੀ ਦੇਣਾ
ਜੀ।
ਪਰ ਉਹ ਅੰਦਰ ਬੈਠੇ ਫੋਨ ਤੇ ਜਦੋਂ ਉਹਨੂੰ ਪਤਾ ਉਹਦੇ ਆਪਣੇ ਕੁਲੀਗ ਨਾਲ ਸਾਥੀਆਂ ਨਾਲ ਕਰ ਰਿਹਾ ਸੀ ਗੱਲਬਾਤ ਉਹਨਾਂ ਨੇ ਕਿਹਾ ਵੀ ਕੁਛ ਵੀ ਜੋ ਵੀ ਆ ਸਾਨੂੰ ਮੈਨੂੰ ਬਾਅਦ ਚ ਪਤਾ ਲੱਗਾ ਕਿ ਉਹ ਜਦੋਂ ਫੋਨ ਤੇ ਆ ਕੇ ਉਹ ਜਦੋਂ ਐਂਟਰ ਕਰ ਗਏ ਦੂਸਰੇ ਮੁੰਡੇ ਕਾਰ ਇਹਨੂੰ ਚੱਕਣ ਲਈ ਆ ਗਏ ਛਡਾਉਣ ਲਈ ਸਾਡੇ ਤੋਂ ਤਾਂ ਛਡਾਉਣ ਲਈ ਆ ਗਏ ਤੇ ਇਹ ਯਕਦਮ ਫਿਰ ਇਹਨੇ ਗੱਡੀ ਪੁਸ਼ ਕੀਤੀ ਬਾਰੀ ਪੁਸ਼ ਕੀਤੀ ਤੇ ਵਿਚੋਂ ਨਿਕਲਿਆ ਤੇ ਅਸੀਂ ਉਹਦੇ ਨਾਲ ਕਾਫੀ ਸਟਰਗਲ ਕੀਤੀ ਤੇ ਉਹਨੂੰ ਜਿੱਦਾਂ ਬਾਕੀ ਮੁੰਡਿਆਂ ਨੇ ਵੀ ਦੇਖਿਆ ਵੀ ਭੱਜਣ ਦੀ ਕੋਸ਼ਿਸ਼ ਕਰਦਾ ਤੇ ਵੀਡੀਓ ਵਾਇਰਲ ਬਹੁਤ ਹੋਈਆਂ ਨੇ ਅਲੱਗ ਅਲੱਗ ਜਿੱਦਾਂ ਤਾਂ ਉਹਦੇ ਵਿਚ ਅਸੀਂ ਉਹਨੂੰ ਮੈਂ ਵੀ ਉਹ ਕਿਸੇ ਨੇ ਲੱਤੋਂ ਫਾੜ ਕੇ ਨੇ ਫਿਰ ਜੋ ਵੀ ਆ ਕਰਕੇ ਉਹਨੂੰ ਕਾਬੂ ਕਰ ਲਿਆ ਪਰ ਉਹ ਜਿਹੜੇ ਨਾਲ ਦੇ ਦੋ ਇੱਕ ਮੁੰਡਾ ਜਿਹੜਾ ਡਰਾਈਵਰ ਸੀਗਾ ਹਾਂ ਜਿਹੜਾ ਪਹਿਲੋਂ ਇਹਦੇ ਨਾਲ ਜਦੋਂ ਗੱਡੀ ਭਜਾਉਂਦੇ ਆ ਨਾ ਉਦੋਂ ਇਹ ਉਹ ਮੁੰਡਾ ਜਿਹੜਾ ਪੈਸੰਜਰ ਸੀਟ ਤੇ ਬੈਠਾ ਸੀਗਾ ਜਿਹੜੀ ਨਾ ਹਾਂ ਦੂਸਰੀ ਗੱਡੀ ਜਿਹੜੀ ਨਾਲ ਭੱਜਦੀ ਨਜ਼ਰ ਆ ਰਹੀ ਹੈ ਉਹਦੇ ਵਿਚ ਹੀ ਆਏ ਸੀਗੇ ਤਾਂ ਉਹ ਗੱਡੀ ਦੁਬਾਰਾ ਫਿਰ ਉਹ ਜਦੋਂ ਆਈ ਆ ਤੇ ਫਿਰ ਸਾਡੇ ਦੇ ਉੱਤੇ ਉਹਨੇ ਚੜਾਉਣ ਦੀ ਕੋਸ਼ਿਸ਼ ਕੀਤੀ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਜਿਹੜੇ ਲੜਕੇ ਸੀਗੇ ਜਿਮ ਵਾਲੇ ਹੋਰ ਕੁਛ ਅਚਾਨਕ ਉਹ ਵੀ ਆ ਗਏ ਸਾਰਿਆਂ ਨੂੰ ਪਤਾ ਲੱਗਾ ਉਹਨਾਂ ਨੇ ਫਿਰ ਉਹ ਗੱਡੀ ਦੇ ਪੰਜ ਪੁੰਜ ਮਾਰੇ ਉਹਨਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਤਾਂ ਉਹ ਫਿਰ ਅਖੀਰ ਪੁਲਿਸ ਨੂੰ ਮੈਂ ਪਹਿਲਾਂ ਵੀ ਇੱਕ ਕਾਲ ਕੀਤੀ ਹਰਪਲੇ ਨੇ ਉਦੋਂ ਪੁਲਿਸ ਨੂੰ ਮੈਂ ਜਦੋਂ ਇਹ ਸਿਚੁਏਸ਼ਨ ਏਦਾਂ ਦੀ ਉਹ ਮੈਨੂੰ ਪੁੱਛਣ ਲੋਕੇਸ਼ਨ ਕਿੱਥੇ ਆ
ਹਫੜਾ ਦਫੜੀ ਵਾਲੀ
ਸੀ ਨਾ ਦੱਸੀ ਗਈ ਜੀ
ਜੀ
ਹਫੜਾ ਦਫੜੀ ਦੇ ਵਿੱਚ ਤਾਂ ਫਿਰ ਅਖੀਰ ਉਹ ਆ ਗਏ ਦੁਬਾਰਾ ਦੂਜੀ ਕਾਲ ਤੇ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਇਸ ਲੋਕੇਸ਼ਨ ਤੇ ਆ ਤੇ ਫਿਰ ਪੁਲਿਸ ਆਈ ਫਿਰ ਉਦੋਂ ਤੱਕ ਅਸੀਂ ਉਹਨੂੰ ਸਾਰਾ ਦੇ ਵਿੱਚ ਹਾਂਜੀ ਡਿਪੋਰਟ ਲਿਆ ਜਿੱਦਾਂ ਫਿਰ ਪੁਲਿਸ ਆਈ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਜੀ।
ਠੀਕ ਅੱਛਾ ਜੋਗਿੰਦਰ ਭਾਜੀ ਇੱਕ ਗੱਲ ਜਿਹੜੀ ਇਸ ਸਾਰੇ ਦੌਰਾਨ ਦੇਖਣ ਵਾਲੀ ਆ ਕਿ ਜਦੋਂ ਇਕਦਮ ਇਹ ਘਟਨਾ ਵਾਪਰੀ ਤਾਂ ਉਹਦਾ ਕਾਰਨ ਸਿਰਫ ਇਹ ਬਣਿਆ ਕਿ ਗੱਡੀ ਜਿਹੜੀ ਸੀਗੀ ਉਹ ਤੁਸੀਂ ਇਸ ਕਰਕੇ ਠੰਡੀ ਹੋਣ ਨੂੰ ਛੱਡਤੀ ਗਰਮੀ ਬਹੁਤ ਜ਼ਿਆਦਾ ਆ ਤੇ ਚਲੋ ਹਨਾ ਗੱਡੀ ਜਦ ਤੱਕ ਠੰਡੀ ਹੋ ਜੂਗੀ ਔਰ ਅਸੀਂ ਜਾਣ ਦੀ ਤਿਆਰੀ ਚ ਆ ਔਰ ਦੋ ਚਾਰ ਮਿੰਟਾਂ ਦੇ ਵਿਚ ਅਸੀਂ ਗੱਡੀ ਦੇ ਵਿਚ ਬੈਠ ਕੇ ਚਲੇ ਹੀ ਜਾਣਾ ਆ ਔਰ ਅਕਸਰ ਆਪਾਂ ਏਦਾਂ ਸੋਚ ਵੀ ਲੈਂਦੇ ਆ ਬਹੁਤ ਵਾਰ ਸਵੇਰੇ ਹੀ ਆਪਾਂ ਬੱਚਿਆਂ ਨੂੰ ਛੱਡਣ ਚੱਲੇ ਆ ਕਈ ਵਾਰ ਕੀ ਹੁੰਦਾ ਵੀ ਬੱਚੇ ਬਿਠਾ ਦੇਈਦੇ ਆ ਹਨਾ ਏਸੀ ਆਨ ਕਰ ਦੇਈਦਾ ਤੇ ਕਈ ਵਾਰ ਅੰਦਰ ਕੁਛ ਰਹਿ ਗਿਆ ਤੇ ਚੱਕਣ ਚਲੇ ਜਾਈਦਾ ਹਨਾ ਔਰ ਇਸ ਸਾਰੇ ਸਮੇਂ ਦੌਰਾਨ ਤੁਸੀਂ ਜੋ ਘਟਨਾਕ੍ਰਮ ਦੱਸਿਆ ਵੀ ਹੈ ਦੋ ਚਾਰ ਮਿੰਟ ਦਾ ਹੀ ਘਟਨਾਕ੍ਰਮ ਸੀਗਾ ਪਰ ਇਹਦਾ ਜਿਹੜਾ ਨਤੀਜਾ ਆ ਉਹ ਬਹੁਤ ਵੱਡਾ ਸੀ ਹਨਾ ਤੇ ਇਸ ਗੱਲਬਾਤ ਕਰਨ ਦਾ ਸਾਡਾ ਮਕਸਦ ਵੀ ਇਹੀ ਆ ਕਿ ਜਦੋਂ ਇਹੋ ਜਿਹੀ ਕੋਈ ਵੀ ਘਟਨਾ ਵਾਪਰਦੀ ਆ ਵਾਪਰਦੀ ਅਚਨਚੇਤ ਹੀ ਆ ਔਰ ਇਹ ਚਾਣਚੱਕ ਵਾਪਰੀ ਜਿਹੜੀ ਘਟਨਾ ਆ ਉਹਦੇ ਸਿੱਟੇ ਕੀ ਹੋ ਸਕਦੇ ਆ ਇਹਦੇ ਬਾਰੇ ਜ਼ਰੂਰ ਸਾਨੂੰ ਅਵੇਅਰ ਰਹਿਣਾ ਚਾਹੀਦਾ ਆ ਤੇ ਤੁਹਾਡੇ ਨਾਲ ਵੀ ਜਿਵੇਂ ਇਹ ਅਚਾਨਕ ਵਾਪਰਿਆ ਗੱਡੀ ਠੰਡੀ ਕਰਨ ਦੇ ਲਈ ਤੁਸੀਂ ਆਨ ਕਰ ਦਿੱਤੀ ਗੱਡੀ ਦੀ ਚਾਬੀ ਵਿੱਚ ਰਹਿਣ ਦਿੱਤੀ ਪਰ ਜਿਹੜੇ ਲੋਕ ਬਾਹਰ ਆ ਜਿਹੜੇ ਗਲਤ ਅਨਸਰ ਆ ਉਹ ਚੀਜ਼ਾਂ ਇਹੋ ਜਿਹੀਆਂ ਇਹਦਾ ਮਤਲਬ ਨੋਟਿਸ ਕਰਦੇ ਰਹਿੰਦੇ ਆ ਔਰ ਸਾਨੂੰ ਕਿਤੇ ਵੀ ਇਹੋ ਜਿਹੀ ਜਿਹੜੀ ਕੁਤਾਹੀ ਆ ਉਹ ਕਰਨੀ ਨਹੀਂ ਚਾਹੀਦੀ ਤੁਸੀਂ ਕੀ ਕਹੋਗੇ ਕੀ ਸਬਕ ਮਿਲਿਆ ਇਹਦੇ ਤੋਂ?
ਹੋਇਆ ਏਦਾਂ ਕਿ ਅਚਨਚੇਤ ਹੀ ਹੋਇਆ ਕਿਉਂਕਿ ਪਹਿਲਾ ਦਿਨ ਏਦਾਂ ਦਾ ਸੀਗਾ ਕਿ ਸਾਡੀ ਗੱਡੀਆਂ ਜਿਹੜੀਆਂ ਨੇ ਮੇਰੀ ਵਾਈਫ ਦੀ ਗੱਡੀ ਮੇਰਾ ਬੇਟਾ ਲੈ ਗਿਆ ਸੀਗਾ ਤੇ ਮੇਰੀ ਜਿਹੜੀ ਬੇਟੇ ਦੀ ਗੱਡੀ ਸੀ ਉਹ ਕਸਟਮਰ ਦਿੱਤੀ ਹੋਈ ਸੀ ਕਸਟਮਰ ਦੀ ਗੱਡੀ ਜਿਹੜੀ ਮੈਂ ਲੈ ਕੇ ਜਾਣੀ ਸੀ ਤੇ ਮੇਰੀ ਜਿਹੜੀ ਗੱਡੀ ਆ ਮੈਂ ਵਾਈਫ ਲਈ ਸਟਾਰਟ ਕਰ ਦਿੱਤੀ ਕਿ ਉਹਨੇ ਉਹਨੂੰ ਚਾਬੀ ਵੀ ਤਾਂ ਰੱਖ ਦਿੱਤੀ ਕਿ ਮੈਂ ਉਹ ਟੋ ਕਰ ਰਿਹਾ ਉਹ ਨਿਕਲ ਜਾਣ ਉਹਨਾਂ ਨੇ ਪਹਿਲੇ ਦਿਨ ਉਹ ਮੇਰੀ ਗੱਡੀ ਉਹਨਾਂ ਨੇ ਲੈ ਕੇ ਜਾਣੀ ਸੀ ਤੇ ਉਹ ਕੋਈ ਉਹ ਇੰਸੀਡੈਂਟ ਹੀ ਬਣ ਗਿਆ ਕੋਈ ਏਦਾਂ ਪਹਿਲੀ ਗੱਲ ਤੇ ਮੈਂ ਪਹਿਲੀ ਉਸ ਦਿਨ ਮੈਂ ਸਾਰਾ ਦਿਨ ਗੱਡੀ ਮੈਂ ਦੂਜੇ ਵੇਅਰ ਹਾਊਸ ਪਾਰ ਕੀਤੀ ਤੇ ਮੈਂ ਲੈ ਕੇ ਹੀ ਅਜੇ ਆਇਆ ਹੀ ਆ ਮੇਰੇ ਕੋਲ ਮਿੰਟ ਡੇਢ ਮਿੰਟ ਹੋਇਆ ਹੋਊਗਾ ਦੋ ਹੋ ਗਏ ਹੋਣਗੇ ਵੱਡੀ ਗੱਲ ਕੁਝ ਜ਼ਿਆਦਾ ਨੀ ਤੇ ਮੈਂ ਕਹਿ ਵੀ ਚੁੱਕਾ ਤੇ ਉਹ ਜਿੱਦਾਂ ਨਾ ਬਹਾਨਾ ਬਣਨਾ ਹੁੰਦਾ ਬਾਕੀ ਇਹ ਕਿ ਉਹ ਚਾਬੀ ਵੀ ਤਾਂ ਛੱਡ ਦਿੱਤੀ ਮੈਂ ਕਿਹਾ ਗਰਮੀ ਚ ਫਿਰ ਮੇਰੇ ਤੋਂ ਮੰਗਣ ਆਏਗੀ ਮੈਂ ਕੰਧ ਦੇ ਨਾਲ ਆ ਤੇ ਇਹਨੇ ਤਾਂ ਹੁਣੇ ਉਹ ਚਾਬੀ ਪਿੱਟ ਲੱਗੀ ਕਦੀ ਏਦਾਂ ਦੀ ਕੋਈ ਮਨ ਦੇ ਵਿਚ ਹੀ ਨੀ ਵੀ ਅਸੀਂ ਬੜੇ ਸੇਫ ਸਿਕਿਓਰ ਆ ਬੀ ਕੁਛ ਏਦਾਂ ਦਾ ਹੋ ਨੀ ਸਕਦਾ ਇਸ ਟਾਈਮ ਦੇ ਵਿਚ ਕਿਉਂਕਿ ਬੜਾ ਸ਼ਾਂਤ ਬੀ ਜਿੱਦਾਂ ਗਰਮੀ ਕਰਕੇ ਕੋਈ ਟ੍ਰੈਫਿਕ ਵੀ ਕੋਈ ਜਿਆਦਾ ਨੀ ਕੋਈ ਪੀਪਲ ਵੀ ਜਿਆਦਾ ਨੀ ਤੋ ਇਹ ਸਾਰਾ ਕੁਛ ਘਟਨਾਕ੍ਰਮ ਜਿਹੜਾ ਨਾ ਕੋਈ ਅਚਨਚੇਤ ਹੀ ਵਾਪਰ ਗਿਆ ਕੋਈ ਮੈਂ ਕਦੀ ਛੱਡੀ ਵੀ ਨੀ ਸੀ ਹਮੇਸ਼ਾ ਮੈਂ ਆਪਣੀ ਗੱਡੀ ਤੇ ਬੈਠਦਾ ਲਾਗੇ ਖੜ ਜਾਈਦਾ ਉਦੋਂ ਸੀਸੇ ਡਾਊਨ ਕਰਕੇ ਸਟਾਰਟ ਕਰਕੇ ਤੇ ਗੱਡੀ ਬਹਿ ਕੇ ਘਰ ਤੇ ਪਰ ਉਸ ਦਿਨ ਵਾਈਫ ਨਾਲ ਜਾਣੀ ਕਰਕੇ ਉਹ ਇਸ ਤਰੀਕੇ ਨਾਲ ਮੈਂ ਉਹਨੂੰ ਮਾੜਾ ਜਾ ਛੱਡਤਾ ਵੀ ਚਲੋ ਠੰਡੀ ਹੋ ਜਾਏ ਤੇ ਗਰਮੀ ਜ਼ਿਆਦਾ ਬਾਕੀ ਆ ਕੇ ਵੇਖੋ ਕਈ ਵਾਰ ਇਸ ਚੀਜ਼ ਨੂੰ ਆਪਾਂ ਰਿਅਲਾਈਜ਼ ਕਰਦੇ ਆ, ਗੱਡੀਆਂ ਤੇ ਚਲੋ ਬਣਦੀਆਂ ਰਹਿੰਦੀਆਂ, ਲਾਈਫ ਜਿਹੜੀ ਆ ਨਾ ਬੜੀ ਕੀਮਤੀ ਆ, ਇਹ ਰਿਅਲਾਈਜ਼ ਹੁੰਦਾ ਵੀ ਆ ਕਿ ਸਾਡੀ ਲੋੜ ਆ, ਬੱਚਿਆਂ ਨੂੰ ਲੋੜ ਆ। ਬਾਕੀ ਕਈ ਵਾਰ ਇਹ ਹੁੰਦਾ ਕਿ ਮਨ ਚ ਹੁੰਦਾ ਕਿ ਯਾਰ ਇਹ ਤਾਂ ਕਿਉਂ ਕੋਈ ਲੈ ਜਾਵੇ ਸਾਡੀ ਚੀਜ਼, ਅਸੀਂ ਬੜੀ ਮਿਹਨਤ ਕਰਕੇ ਇੱਥੇ ਚੀਜ਼ਾਂ ਬਣਾਉਂਦੇ।
ਤੇ
ਬਾਕੀ ਇੱਕ ਹੋਰ ਵੱਡੀ ਚੀਜ਼ ਆ, ਮੈਂ ਇਹ ਕਹਾਂਗਾ ਸਾਰੀ ਕਮਿਊਨਿਟੀ ਲਈ ਵੀ ਆ ਕਿ ਬਹੁਤ ਲੋਕਾਂ ਨੂੰ ਕੋਈ ਨਾ ਕਿਸੇ ਤਰੀਕੇ ਦੇ ਇਹਨਾਂ ਲੋਕਾਂ ਨੂੰ ਫੇਸ ਕਰਨਾ ਪਿਆ, ਕਿਸੇ ਦੇ ਘਰ ਦੀ ਰੋਬਰੀ, ਕਿਸੇ ਜਵੈਲਰੀ ਚੋਰੀ, ਪੈਸੇ ਚੋਰੀ, ਗੱਡੀ ਚੋਰੀ, ਸਮਾਨ ਚੋਰੀ, ਕਈ ਕੁਛ ਹੁੰਦਾ, ਪਰ ਸਾਡੀ ਥੋੜਾ ਬਹੁਤ ਇਹਨਾਂ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਕਿ ਸਾਨੂੰ ਹੋਰ ਬਾਕੀ ਤੇ ਸਭ ਕੁਛ ਤੁਸੀਂ ਦੇ ਰਹੇ ਹੋ, ਵਧੀਆ ਕੰਟਰੀ, ਵਰਲਡ ਦਾ ਬੈਸਟ ਸਿਟੀ ਹੈ, ਤਾਂ ਸਾਨੂੰ ਬੜਾ ਮਾਣ ਹੁੰਦਾ ਕਿ ਬੈਸਟ ਸਿਟੀ ਹੈ, ਪਰ ਅਸੀਂ ਬੜੇ ਅਨਸਿਕਿਓਰ ਫੀਲ ਕਰਦੇ ਹਾਂ।
ਬਿਲਕੁਲ, ਪੁਲਿਸ ਦੀ ਮਦਦ ਜਿਹੜੀ ਆ ਉਹ
ਕਿਉਂ,
ਹਾਂਜੀ ਜੀ, ਪੁਲਿਸ ਦੀ ਮਦਦ ਅਜਿਹੇ ਕੇਸਾਂ ਚ ਨਹੀਂ ਮਿਲਦੀ, ਜੀਰੋ
ਜੀਰੋ
ਜੀ
ਨਹੀਂ ਮਿਲਦੀ। ਅਸੀਂ ਆਪਣੀ ਕਮਿਊਨਿਟੀ ਨੂੰ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਰਿਪ੍ਰੈਜੈਂਟੇਟਿਵ ਆ ਉਹਨਾਂ ਨੂੰ ਇਹਨਾਂ ਨਾਲ ਗੱਲਾਂ ਕਰਨੀ ਚਾਹੀਦੀਆਂ। ਅਸੀਂ ਕੱਲੇ ਪੰਜਾਬੀ ਕਮਿਊਨਿਟੀ, ਸਾਰੀਆਂ ਕਮਿਊਨਿਟੀਆਂ ਫੇਸ ਕਰ ਰਹੀਆਂ ਇਹਨਾਂ ਲੋਕਾਂ ਤੇ ਜੋ ਹਾਲ ਸਾਡਾ ਨਾ ਹੁੰਦਾ, ਤੇ ਅਸੀਂ ਬਹੁਤ ਸਕੇਅਰ ਆ, ਜਿੱਦਾਂ ਆਮ ਹੀ ਸੁਣਦੇ ਰਹਿੰਦੇ ਆ। ਹੁਣ ਅਸੀਂ ਤੇ ਚਲੋ ਭੱਜ ਕੇ ਭਜਾ, ਕਈ ਤਾਂ ਹੁਣ ਹੱਥ ਖੜੇ ਕਰਕੇ ਦਿਨ ਦੀ ਵੀ ਲੈ ਜਾਂਦੇ ਆ ਤੇ ਉਹ ਕੁਛ ਨੀ ਕਰ ਸਕਦੇ, ਪਰ ਇੰਸ਼ੋਰੈਂਸਾਂ ਵੀ ਕੁਛ ਨੀ ਦਿੰਦੀਆਂ। ਹਾਂਜੀ, ਇਹ ਬੜਾ ਸਾਡੇ ਲਈ ਇੱਕ ਬੜਾ ਫਿਊਚਰ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ, ਆਪਣੇ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਕਿ ਇਹ ਚੀਜ਼ਾਂ ਨਾ ਹੋਣ, ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ, ਤਾਂ ਹੀ ਇਹ ਵਧੀਆ ਸਿਟੀ, ਬੈਸਟ ਕੰਟਰੀ ਬਣ ਸਕਦਾ। ਇਹੋ ਜਿਹੇ ਲੋਕ ਜਿਹੜੇ ਗੰਦੇ ਲੋਕ ਆ ਇਹਨਾਂ ਨੂੰ ਸਿੱਧੇ ਰਾਹ ਪਾਇਆ ਜਾਵੇ, ਤੇ ਇਹ ਕਮਿਊਨਿਟੀ ਦੀ ਮਦਦ ਦੇ ਨਾਲ ਹੀ ਹੋ ਸਕਦਾ।
ਜੀ ਜੀ ਬਿਲਕੁਲ। ਔਰ ਜੋਗਿੰਦਰ ਭਾਜੀ, ਇੱਕ ਗੱਲ ਹੋਰ ਜਿਹੜੀ ਦੇਖਣ ਵਾਲੀ ਹੈ ਸਾਰੇ ਘਟਨਾਕ੍ਰਮ ਚ, ਕਿਉਂਕਿ ਤੁਹਾਡਾ ਜਿਹੜਾ ਪਿਛੋਕੜ ਆ ਉਹ ਖੇਡਾਂ ਦਾ ਰਿਹਾ, ਹੈ ਨਾ, ਤੁਸੀਂ ਆਪ ਵੀ ਖਿਡਾਰੀ ਰਹੇ ਹੋ ਤੇ ਤੁਹਾਡੇ ਮਿਸਿਸ ਮਨਜੀਤ ਕੌਰ ਜੀ ਵੀ ਪਿੱਛੋਂ ਖੇਡਾਂ ਦੀ ਬੈਕਗਰਾਉਂਡ ਚੋਂ ਆਏ ਆ, ਔਰ ਤੁਸੀਂ ਬੜੇ ਵਧੀਆ ਖਿਡਾਰੀ ਹੋ, ਤੁਹਾਡਾ ਸਟੈਮਿਨਾ ਜਿਹੜਾ ਆ ਉਹ ਬੜਾ ਬਣਿਆ ਹੋਇਆ, ਔਰ ਇਸੇ ਕਰਕੇ ਤੁਸੀਂ ਉਹਨਾਂ ਨੂੰ ਕਾਬੂ ਕਰਨ ਦੇ ਵਿਚ ਵੀ ਕਾਮਯਾਬ ਰਹੇ ਹੋ, ਹੈਨਾ। ਪਰ ਆਮ ਦੇਖਣ ਦੇ ਵਿਚ ਇਹ ਵੀ ਆਉਂਦਾ ਕਿ ਕਈ ਵਾਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ, ਪਰ ਕਿਉਂਕਿ ਸਾਡੇ ਚ ਓਨੀ ਐਨਰਜੀ ਨਹੀਂ ਹੁੰਦੀ, ਜਾਂ ਕਹਿ ਲੋ ਵੀ ਜਿੱਦਾਂ ਸਟੈਮਿਨਾ ਤੁਹਾਡਾ ਹੈਗਾ ਆ, ਇੰਨਾ ਸਟੈਮਿਨਾ ਨਹੀਂ ਹੁੰਦਾ ਆਮ ਲੋਕਾਂ ਦਾ, ਤੇ ਇਸ ਕਰਕੇ ਕਈ ਵਾਰ ਅਸੀਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਫੇਲ ਹੋ ਜਾਂਦੇ ਆ, ਹਨਾ, ਉਹੋ ਜਿਹੇ ਲੋਕਾਂ ਨੂੰ ਸ਼ਿਕੰਜੇ ਚ ਲਿਆਉਣ ਦੇ ਲਈ। ਪਰ ਤੁਹਾਡੀ ਇਸ ਸਾਰੀ ਬੈਕਗਰਾਉਂਡ ਨੇ ਤੁਹਾਡੀ ਕਿੰਨੀ ਕੁ ਮਦਦ ਕੀਤੀ, ਤੁਹਾਨੂੰ ਕੀ ਲੱਗਦਾ ਕਿ ਵਾਕਈ ਤੁਹਾਡੀ ਜਿਹੜੀ ਖੇਡ ਖਿਡਾਰੀ ਹੋਣ ਦੇ ਪਿਛੋਕੜ ਨੇ ਵੀ ਤੁਹਾਡੀ ਇੱਥੇ ਮਦਦ ਕੀਤੀ ਹੈ?
ਬਿਲਕੁਲ ਜੀ, ਮੈਂ ਸਾਡਾ ਨਾ ਕੰਮ, ਵਾਈਫ ਵੀ ਹਮੇਸ਼ਾ ਜਿਮ ਵੀ ਜਾਂਦੇ ਆ ਜਿੱਦਾਂ, ਤੇ ਪਲੱਸ ਉੱਥੇ ਵੀ ਮੇਰੇ ਨਾਲ ਕੰਮ ਕਰਦੇ ਆ, ਤੇ ਬੜੇ ਬੜੇ ਲੋਕ ਆਣ ਕੇ ਦੇਖਦੇ ਆ ਕਿ ਉਹਦੀਆਂ ਕਈ ਵਾਰ ਫੋਟੋ ਵੀ ਖਿੱਚ ਕੇ ਲੈ ਕੇ ਜਾਂਦੇ ਵੀ ਅਸੀਂ ਕਿਉਂ ਇਹ ਬੜਾ ਹਾਰਡ ਵਰਕ ਕਰਦੀ ਆ, ਟਾਇਰ ਲਾਉਂਦੀ ਚੜਾਉਂਦੀ ਜਾਂ ਕਿੱਦਾਂ, ਉਹ ਫਿਜੀਕਲੀ ਫਿਟ ਬਹੁਤ ਆ ਜਿੱਦਾਂ। ਤੇ ਮੇਰਾ ਵੀ ਮੇਰੇ ਸ਼ੋਪ ਦੇ ਵਿਚ ਹੀ ਮੇਰਾ 10 to 12,000 ਸਟੈਪ ਹੋ ਜਾਂਦਾ ਐਵਰੀ ਡੇ, ਜਿੱਦਾਂ ਆਪਣੇ ਆਪ ਨੂੰ ਕੋਸ਼ਿਸ਼ ਕਰੀਦੀ ਆ। ਤੇ ਮੈਂ ਮਤਲਬ ਥੋੜਾ ਬਹੁਤ ਐਕਸਰਸਾਈਜ਼ ਵੀ ਚਲਦੀ ਰਹਿੰਦੀ ਆ, ਕੋਈ ਜਿਮ ਵਿਚ ਵੀ, ਪਰ ਉਸ ਦਿਨ ਜਿੱਦਾਂ ਮੈਨੂੰ ਪਤਾ ਕਿ ਜੇ ਅਸੀਂ ਅਨਫਿਟ ਹੁੰਦੇ ਤੇ ਮੇਰੇ ਕੋਲ ਕਦੀ ਵੀ ਅਸੀਂ 50 meters ਵੀ ਨਹੀਂ ਸੀ ਭੱਜ ਸਕਦੇ, ਪਿੱਛੇ ਦੇ ਇੰਨੀ ਦੇਰ ਉਹਦੇ ਨਾਲ ਸਟਰਗਲ ਕਰਕੇ ਉਹਨੂੰ ਕਦੀ ਕਾਬੂ ਨਹੀਂ ਕਰ ਸਕਦੇ। ਇਸ ਲਈ ਜਿਹੜਾ ਨਾ ਫਿਜੀਕਲ ਫਿਟ ਹੋਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਆ, ਭਾਵੇਂ ਕਿ ਸਾਡੀ ਸਿਹਤ ਲਈ ਵੀ ਆ, ਬਿਮਾਰੀਆਂ ਤੋਂ ਦੂਰ ਰਹਿਣ ਲਈ, ਉਹਦੇ ਲਈ ਵੀ ਸਾਡੀ ਫਿਜੀਕਲ ਫਿਟਨੈਸ ਜਿਹੜੀ ਆ ਉਹ ਬਹੁਤ ਮਾਇਨੇ ਰੱਖਦੀ ਆ।
ਜੀ ਜੀ, ਸੋ ਬਿਲਕੁਲ ਜੀ, ਇੱਕ ਲੈਸਨ ਜਿਹੜਾ ਆ ਉਹ ਜ਼ਰੂਰ ਮਿਲਦਾ ਆ ਇਹਨਾਂ ਦੋਨਾਂ ਚੀਜ਼ਾਂ ਤੇ ਜਦੋਂ ਅਸੀਂ ਗੱਲ ਕੀਤੀ ਹੈ, ਵੀ ਇੱਕ ਲੈਸਨ ਸਾਨੂੰ ਇਹ ਮਿਲਦਾ ਵੀ ਕਦੀ ਵੀ ਅਣਗੌਲਿਆ ਨਾ ਕਰੋ, ਜੇਕਰ ਗੱਡੀ ਸਟਾਰਟ ਕਰਕੇ ਬਾਹਰ ਖੜੀ ਕਰ ਦਿੱਤੀ ਆ ਤਾਂ ਇਹਦਾ ਮਤਲਬ ਕੁਛ ਵੀ ਵਾਪਰ ਸਕਦਾ। ਸੋ ਇਸ ਕਰਕੇ ਪਹਿਲਾਂ ਜਦੋਂ ਤੁਸੀਂ ਬਾਹਰ ਆ ਗਏ ਉਦੋਂ ਹੀ ਗੱਡੀ ਸਟਾਰਟ ਕਰੋ ਤੇ ਉਦੋਂ ਹੀ ਬਾਹਰ ਲੈ ਕੇ ਜਾਓ। ਖੈਰ, ਘਟਨਾ ਤਾਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਵਾਪਰ ਸਕਦੀ ਆ, ਜੇਕਰ ਜਿਹੜੇ ਲੋਕ ਆ ਉਹ ਗਲਤ ਹੋਣ ਤੁਹਾਡੇ ਆਲੇ ਦੁਆਲੇ, ਪਰ ਤੁਸੀਂ ਹਰ ਵੇਲੇ ਆਪਣੇ ਆਪ ਨੂੰ ਸੁਚੇਤ ਜ਼ਰੂਰ ਰੱਖੋ। ਤੇ ਦੂਸਰੀ ਗੱਲ ਹੈ ਕਿ ਆਪਣੀ ਫਿਟਨੈਸ ਜਿਹੜੀ ਆ ਉਹਦੇ ਵੱਲ ਧਿਆਨ ਦੇਣ ਦੀ ਵੀ ਬਹੁਤ ਜ਼ਰੂਰਤ ਆ। ਤੇ ਭਾਜੀ, ਜਾਣ ਤੋਂ ਪਹਿਲਾਂ ਕੋਈ ਸੁਨੇਹਾ ਸਾਡੇ ਸਰੋਤਿਆਂ ਦੇ ਲਈ?
ਹਾਂਜੀ, ਮੈਂ ਦੇਖੋ ਮੇਰੇ ਲਈ ਵੀ ਇੱਕ ਵੱਡਾ ਲੈਸਨ ਆ ਵੀ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਕਦੀ ਇਹ ਨਹੀਂ ਕਰਨਾ ਚਾਹੀਦਾ, ਪਰ ਕਈ ਵਾਰ ਹੋ ਜਾਂਦਾ ਅਚਾਨਚਕ ਨਾ ਇਹ ਸਾਡੇ ਲਈ, ਪਰ ਫਿਰ ਵੀ ਤੁਸੀਂ ਇਥੇ ਆਪਣਾ ਉਹਨਾਂ ਪੁਲਿਸ ਤੇ ਅਸੀਂ ਯਕੀਨ ਨਹੀਂ ਕਰ ਸਕਦੇ। ਤੁਸੀਂ ਆਪਣੇ ਆਪ ਨੂੰ ਸੇਫ ਸਿਕਿਓਰ ਰੱਖਣ ਚ ਪਹਿਲੋਂ ਹਰ ਵਕਤ ਜਿਹੜਾ ਨਾ ਉਹ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ, ਕਿਉਂਕਿ ਇਹ ਤਾਂ ਉਲਝਣਾ ਚ ਪਾ ਦਿੰਦੇ ਆ। ਹੁਣ ਮੈਂ ਤੁਹਾਨੂੰ ਕੀ ਦੱਸਾਂ ਕਿ ਮੈਂ ਜਦੋਂ ਅਸੀਂ ਇਹ ਬੰਦੇ ਇਹ ਬੰਦਾ ਫੜ ਲਿਆ ਉਹਨਾਂ ਨੂੰ ਇਹ ਪੁੱਛਿਆ ਕਿ ਬਾਕੀ ਤਿੰਨ ਬੰਦੇ ਉਹ ਟਰੇਸ ਕੀਤੇ ਆ ਕਿ ਨਹੀਂ ਕੀਤੇ ਕਹਿੰਦੇ ਨਹੀਂ ਮੈਂ ਕਿਹਾ ਉਹਨੂੰ ਪੁੱਛਿਆ ਕਿ ਨਹੀਂ ਪੁੱਛਿਆ ਵੀ ਉਹ ਬਾਕੀ ਤਿੰਨ ਕਿਹੜੇ ਕਹਿੰਦੇ ਅਸੀਂ ਪੁੱਛ ਨਹੀਂ ਸਕਦੇ ਮੈਂ ਕਿਉਂ ਨਹੀਂ ਪੁੱਛ ਸਕਦੇ ਤੁਸੀਂ ਉਹਨੂੰ ਪੁੱਛੋ ਵੀ ਉਹ ਕੌਣ ਸੀਗੇ ਕਹਿੰਦੇ ਉਹ ਅੱਗੋਂ ਕਹਿੰਦਾ ਨੋ ਕਮੈਂਟਸ ਅੱਛਾ ਮੈਂ ਕਿਹਾ ਫੇਰ ਉਹ ਤੁਹਾਡੇ ਉਹਦੇ ਕੋਲ ਫੋਨ ਆ ਜਿਹੜਾ ਹਾਂ ਉਹ ਕਹਿੰਦਾ ਨੋ ਕਮੈਂਟਸ ਅੱਛਾ ਉਹ ਚੋਰ ਕਹਿੰਦਾ ਤੇ ਮੈਂ ਕਿਹਾ ਸਾਡੇ ਤੇ ਇੰਡੀਆ ਚ ਇਹ ਹੁੰਦਾ ਕਿ ਵੀ ਕਤਲ ਕਰਨ ਵਾਲਾ ਤੇ ਕਤਲ ਵੇਖਣ ਵਾਲਾ ਦੋਨੋਂ ਦੋਸ਼ੀ ਆ ਹਾਂਜੀ ਤੇ ਹਾਂ ਫੇਰ ਮੈਂ ਕਿਹਾ ਫੇਰ ਉਹ ਲਗਾਤਾਰ ਕੰਟੀਨਿਊ ਭੱਜ ਵੀ ਰਿਹਾ ਜਾਂ ਉੱਥੇ ਗੱਡੀ ਚ ਬੈਠਾ ਵੀ ਉਹਨਾਂ ਬੰਦਿਆਂ ਨੂੰ ਫੋਨ ਕਰ ਰਿਹਾ ਮੈਂ ਕਿਹਾ ਉਹਦੇ ਫੋਨ ਦੇ ਵਿੱਚ ਕਾਲਾਂ ਟਰੇਸ ਕਰ ਲੋ
ਸਾਰਾ ਕੁਝ ਰਿਕਾਰਡ ਹੋਇਆ
ਹਾਂ ਨਹੀਂ ਕਹਿੰਦੇ ਉਹ ਪੁਲਿਸ ਕਹਿੰਦੀ ਆ ਕਿ ਉਹ ਸਾਡਾ ਉਹਦੇ ਵਿੱਚ ਅਸੀਂ ਉਹ ਵੀ ਐਕਸੈਸ ਨਹੀਂ ਲੈ ਸਕਦੇ ਉਹਦੇ ਉਹਨੂੰ ਟਰੇਸ ਨਹੀਂ ਕਰ ਸਕਦੇ ਕਾਹਦਾ ਕਾਨੂੰਨ ਹੈ ਨਾ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨਾ ਮੈਂ ਤਾਂ ਵੀ ਅੱਗੇ ਵੀ ਪਹਿਲਾਂ ਵੀ ਕਹਿ ਚੁੱਕਾ ਕਿ ਸਾਨੂੰ ਕੁਛ ਨਾ ਕੁਛ ਏਦਾਂ ਦੀ ਆਵਾਜ਼ ਉਠਾਉਣੀ ਚਾਹੀਦੀ ਆ ਜਿਹੜੇ ਲੋਕ ਮੇਰੇ ਕੋਈ ਆਪਣਾ ਸਾਡੇ ਕਮਿਊਨਿਟੀ ਨੂੰ ਰਿਪ੍ਰੈਜੈਂਟ ਕਰਦੇ ਆ ਉਹ ਜੇ ਕੁਛ ਸੁਣਦੇ ਹੋਣ ਜਾਂ ਇਨ ਫਿਊਚਰ ਦੇ ਵਿੱਚ ਇੱਥੇ ਏਦਾਂ ਦੀ ਕੋਈ ਸਿਚੁਏਸ਼ਨ ਕ੍ਰੀਏਟ ਕਰਨੀ ਚਾਹੀਦੀ ਕਿ ਅਸੀਂ ਸਾਰੇ ਹੀ ਕਮਿਊਨਿਟੀ ਸਾਰੀਆਂ ਕਮਿਊਨਿਟੀਆਂ ਇੱਥੋਂ ਦੀਆਂ ਫੀਲ ਸੇਵ ਕਰੀਏ
ਜੀ ਜੀ ਬਿਲਕੁਲ ਸੋਚੋ ਗਲਤ ਹੋ ਰਿਹਾ ਘੱਟ ਤੋਂ ਘੱਟ ਉਹਦੇ ਉੱਤੇ ਨਾਥ ਜ਼ਰੂਰ ਪਾਈ ਜਾਵੇ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਜੀ
ਜੀ ਜੀ ਜੀ
ਸੋ ਗਿੱਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਔਰ ਇਸ ਸਾਰੇ ਵਾਕਿਆ ਤੋਂ ਸਾਡੇ ਸਰੋਤਿਆਂ ਨੂੰ ਵੀ ਰੂਬਰੂ ਕਰਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਜੀ ਇੱਕ ਵਾਰ ਫੇਰ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਡਾ ਦਿਨ ਸ਼ੁਭ ਹੋਵੇ ਔਰ ਤੁਹਾਡਾ ਆਉਣ ਵਾਲਾ ਸਾਲ ਵੀ ਖੁਸ਼ੀਆਂ ਖੇੜੇ ਲੈ ਕੇ ਆਵੇ
ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ
ਸ਼ੁਕਰੀਆ ਸੋ ਦੋਸਤੋ ਇਹ ਸਨ ਜੋਗਿੰਦਰ ਸਿੰਘ ਗਿੱਲ ਜਿਹੜੇ ਕਿ ਟਾਇਰ ਫੋਰਸ ਵੀ ਚਲਾਉਂਦੇ ਨੇ ਔਰ ਸਾਡਾ ਜਿਹੜਾ ਕ੍ਰੇਗੀਬਨ ਤੇ ਬ੍ਰੌਡ ਮੀਟੋਜ਼ ਦੇ ਬਿਲਕੁਲ ਵਿਚਕਾਰ ਇਹਨਾਂ ਦਾ ਜਿਹੜਾ ਉਹ ਕਾਰੋਬਾਰ ਹੈ ਔਰ ਉੱਥੇ ਇਹਨਾਂ ਦੇ ਨਾਲ ਅਚਨਚੇਤ ਵਾਪਰੀ ਇਸ ਘਟਨਾ ਤੋਂ ਸਾਨੂੰ ਇਹ ਜਾਣੂ ਕਰਵਾ ਰਹੇ ਸਨ ਤੇ ਇਸ ਘਟਨਾ ਦੇ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਇਨ੍ਹਾਂ ਨੇ ਆਪਣੀ ਜਾਨ ਨੂੰ ਜ਼ੋਖਮ ਦੇ ਵਿਚ ਪਾ ਕੇ ਉਨ੍ਹਾਂ ਚੋਰਾਂ ਨੂੰ ਕਾਬੂ ਜ਼ਰੂਰ ਕੀਤਾ ਪਰ ਅਸੀਂ ਤੁਹਾਨੂੰ ਇਸ ਬਾਰੇ ਜ਼ਰੂਰ ਸੁਚੇਤ ਕਰਨਾ ਚਾਹਵਾਂਗੇ ਕਿ ਇਹੋ ਜਿਹੀ ਜਿਹੜੀ ਬਹਾਦਰੀ ਆ ਉਹ ਤੁਸੀਂ ਨਾ ਕਦੇ ਵੀ ਕੋਸ਼ਿਸ਼ ਕਰੋ ਦਿਖਾਉਣ ਦੀ ਕਿਉਂਕਿ ਕਈ ਵਾਰ ਇਹੋ ਜਿਹੜੇ ਗਲਤ ਅਨਸਰ ਨੇ ਉਨ੍ਹਾਂ ਦੇ ਕੋਲ ਕੋਈ ਤੇਜ਼ ਹਥਿਆਰ ਹੋਵੇ ਜਾਂ ਕੁਛ ਵੀ ਇਹੋ ਜਿਹਾ ਹੋਵੇ ਜਿਸ ਦੇ ਨਾਲ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਪਰ ਹਾਂ ਤੁਸੀਂ ਇਸ ਚੀਜ਼ ਦੇ ਲਈ ਜ਼ਰੂਰ ਸੁਚੇਤ ਹੋਵੋ ਕਿ ਕਈ ਵਾਰ ਅਸੀਂ ਅਣਗੌਲੇ ਕਰ ਦਿੰਦੇ ਇਹੋ ਜਿਹੀ ਗੱਲ ਕਿ ਬਾਹਰ ਗੱਡੀ ਸਟਾਰਟ ਕਰਤੀ ਆ ਚਾਬੀ ਵੇਚਿਆ ਤੇ ਅਸੀਂ ਆਪ ਅੰਦਰ ਚਲੇ ਗਏ ਆ ਪਲ ਭਰ ਦੇ ਵਿਚ ਕੀ ਵਾਪਰ ਜਾਂਦਾ ਆ ਇਹਦਾ ਅੰਦਾਜ਼ਾ ਸਾਨੂੰ ਕਈ ਵਾਰ ਨਹੀਂ ਹੁੰਦਾ ਸੋ ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਜ਼ਰੂਰ ਹੈ ਸੋ ਇਸ ਬਹਾਦਰ ਜੋੜੀ ਨੇ ਬਹੁਤ ਵਧੀਆ ਤਰ੍ਹਾਂ ਮੁਕਾਬਲਾ ਕੀਤਾ ਔਰ ਇਨ੍ਹਾਂ ਦੇ ਮਿਸਿਸ ਮਨਜੀਤ ਕੌਰ ਜਿਹੜੇ ਕਿ ਖੁਦ ਖਿਡਾਰੀ ਰਹੇ ਆ ਬੜਾ ਸਟੈਮਿਨਾ ਰੱਖਦੇ ਆ ਜਿਵੇਂ ਉਨ੍ਹਾਂ ਨੇ ਦੱਸਿਆ ਵੀ ਉਹ ਜਿਮ ਵੀ ਜਾਂਦੇ ਆ ਔਰ ਬੜੇ ਫਿਜ਼ੀਕਲੀ ਫਿੱਟ ਨੇ ਇਸੇ ਕਰਕੇ ਉਨ੍ਹਾਂ ਨੇ ਉਸ ਚੋਰ ਨੂੰ ਦਬੋਚਣ ਦੇ ਵਿਚ ਕਾਫੀ ਜ਼ਿਆਦਾ ਹਿੰਮਤ ਵੀ ਦਿਖਾਈ ਆ ਦਲੇਰੀ ਵੀ ਦਿਖਾਈ ਆ ਸੋ ਇਹ ਦਲੇਰੀ ਤੁਸੀਂ ਤਾਂ ਹੀ ਦਿਖਾਓ ਜੇਕਰ ਤੁਹਾਨੂੰ ਆਪਣੇ ਆਪ ਤੇ ਪੂਰਾ ਭਰੋਸਾ ਸੋ ਲਓ ਜੀ ਇਸ ਮੁਲਾਕਾਤ ਨੂੰ ਹੁਣ ਅਸੀਂ ਇੱਥੇ ਖਤਮ ਕਰਦੇ ਆ ਰੋਕਦੇ ਆ ਔਰ ਹੁਣ ਵਕਤ ਇੱਕ ਬ੍ਰੇਕ ਦਾ ਵੀ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਜਿਹੜੀ ਆ ਉਹ ਸਰਦਾਰ ਅਮਨਦੀਪ ਸਿੰਘ ਸਿੱਧੂ ਹੋਰਾਂ ਦੇ ਨਾਲ ਉਨ੍ਹਾਂ ਦੀ ਕਿਤਾਬ ਮੁੰਦਾਵਣੀ ਬਾਰੇ ਵੀ ਕਰਨੀ ਆ ਔਰ ਨਾਲ ਹੀ ਨਾਲ ਤੁਹਾਡੇ ਨਾਲ ਜਿਹੜੇ ਵਿਚਾਰ ਆ ਉਹ ਵੀ ਸਾਂਝੇ ਕਰਨੇ ਆ ਕਿ ਨਵੇਂ ਸਾਲ ਦੇ ਵਿਚ ਕੀ ਸੋਚਿਆ ਹੋਇਆ ਕਿੱਦਾਂ ਰਿਹਾ ਤੁਹਾਡਾ 2019 ਔਰ 2020 ਦੇ ਵਿਚ ਕੀ ਨਵੇਂ ਟੀਚੇ ਆ ਜੇਕਰ ਟੀਚੇ ਨਹੀਂ ਮਿੱਥੇ ਤਾਂ ਕੀ ਗੱਲ ਹੈ ਤੇ ਜੇਕਰ ਚੱਲ ਰਹੇ ਟੀਚਿਆਂ ਨੂੰ ਹੀ ਪੂਰਾ ਕਰਨਾ ਆ ਤਾਂ ਸਾਡੇ ਨਾਲ ਸਾਂਝ ਜ਼ਰੂਰ ਪਾਇਓ ਤੇ ਲਓ ਜੀ ਫਿਲਹਾਲ ਲੈਣੇ ਆ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਨੇ ਆ ਆਪਣੇ ਅਗਲੇ ਮਹਿਮਾਨ ਦੇ ਨਾਲ
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje to 8 baje tak program migration matters
roti hazam nahi hundi varto golden grain flour mills da garewal chakki aata taaza ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਮਾਮਾ ਮਾਮਾ, ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹੈਂ HK ਕਿਡਸ।
HK ਕਿਡਸ, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ। HK ਕਿਡਸ,
HK ਕਿਡਸ, ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵਲਰੀ ਵਿੱਚ ਵੀ, ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਤਾਂ ਫੇਰ ਨਾਮ ਯਾਦ ਰੱਖਿਓ
HK ਕਿਡਸ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਦੋਸਤੋ, KS ਮੱਖਣ ਦੀ ਆਵਾਜ਼ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੇ ਉੱਤੇ ਇੱਕ ਵਾਰ ਤੁਸੀਂ ਸੁਣ ਰਹੇ ਸੀ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਲਹਿਰਾਂ ਪ੍ਰੋਗਰਾਮ ਤੁਸੀਂ ਅੱਜ ਮੈਲਬਨ ਤੋਂ ਸੁਣ ਰਹੇ ਹੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਸਾਡੇ ਅਗਲੇ ਮਹਿਮਾਨ ਦੇ ਨਾਲ ਮਿਲਵਾਉਣ ਦਾ ਵੀ ਹੋ ਗਿਆ। ਵੈਸੇ ਪ੍ਰੋਗਰਾਮ ਦੀ ਸ਼ੁਰੂਆਤ ਚ ਮੈਂ ਦੱਸ ਹੀ ਦਿੱਤਾ ਸੀ ਕਿ ਅੱਜ ਸਾਡੇ ਮਹਿਮਾਨ ਕੌਣ ਹੋਣਗੇ। ਵੈਸੇ ਦੇਖੋ ਜੀ, ਉਹ ਮੇਜ਼ਬਾਨ ਨੇ ਪਰ ਅਸੀਂ ਅੱਜ ਉਹਨਾਂ ਨੂੰ ਮਹਿਮਾਨ ਵਜੋਂ ਪ੍ਰੋਗਰਾਮ ਦੇ ਵਿੱਚ ਲਿਆਉਣਾ ਕੀਤਾ। ਔਰ ਮੇਰੀ ਮੁਰਾਦ ਹੈ ਜੀ ਸਰਦਾਰ ਅਮਨਦੀਪ ਸਿੰਘ ਸਿੱਧੂ, ਜਿਹੜੇ ਕਿ ਹਰਮਨ ਰੇਡੀਓ ਦੇ ਡਾਇਰੈਕਟਰ ਵੀ ਨੇ, ਇੱਕ ਸਫਲ ਕਿਸਾਨ ਵੀ ਨੇ, ਇੱਕ ਰਾਈਟਰ ਵੀ ਨੇ, ਹਨਾ। ਤੇ ਪਿਛਲੀਆਂ ਜਿੰਨੀਆਂ ਹੁਣ ਤੱਕ ਸਿੱਖ ਖੇਡਾਂ ਹੋ ਚੁੱਕੀਆਂ ਉਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਜਿਹੜਾ ਕੰਮਕਾਜ ਆ ਉਹ ਕੀਤਾ ਆ, ਔਰ ਹੋਰ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਦੇ ਨਾਲ ਉਹ ਜੁੜੇ ਹੋਏ ਆ ਔਰ ਲੋਕਲ ਲੈਵਲ ਦੇ ਉੱਤੇ ਗੁਰਦੁਆਰਾ ਸਾਹਿਬਾਨ ਦੇ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਕਾਰਜ ਆ ਉਹ ਇਸ ਖੇਤਰ ਦੇ ਵਿਚ ਕਰਦੇ ਆ ਰਹੇ ਆ ਔਰ ਜੇਕਰ ਹੁਣ ਮੈਂ ਇੰਟਰੋਡਕਸ਼ਨ ਦੇਵਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫਿਰ ਉਹਨਾਂ ਦੀ ਪਰਸਨੈਲਿਟੀ ਦੇ ਨਾਲ ਉਹਨਾਂ ਦੀ ਸ਼ਖਸੀਅਤ ਦੇ ਨਾਲ ਮੈਚ ਕਰਕੇ ਦੱਸਣੀਆਂ ਪੈਣੀਆਂ ਪਰ ਹੁਣ ਬਹੁਤ ਜ਼ਿਆਦਾ ਮੈਂ ਹੁਣ ਉਹਨਾਂ ਦੀ ਇੰਟਰੋਡਕਸ਼ਨ ਦੇ ਵਿਚ ਨਹੀਂ ਜਾਂਦੀ ਪਰ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਆ ਜੀ ਸਿੱਧੂ ਭਾਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਅਮਰਦੀਪ ਔਰ ਸਾਰੇ ਹਰਮਨ ਰੇਡੀਓ ਦੇ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਲਹਿਰਾਂ ਸੁਣ ਰਹੇ ਨੇ ਅੱਜ ਆਖਰੀ ਦਿਨ 2019 ਦਾ
ਜੀ
ਤੇ ਸ਼ੁਭ ਕਾਮਨਾਵਾਂ ਪਹਿਲੇ ਦੇ ਦਿਨਾਂ ਆਉਣ ਵਾਲੇ ਸਾਲ ਦੀ
ਬਿਲਕੁਲ ਬਿਲਕੁਲ ਜੀ ਔਰ ਅਰਦਾਸ ਉਸ ਪਰਮਾਤਮਾ ਦੇ ਅੱਗੇ ਆਪਾਂ ਇਹੀ ਕਰਦੇ ਆ ਕਿ ਆਉਣ ਵਾਲਾ ਸਾਲ ਜਿਹੜਾ ਉਹ ਸੁੱਖਾਂ ਲੱਦਾ ਹੋਵੇ ਤੇ ਸਾਡੇ ਸੁਣਨ ਵਾਲੇ ਜਿਹੜੇ ਆ ਉਹ ਬਿਲਕੁਲ ਉਸ ਆਉਣ ਵਾਲੇ ਸਾਲ ਦੇ ਵਿਚ ਜਿਹੜੇ ਟੀਚੇ ਉਹਨਾਂ ਨੇ ਇਸ ਸਾਲ ਪੂਰੇ ਨਹੀਂ ਕੀਤੇ ਉਹ ਅਗਲੇ ਸਾਲ ਤਾਂ ਜ਼ਰੂਰ ਪੂਰੇ ਕਰਨ ਪਰ ਨਵੇਂ ਟੀਚੇ ਜਿਹੜੇ ਆ ਉਹ ਜ਼ਿੰਦਗੀ ਦੇ ਵਿਚ ਜ਼ਰੂਰ ਮਿੱਥਣ ਔਰ ਅੱਜ ਅਸੀਂ ਨਾ ਸਰੋਤਿਆਂ ਨੂੰ ਇਹ ਸਵਾਲ ਵੀ ਪਾਇਆ ਸੀ ਕਿ ਸਾਡੇ ਨਾਲ ਅੱਜ ਤੁਸੀਂ ਗੱਲਬਾਤ ਜ਼ਰੂਰ ਕਰਿਓ ਵੀ ਨਵੇਂ ਸਾਲ ਦੇ ਵਿਚ ਕੀ ਨਵਾਂ ਤੁਸੀਂ ਕਰਨ ਜਾ ਰਹੇ ਹੋ ਵੈਸੇ ਜ਼ਿੰਦਗੀ ਦੇ ਵਿਚ ਹਰ ਦਿਨ ਨਵਾਂ ਹੀ ਹੁੰਦਾ ਹਰ ਸਵੇਰ ਨਵੀਂ ਹੁੰਦੀ ਆ ਪਰ ਜ਼ਿੰਦਗੀ ਦੇ ਵਿਚ ਇਕ ਗੋਲ ਜਿਹੜਾ ਆ ਜ਼ਿੰਦਗੀ ਦੇ ਵਿਚ ਹੋਣਾ ਬਹੁਤ ਜ਼ਰੂਰੀ ਆ ਟੀਚਾ ਜਿਹੜਾ ਜ਼ਿੰਦਗੀ ਦੇ ਵਿਚ ਹੋਣਾ ਬਹੁਤ ਜ਼ਰੂਰੀ ਆ ਤੇ ਅੱਜ ਆਪਾਂ ਕੋਸ਼ਿਸ਼ ਕੀਤੀ ਆ ਵੀ ਜੇਕਰ ਸਾਡੇ ਨਾਲ ਸਰੋਤੇ ਸਾਂਝ ਪਾਉਂਦੇ ਆ ਵੀ ਕੀ ਉਹਨਾਂ ਨੇ ਸੋਚਿਆ ਵੀ ਨਵੇਂ ਸਾਲ ਚ ਕੀ ਨਵਾਂ ਕਰਨ ਜਾ ਰਹੇ ਆ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਉਣ ਔਰ ਇਸ ਵੇਲੇ ਜਿਹੜੀ ਅਸੀਂ ਗੱਲਬਾਤ ਆ ਉਹ ਕਰਨੀ ਆ ਉਹ ਤੁਹਾਡੇ ਵੱਲੋਂ ਪਿਛਲੇ ਇਸੇ ਸਾਲ ਚ ਪਿਛਲਾ ਨੀ ਹੁਣ ਅੱਜ ਦਾ ਦਿਨ ਤਾਂ ਹੈਗਾ ਵੈਸੇ ਇਸ ਸਾਲ ਦਾ ਸੋ ਪਿਛਲੇ ਸਾਲ ਜਾਂ ਇਸ ਸਾਲ ਜਿਹੜਾ ਅੱਜ ਆਖਰੀ ਦਿਨ ਆ ਉਸ ਸਾਲ ਚ ਤੁਹਾਡੀਆਂ ਬਹੁਤ ਸਾਰੀਆਂ ਹੋਰ ਵੀ ਪ੍ਰਾਪਤੀਆਂ ਰਹੀਆਂ ਤੁਸੀਂ ਜਿਹੜੀਆਂ ਆਸਟ੍ਰੇਲੀਅਨ ਖੇਡਾਂ ਦੇ ਵਿਚ ਬਹੁਤ ਵੱਡਾ ਯੋਗਦਾਨ ਕਾਫੀ ਸਾਲਾਂ ਤੋਂ ਖੈਰ ਪਾਉਂਦੇ ਆ ਰਹੇ ਹੋ ਸਿੱਖ ਖੇਡਾਂ ਜਿਹੜੀਆਂ ਔਰ ਇਸ ਤੋਂ ਇਲਾਵਾ ਹਨਾ ਤੁਸੀਂ ਕਿਰਸਾਨੀ ਦੇ ਕਿੱਤੇ ਦੇ ਨਾਲ ਜੁੜੇ ਹੋਏ ਹੋ ਔਰ ਇੰਜੀਨੀਅਰਿੰਗ ਜਿਹੜੀ ਆ ਉਹ ਵੀ ਕੀਤੀ ਆ ਸੁਭਾਅ ਵੀ ਮੈਨੂੰ ਲੱਗਦਾ ਵੀ ਤੁਹਾਡਾ ਉਸੇ ਟਾਈਪ ਦਾ ਆ ਸੁਭਾਅ ਵੀ ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਹੜਾ ਇਨਸਾਨ ਇੰਜੀਨੀਅਰਿੰਗ ਦੇ ਵਿਚ ਟੈਕਨੋਲੋਜੀ ਦੇ ਵਿਚ ਜ਼ਿਆਦਾ ਬਿਜ਼ੀ ਰਹਿੰਦਾ ਆ ਰੁਝੇਵਾਂ ਰੱਖਦਾ ਆ ਉਹਦਾ ਸਾਹਿਤ ਵੱਲ ਘੱਟ ਧਿਆਨ ਹੁੰਦਾ ਪਰ ਤੁਸੀਂ ਜੇ ਸਾਹਿਤ ਦੀ ਗੱਲ ਕਰੀਏ ਤਾਂ ਸਾਹਿਤ ਵੱਲ ਵੀ ਬਹੁਤ ਵੱਡਾ ਜਿਹੜਾ ਯੋਗਦਾਨ ਆ ਉਹ ਪਾ ਰਹੇ ਹੋ ਬਹੁਤ ਤਰ੍ਹਾਂ ਦੇ ਤੁਸੀਂ ਜਿਹੜੇ ਗ੍ਰੰਥ ਆ ਬਹੁਤ ਤਰ੍ਹਾਂ ਦੇ ਜਿਹੜੇ ਉਪਨਿਸ਼ਦ ਆ ਉਹ ਵੀ ਤੁਸੀਂ ਪੜ੍ਹੇ ਆ ਜੋ ਕਿ ਮੁੰਦਾਵਣੀ ਪੜਨ ਤੋਂ ਬਾਅਦ ਪਤਾ ਲੱਗਿਆ ਮੈਨੂੰ ਵੀ ਖੈਰ ਮੈਨੂੰ ਵੀ ਇਹਦੀ ਜਾਣਕਾਰੀ ਪਹਿਲਾਂ ਨਹੀਂ ਸੀ ਸੋ ਤੁਸੀਂ ਕਿਤਾਬ ਲਿਖੀ ਮੁੰਦਾਵਣੀ ਹਨਾ ਉਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੇ ਜਿਹੜੇ ਫੇਸਬੁੱਕ ਦੇ ਉੱਤੇ ਵੀ ਆਪਣੇ ਜਿਹੜੇ ਆਰਟੀਕਲ ਆ ਸਾਂਝੇ ਕਰਦੇ ਰਹੇ ਹੋ ਤੇ ਰੇਡੀਓ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਤੁਸੀਂ ਜੁੜੇ ਹੋਏ ਹੋ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਦਾ ਜਿਹੜਾ ਪਹਿਲਾ ਪੰਜਾਬੀ ਰੇਡੀਓ ਆ ਉਹਨੂੰ ਵੀ ਪਹਿਲੀ ਵਾਰ ਆਸਟ੍ਰੇਲੀਆ ਦੇ ਵਿਚ ਸ਼ੁਰੂ ਕੀਤਾ ਤੇ ਬਹੁਤ ਸਾਰੇ ਹੋਰ ਵੀ ਕਈ ਤਰ੍ਹਾਂ ਦੇ ਟੀਚੇ ਹੋਣੇ ਆ ਖੈਰ ਪਤਾ ਨੀ ਆਉਣ ਵਾਲੇ ਸਾਲਾਂ ਦੇ ਵਿਚ ਤੁਹਾਡੇ ਟੀਚੇ ਕੀ ਹੋਣਗੇ ਪਰ ਪਿਛਲੇ ਸਾਲਾਂ ਦੇ ਵਿਚ ਜੋ ਜੋ ਵੀ ਤੁਸੀਂ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਾਠਕਾਂ ਨੂੰ ਉਹਨਾਂ ਦੀ ਝੋਲੀ ਦੇ ਵਿਚ ਪਾਇਆ ਉਹ ਬਿਨਾਂ ਸ਼ੱਕ ਉਹਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ ਹਨਾ ਔਰ ਸਲਾਹਣ ਯੋਗ ਹੈ ਤੁਹਾਡੇ ਉਹ ਸਾਰੇ ਹੀ ਉਪਰਾਲੇ ਤੇ ਹੁਣ ਜੇ ਮੈਂ ਮੁੰਦਾਵਣੀ ਦੀ ਗੱਲ ਕਰਾਂ ਤਾਂ ਸਿੱਧੂ ਸਾਹਿਬ ਮੁੰਦਾਵਣੀ ਲਿਖਣ ਦਾ ਵਿਚਾਰ ਕਿਉਂ ਬਣਿਆ ਤੇ ਕਦੋਂ ਬਣਿਆ
ਕਾਫੀ ਲੰਬੀ ਚੌੜੀ ਇੰਟਰੋਡਕਸ਼ਨ ਦਿੱਤੀ ਹੈ ਤੁਸੀਂ ਮੇਰੀ ਪਰ ਏਦਾਂ ਆ ਕਿ ਜਿਹੜੇ ਟੀਚਿਆਂ ਦੀ ਗੱਲ ਕੀਤੀ ਪਿਛਲੇ ਸਾਲ ਦੀ ਇਹ ਮੁੰਦਾਵਣੀ ਲਿਖਣ ਦਾ ਵੀ ਕੋਈ ਟੀਚਾ ਨੀ ਸੀਗਾ ਕੋਈ ਬੰਨਵਾ ਨੀ ਸੀਗਾ ਕਿਤਾਬ ਲਿਖਣ ਦਾ ਮੇਰੀ ਅੰਡਰਸਟੈਂਡਿੰਗ ਇਹ ਹੈ ਕਿ ਜਿਸ ਤਰ੍ਹਾਂ ਦੀ ਪੜ੍ਹਾਈ ਹੋਵੇ ਜਿਸ ਤਰ੍ਹਾਂ ਦੇ ਤੁਹਾਡੇ ਟੀਚਰ ਹੋਣ ਗੁਰੂ ਹੋਣ ਉਸ ਤਰ੍ਹਾਂ ਦਾ ਤੁਹਾਡਾ ਸੁਭਾਅ ਬਣ ਜਾਂਦਾ ਹੈ 90% ਤੇ ਸਾਡੇ ਜਿਹੜੇ ਮੈਂ ਲੱਕੀ ਰਿਹਾ ਕਿ ਸਾਡੇ ਟੀਚਰ ਬੜੇ ਵਧੀਆ ਸੀ ਸਾਡੇ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਬੜਾ ਚੰਡਿਆ ਬੜਾ ਟ੍ਰੇਨ ਕੀਤਾ ਤੇ ਉਹਨਾਂ ਨੇ ਜਿਹੜੇ ਦਸਵੀਂ ਤੱਕ ਸਾਨੂੰ ਨੁਕਤੇ ਦਿੱਤੇ ਉਹ ਰੱਟਾ ਲਾਉਣ ਦੇ ਨੁਕਤੇ ਨੀ ਦਿੱਤੇ ਉਹਨਾਂ ਨੇ ਸਾਨੂੰ ਸਿੱਖਣ ਦੇ ਨੁਕਤੇ ਦਿੱਤੇ ਵੀ ਕਿੱਦਾਂ ਸਿੱਖਣੀ ਹੈ ਟਾਈਮ ਮੈਨੇਜਮੈਂਟ ਕਿੱਦਾਂ ਕਰ
ਜੀ
ਹੁਣ ਤੁਸੀਂ ਕਾਫੀ ਚੀਜ਼ਾਂ ਗਣਾਈਆਂ ਕਿ ਮੈਂ ਆਹ ਵੀ ਕਰ ਲੈਂਦਾ ਆਹ ਵੀ ਕਰ ਲੈਂਦਾ ਆਹ ਵੀ ਕਰ ਲੈਂਦਾ ਅਸਲ ਦੇ ਵਿਚ ਕਰ ਹਰ ਬੰਦਾ ਸਕਦਾ ਹੁੰਦਾ ਉਹਨੂੰ ਪਤਾ ਨੀ ਹੁੰਦਾ ਉਹਦੇ ਚ ਕੈਪੇਬਿਲਿਟੀ ਹੈਗੀ ਆ
ਜੀ
ਉਹ ਟਾਈਮ ਮੈਨੇਜਮੈਂਟ ਦੀ ਹੁੰਦੀ ਹੈ ਕਿ ਕਈ ਵਾਰੀ ਆਪਾਂ ਦੇਖੀਦਾ ਵੀ ਸਾਨੂੰ ਸਾਡੇ ਪ੍ਰਿੰਸੀਪਲ ਸਾਹਿਬ ਦੱਸਦੇ ਹੁੰਦੇ ਸੀ ਕਿ ਤੁਸੀਂ ਕਲਾਸ ਦੇ ਵਿਚ ਬੈਠੇ ਹੋ ਤੇ ਧਿਆਨ ਤੁਹਾਡਾ ਹੈਗਾ ਖੇਡਣ ਦੇ ਵਿਚ ਠੀਕ ਹੈ ਪਾਠ ਪੜਾਇਆ ਜਾ ਰਿਹਾ ਪਰ ਤੁਹਾਡੇ ਕੰਨਾਂ ਚ ਆਵਾਜ਼ ਜਾ ਰਹੀ ਹੈ ਪਰ ਤੁਹਾਡਾ ਜਿਹੜੀ ਬੁੱਧੀ ਆ ਦਿਮਾਗ ਆ ਉਹਨੂੰ ਅਕਸੈਪਟ ਨਹੀਂ ਕਰ ਰਿਹਾ ਕਿਉਂਕਿ ਤੁਹਾਡਾ ਜਿਹੜਾ ਉਹ ਪ੍ਰੋਸੈਸਰ ਆ ਉਹ ਬਿਜ਼ੀ ਆ ਬਾਹਰ ਖੇਡਣ ਦੇ ਵਿਚ ਵੀ ਮੈਂ ਖੇਡਣਾ ਜਾ ਕੇ ਏਦਾਂ ਕਰਨਾ ਪਰ ਕਹਿੰਦੇ ਜਦੋਂ ਤੁਸੀਂ ਗਰਾਊਂਡ ਚ ਹੁੰਦੇ ਆ ਫੁੱਟਬਾਲ ਤੁਹਾਡੇ ਲੱਤਾਂ ਹੇਠੋਂ ਦੀ ਲੰਘ ਜਾਂਦਾ ਹੈ ਪੈਰ ਲੰਘ ਜਾਂਦਾ ਉਦੋਂ ਧਿਆਨ ਹੁੰਦਾ ਤੇ ਮੈਂ ਹੋਮਵਰਕ ਕਰਨਾ
ਠੀਕ
ਹੈ ਸੋ ਤੁਹਾਡੀ ਜਿਹੜੀ ਮੈਨੇਜਮੈਂਟ ਰੋਂਗ ਹੈ ਜਿਹੜੀ ਪ੍ਰੋਸੈਸਿੰਗ ਪ੍ਰੋਸੈਸਰ ਦੇ ਵਿਚ ਰੋਂਗ ਹੈ ਉਹ ਸਹੀ ਕਰੋ ਉਹ ਕਹਿੰਦੇ ਆ ਵੀ ਤੁਸੀਂ ਦੋਨੋਂ ਚੀਜ਼ਾਂ ਦਾ ਆਨੰਦ ਮਾਣ ਸਕਦੇ ਆ ਜਦੋਂ ਤੁਸੀਂ ਕਲਾਸ ਚ 40 ਮਿੰਟ ਦੀ ਕਲਾਸ ਹੈ ਤੁਹਾਡਾ ਧਿਆਨ ਕਲਾਸ ਚ ਰਵੇ ਤੁਹਾਨੂੰ ਘਰੇ ਹੋਮਵਰਕ ਕਰਨ ਦੀ ਜਾਂ ਰਿਵੀਜ਼ਨ ਕਰਨ ਦੀ ਲੋੜ ਨਹੀਂ ਹੈਗੀ
ਬਹੁਤੀ
ਜਦੋਂ ਤੁਸੀਂ ਖੇਡੋ ਜਦੋਂ ਤੁਹਾਨੂੰ ਉਹ ਯਾਦ ਹੋਇਆ ਹੈ ਤੁਸੀਂ ਖੇਡੋਗੇ ਤਾਂ ਤੁਹਾਡਾ ਧਿਆਨ ਫੀਲਡ ਚ ਰਹੇਗਾ ਸੋ ਇਹ ਜਿਹੜੀ ਟਾਈਮ ਮੈਨੇਜਮੈਂਟ ਹੈ ਜ਼ਿੰਦਗੀ ਇਹ ਸਾਰਿਆਂ ਨੂੰ ਬੈਸਟ ਟੂਲ ਹੈ ਜਿਹੜਾ ਸਾਨੂੰ ਸਿੱਖਣਾ ਚਾਹੀਦਾ ਤੇ ਤਕਰੀਬਨ ਮੈਂ ਉਹੀ ਅਡੋਪਟ ਕਰਦਾ ਕਿ ਜਦੋਂ ਮੈਂ ਕੋਈ ਟੈਕਨੀਕਲ ਕੰਮ ਕਰਨਾ ਤਾਂ ਮੈਂ ਉਹਦੇ ਵੱਲ ਧਿਆਨ ਹੁੰਦਾ ਮੇਰਾ ਤੇ ਜਦੋਂ ਫਿਰ ਮੈਂ ਫੈਮਿਲੀ ਜਾਣਾ ਮੇਰੇ ਫੈਮਿਲੀ ਵੱਲ ਧਿਆਨ ਹੁੰਦਾ ਖੇਤੀ ਵਾਲਾ ਸੋ ਮੈਂ ਆਪਣੇ ਇਹ ਜਿਹੜੇ ਸਾਰੇ ਮੇਰੇ ਕੋਲ ਕਲਾਵਾਂ ਨੇ ਜਾਂ ਮੈਂ ਸਿੱਖੀਆਂ ਹੋਈਆਂ ਉਹਨੂੰ ਮੈਂ ਡੈਡੀਕੇਟਡ ਟਾਈਮ ਏਦਾਂ ਨੀ ਵੀ ਮੈਂ ਖੇਤੀ ਦਾ ਕੰਮ ਕਰ ਰਿਹਾ ਤੇ ਮੈਂ ਕੁਛ ਹੋਰ ਸੋਚ ਰਿਹਾ ਸੋ ਇਹ ਇੱਕ ਫਸਟ ਰਿਕੁਆਇਰਮੈਂਟ ਹੈ ਤੇ ਦੂਜੀ ਜਿਹੜੀ ਟੀਚੇ ਮਿੱਥ ਨੇ ਤੁਸੀਂ ਇਹਦੀ ਇੱਕ ਆਟ ਹੈ ਕਿ ਅਸੀਂ ਅੱਜ ਮਤਲਬ ਮਿੱਥ ਲੈ ਵੀ ਨਵੇਂ ਸਾਲ ਦੇ ਵਿਚ ਵੀ ਮੈਂ 20 ਕਿਲੋ ਭਾਰ ਘਟਾਉਣਾ ਤੁਸੀਂ ਇੱਕ ਓਵਰ ਵਿਊ ਕਰ ਸਕਦੇ ਪਰ ਤੁਸੀਂ ਏਦਾਂ ਨੀ ਕਰ ਸਕਦੇ ਵੀ ਉਹ ਘਟਣਾ ਹੋ ਸਕਦਾ 25 ਵੀ ਘੱਟ ਜਾਵੇ 30 ਵੀ ਘੱਟ ਜਾਵੇ ਹੋ ਸਕਦਾ ਨਾ ਹੀ ਘਟੇ ਨਾ ਕੋਈ ਇਹੋ ਜਿਹੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਗ੍ਰੈਂਡ ਪਲਾਨ ਹੈ ਰੱਬੀ ਹੁਕਮ ਹੈ ਭਾਣਾ ਉਹਦੇ ਵਿਚ ਚੱਲ ਰਹੀਆਂ ਹੁੰਦੀਆਂ ਬਸ ਉਹਨੂੰ ਪਛਾਣਨ ਦੀ ਲੋੜ ਹੁੰਦੀ ਹੈ ਤੇ ਬਹੁਤੇ ਲੰਬੇ ਟੀਚੇ ਵੀ ਨੀ ਰੱਖਣੇ ਚਾਹੀਦੇ ਛੋਟੇ ਛੋਟੇ ਰੱਖਣੇ ਚਾਹੀਦੇ ਆ ਤੇ ਸਾਲਾਂ ਵੱਧੀ ਨੀ ਰੱਖਣੇ ਚਾਹੀਦੇ ਇਸ ਸਾਲ ਤੇ ਮੈਂ ਅਗਲੇ 15 ਦਿਨਾਂ ਚ ਮੈਂ ਆਹ ਕਰਨਾ ਉਹ ਛੇਤੀ ਹੋ ਜਾਂਦਾ ਜਿਹੜਾ ਜੇ ਅਸੀਂ ਛੋਟੇ ਟਾਰਗੇਟ ਰੱਖੀਏ ਨਾ 10 ਦਿਨਾਂ ਦਾ ਰੱਖੀਏ ਹਫਤੇ ਦਾ ਰੱਖੀਏ ਉਹ ਛੇਤੀ ਹੋ ਜਾਂਦਾ ਜਿਹੜੇ ਸਾਲਾਂ ਵੱਧੀ ਰੱਖਦੇ ਆ ਉਹ ਫਿਰ ਕਈ ਵਾਰੀ ਅਸੀਂ ਵਿੱਚ ਭਟਕ ਜਾਂਦੇ ਆ ਔਰ 95% ਮੇਰਾ ਖਿਆਲ ਅਸੀਂ ਸਾਰੇ ਟੀਚੇ ਮਿੱਥ ਕੇ ਭਟਕ ਜਾਂਦੇ ਆ ਅਗਲੇ ਸਾਲ ਫਿਰ ਕਹਿੰਦੇ ਯਾਰ ਨਹੀਂ ਇਸ ਸਾਲ ਕਰਾਂਗੇ ਉਹ ਇਸ ਕਰਕੇ ਹੁੰਦਾ ਕਿਉਂਕਿ ਅਸੀਂ ਟਾਈਮ ਬੜਾ ਲੰਬਾ ਦੇ ਦਿੰਦੇ ਆ ਉਸ
ਠੀਕ
ਸੋ ਇਹ ਇੱਕ ਸਮੱਸਿਆ ਹੈਗੀ ਹੈ ਪਰ ਜਿਹੜੀ ਮੰਦਾਵਣੀ ਦੀ ਗੱਲ ਹੈ ਕਿ ਚਲੋ ਮੇਰੀ ਪਰਸਨਲ ਆਪਣਾ ਸਫ਼ਰ ਹੈ ਅਧਿਆਤਮਕ ਤੇ ਮੇਰੇ ਅੰਦਰ ਦੀ ਗੱਲ ਹੈ ਮੇਰੇ ਤਾਂ ਮੇਰੇ ਗੁਰੂ ਦੀ ਗੱਲ ਹੈ ਤੇ ਉਹ ਕਾਫੀ ਜਦੋਂ ਅਸੀਂ ਬਹਿੰਦੇ ਸੀ ਤੁਸੀਂ ਵੀ ਬੈਠੇ ਹੋ ਕਾਫੀ ਸਾਡੇ ਨਾਲ ਮਿਲਦੇ ਆ ਸਾਰੇ ਤੇ ਉਹ ਸਹਿ ਸੁਭਾਈ ਗੱਲਾਂ ਚੱਲ ਪੈਂਦੀਆਂ ਤੇ ਫਿਰ ਪਤਾ ਲੱਗਦਾ ਹੈ ਕਿ ਇਸ ਰਾਹ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਨੇ ਚੱਲ ਰਹੇ ਨੇ
ਬਿਲਕੁਲ
ਉਹਨਾਂ ਨੂੰ ਪਤਾ ਨੀ ਹੈਗਾ ਵੀ ਉਹ ਚੱਲ ਰਹੇ ਨੇ ਉਹਨਾਂ ਨੂੰ ਉਹ ਅਨੁਭਵ ਹੋਏ ਉਹ ਹੁੰਦੇ ਨੇ ਪਰ ਉਹਨਾਂ ਦੇ ਉਹ ਮੰਦਾਵਣੀ ਹੁੰਦੀ ਆ ਉਹ ਸਿਰਫ ਬੁੱਝਣ ਦੀ ਲੋੜ ਹੁੰਦੀ ਉਹ ਕਿਸੇ ਨੂੰ ਦੱਸਣ ਦੀ ਲੋੜ ਹੁੰਦੀ ਵੀ ਇਹ ਏਦਾਂ ਸੀਗੀ ਫਿਰ ਉਹਨੂੰ ਰਿਅਲਾਈਜ਼ ਹੁੰਦਾ ਵੀ ਹਾਓ ਓ ਮਾਈ ਗੋਡ ਇਹ ਤਾਂ ਏਦਾਂ ਸੀ ਨਾ ਮੈਂ ਇਹਨੂੰ ਹੋਰੇ ਕੋਈ ਸਮਝੀ ਜਾਂਦਾ ਸੀ ਜਾਂ ਜਾਂਦੀ ਸੀ ਹੈਨਾ ਸੋ ਇਸ ਕਰਕੇ ਉਹ ਜਿਹੜੀ ਇੱਕ ਮੁੱਢਲੀ ਗਾਈਡੈਂਸ ਇੱਕ ਰੋਡ ਮੈਪ ਉਹ ਸਾਡੇ ਮਨਫੀ ਹੋ ਚੁੱਕਾ ਉਹ ਮਿਸਿੰਗ ਹੈ ਇਸ ਵੇਲੇ ਧਰਮ ਬਹੁਤ ਹੈ ਧਰਮ ਦੀ ਪ੍ਰਫੁੱਲਤਾ ਇੰਨੀ ਹੈ ਕਿ ਤੁਸੀਂ ਮਤਲਬ ਨਗਰ ਕੀਰਤਨ ਹੋ ਰਹੇ ਨੇ ਬਹੁਤ ਕੁਛ ਹੋ ਰਿਹਾ ਸਾਰਾ ਕੁਛ ਚੱਲ ਰਿਹਾ ਆ ਪਾਠ ਚੱਲਦੇ ਨੇ ਗੁਰਦੁਆਰੇ ਚੱਲਦੇ ਨੇ ਮੰਦਰਾਂ ਮਸਜਿਦਾਂ ਮੱਕਾ ਮਦੀਨਾ ਐਵਰੀਥਿੰਗ ਬਹੁਤ ਆਪ ਚ ਪਰ ਉਹਦਾ ਜਿਹੜਾ ਰੀਅਲ ਲਾਈਫ ਦੇ ਵਿਚ ਇੰਪਲੀਮੈਂਟੇਸ਼ਨ ਹੋਣੀ ਹਨਾ ਤੇ ਤੁਸੀਂ ਉਹ ਆਪਣੇ ਘਰ ਬੈਠ ਕੇ ਕੀ ਕਰ ਸਕਦੇ ਹੋ ਉਹ ਅਧਿਆਤਮਕ ਸਫ਼ਰ ਵੱਲ ਨੂੰ ਕਨੈਕਸ਼ਨ ਮਿਸਿੰਗ ਹੈ ਬਿਲਕੁਲ ਹੀ ਮਿਸਿੰਗ ਹੈ
ਜੀ
ਤੇ ਇਸ ਮੈਂ ਸੋਚਿਆ ਵੀ ਇਸ ਸਫ਼ਰ ਦੀ ਆਪਾਂ ਗੱਲ ਕਰੀਏ ਕਿਉਂਕਿ ਅਸਲ ਦੇ ਵਿਚ ਇਹੀ ਮੂਲ ਹੈ ਇੱਥੇ ਨੂੰ ਹੀ ਸਾਰਾ ਧਰਮ ਇੱਧਰ ਨੂੰ ਹੀ ਪੁਆਇੰਟ ਕਰੇਗਾ ਧਰਮ ਜਿਹੜਾ ਇੱਧਰ ਰੱਖ ਲੋ ਕਿ ਬਾਹਰਲੀ ਸ਼ੈਲ ਹੈ ਤੇ ਬਾਹਰਲਾ ਜਿਹੜਾ ਸ਼ੈਲ ਹੈ ਉਹ ਅੰਦਰ ਵੱਲ ਨੂੰ ਅਧਿਆਤਮਕ ਤੇ ਜੇ ਜਿਹੜਾ ਨਹੀਂ ਆਇਆ ਤਾਂ ਉਹ ਸਾਰੇ ਜਿਹੜੇ ਬਾਹਰਲੀਆਂ ਗੱਲਾਂ ਆ ਉਹ ਸਾਰੀਆਂ ਨੇ ਫਲ ਨੇ
ਸੋ
ਤਾਂ ਕਰਕੇ ਮੈਂ ਇਹ ਥੋੜੇ ਥੋੜੇ ਨੁਕਤੇ ਸਫ਼ਰ ਲਿਖੇ ਆ ਤਾਂ ਕਿ ਹਰ ਬੰਦੇ ਨੂੰ ਕਲਿਕ ਹੋਵੇ ਤੇ ਮੈਂ ਵੀ ਕਰ ਸਕਦਾ ਆ ਆਈ ਕੈਨ ਡੂ ਇਟ ਟੂ ਇਸ ਕਰਕੇ ਉਹ ਫਿਰ ਲਿਖੀ ਹੈ ਕਿਤਾਬ ਕਿਉਂਕਿ ਬਹੁਤ ਸਾਰੇ ਸਰੋਤੇ ਸਾਡੇ ਮੇਰੇ ਦੋਸਤ ਮਿੱਤਰ ਸਰਕਲ ਦੇ ਵਿਚ ਕਹਿੰਦੇ ਸੀ ਸਾਨੂੰ ਪਰ ਇੰਡੀਵਿਜੁਅਲੀ ਇਕੱਲੇ ਇਕੱਲੇ ਨੂੰ ਗਾਈਡ ਕਰਨਾ ਇਟਸ ਵੈਰੀ ਡਿਫੀਕਲਟ ਤੇ ਅੱਜ ਕੱਲ ਇਹ ਟੂਲਸ ਹੈਗੇ ਨੇ ਸੋਸ਼ਲ ਮੀਡੀਆ ਕਿਤਾਬਾਂ ਲਿਖ ਸਕਦੇ ਆ ਤੁਸੀਂ ਤੇ ਪਬਲਿਕ ਡੋਮੇਨ ਚ ਦੇ ਦਿਓ ਤੇ ਕੋਈ ਨਾ ਕੋਈ ਉਹ ਹੋ ਵੀ ਰਹੇ ਨੇ ਬਹੁਤ ਸਾਰੇ ਗਾਈਡੈਂਸ ਲੈ ਵੀ ਰਹੇ ਨੇ ਉਸ ਹੈਲਪ ਦੀ ਲੈ ਇਹ ਸੀ ਮੂਲ ਕਾਰਨ ਕਿਤਾਬ ਲਿਖਣ ਦਾ
ਠੀਕ
ਅੱਛਾ, ਕਿਤਾਬ ਲਿਖਣ ਦੇ ਸਮੇਂ ਦੀ ਗੱਲ ਕਰੀਏ, ਜਿਵੇਂ ਤੁਸੀਂ ਕਿਹਾ ਵੀ ਮੈਂ ਆਪਣੇ ਗੋਲ ਜਿਹੜੇ ਆ ਬੜੇ ਸ਼ਾਰਟ ਗੋਲਸ ਰੱਖਦਾ ਆ, ਬਹੁਤੇ ਲੰਬੇ ਟਾਈਮ ਦੇ ਵਿੱਚ ਗੋਲ ਨਹੀਂ ਰੱਖੇ ਜਾਂਦੇ, ਪਰ ਇਸ ਕਿਤਾਬ ਦੀ ਜੇ ਗੱਲ ਕਰੀਏ ਤਾਂ ਕਿੰਨਾ ਕੁ ਸਮਾਂ ਲੱਗਿਆ, ਕਿਉਂਕਿ ਇਹਦੇ ਵਿੱਚ ਤੁਸੀਂ ਉਪਨਿਸ਼ਦਾਂ ਦੀ ਗੱਲ ਕੀਤੀ ਆ, ਤੁਸੀਂ ਰਮਾਇਣ ਦੀ ਗੱਲ ਕੀਤੀ, ਬਹੁਤ ਸਾਰੇ ਗ੍ਰੰਥਾਂ ਨੂੰ ਤੁਸੀਂ ਫਰੋਲਿਆ ਹੋਣਾ, ਉਹਨਾਂ ਗ੍ਰੰਥਾਂ ਦੇ ਵਿੱਚੋਂ ਜਿਹੜੀ ਨਿਚੋੜ ਜਿਹੜਾ ਆ ਅਸਲ ਦੇ ਵਿੱਚ ਕੱਢ ਕੇ ਤੁਸੀਂ ਗੁਰਬਾਣੀ ਦੇ ਨਾਲ ਉਹਨੂੰ ਤੁਲਨਾ ਕੇ ਤੇ ਗੁਰਬਾਣੀ ਦੀ ਜਿਹੜੀ ਅਸਲ ਜਿਹੜਾ ਉਹਦਾ ਗੁਣ ਆ ਉਹਨੂੰ ਸਾਡੇ ਸਾਹਮਣੇ ਰੱਖਿਆ ਆ ਬੜੇ ਵਿਸਥਾਰ ਦੇ ਵਿੱਚ, ਬਹੁਤ ਸਾਰੇ ਟੋਪਿਕਸ ਦੇ ਉੱਤੇ ਇਹਦੇ ਵਿੱਚ ਤੁਸੀਂ ਬਿਆਨ ਜਿਹੜਾ ਆ ਉਹ ਕੀਤਾ ਉਹਨਾਂ ਨੂੰ, ਤੇ ਕਿੰਨਾ ਕੁ ਸਮਾਂ ਲੱਗਿਆ ਇਹਦੇ ਉੱਤੇ?
ਦੇਖੋ ਤਕਰੀਬਨ ਜਿਹੜਾ ਕਿਤਾਬ ਦੇ ਵਿੱਚ ਆ ਉਹ ਪਿਛਲੇ ਮੈਂ 20 ਸਾਲ ਤੋਂ ਹੀ ਆਪਣੇ ਸਵੈ ਅਧਿਐਨ ਦੇ ਲਈ ਉਹ ਮੈਂ ਕਰ ਰਿਹਾ ਹਾਂ, ਅਧਿਐਨ ਅਨੁਭਵ ਕਰ ਰਿਹਾ, ਪਰ ਜਦੋਂ ਕਿਤਾਬ ਲਿਖਣ ਦਾ ਮਨ ਬਣਿਆ 5 ਸਾਲ ਪਹਿਲਾਂ ਤਾਂ ਫੇਰ ਮੈਂ ਉਹ ਦੁਬਾਰਾ ਫੇਰ ਫਰੋਲੀ, ਉਹਨਾਂ ਨੂੰ ਫੇਰ ਕੱਢਿਆ, ਫੇਰ ਉਹਨਾਂ ਨੂੰ ਮੈਂ ਤਸਦੀਕ ਕੀਤਾ ਤੇ ਹੋਰ ਵੀ ਐਕਸਟਰਾ ਰਿਸਰਚ ਵੀ ਕੀਤੀ, ਤਾਂ ਕਿਉਂਕਿ ਕਈ ਵਾਰੀ ਏਦਾਂ ਸੀ ਮੇਰਾ ਜਿਹੜਾ ਗੋਲ ਸੀ ਉਹ ਲਿਖਣਾ ਸੀਗਾ ਬੁੱਕ, ਮੈਂ ਕੋਈ ਟਾਈਮ ਲਾਈਨ ਨੀ ਸੀ ਰੱਖੀ ਵੀ ਮੈਂ 6 ਮਹੀਨਿਆਂ ਚ ਕਰਨਾ, ਕਿਉਂਕਿ ਮੈਂ ਕਿਹੜੇ ਉਹਦੇ ਚੋ ਵੇਚ ਕੇ ਇਹਦੇ ਚੋ ਬਹੁਤ ਬਿਜ਼ਨਸ ਕਮਾਉਣਾ ਆ, ਜਾਂ ਮੈਨੂੰ ਨਾ ਹੀ ਮੈਨੂੰ ਏਦਾਂ ਸੀਗੀ ਵੀ ਇਹ ਮੇਰੀ ਲਿਵਿੰਗ ਹੈ, ਵੀ ਮੇਰਾ ਜਿਹੜਾ ਪਬਲਿਸ਼ਰ ਹੈ ਉਹਨੂੰ ਘਾਟਾ ਪਈ ਜਾ ਰਿਹਾ ਤੇ ਮੈਨੂੰ ਕੋਈ ਪੈਸੇ ਦੇ ਰਿਹਾ ਇਸ ਕੰਮ ਦੇ, ਹਨਾ, ਤੇ ਜਾਂ ਫਿਰ ਏਦਾਂ ਹੋਵੇ ਤੇ ਮੇਰਾ ਉਧਰ ਅਵਾਰਡ ਜਿਹੜਾ ਖੁੰਜੀ ਜਾ ਰਿਹਾ ਹੋਰ ਬੰਦੇ ਮੋਹਰੇ ਲੈ ਜਾਣਗੇ, ਮੈਨੂੰ ਕੋਈ ਅਕੈਡਮਿਕ ਅਵਾਰਡ ਚਾਹੀਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ 90% ਅੱਜ ਕੱਲ ਦੇ ਰਾਈਟਰ ਕਰਦੇ ਨੇ ਕਿ ਉਹ ਜਾਂ ਤਾਂ ਪਬਲਿਸ਼ਰ ਪੈਸੇ ਨੂੰ ਦੇਖ ਕੇ ਕਰਦੇ ਨੇ ਜਾਂ ਸ਼ੋਹਰਤ ਲਈ ਕਰਦੇ ਨੇ ਤੇ ਜਾਂ ਫਿਰ ਉਹ ਅਕੈਡਮਿਕ ਕੋਈ ਅਵਾਰਡ ਲੈਣ ਨੂੰ ਲੋਕਾਂ ਨੂੰ ਇੰਪ੍ਰੈਸ ਕਰਨ ਦੇ ਲਈ, ਲੋਕਾਂ ਨੂੰ ਨੀ ਅਕੈਡਮਿਕਸ ਨੂੰ ਇੰਪ੍ਰੈਸ ਕਰਨ ਦੇ ਲਈ ਕਿਤਾਬਾਂ ਲਿਖਦੇ ਨੇ, ਕੋਈ ਤਿੰਨੇ ਹੀ ਨੀ ਸੀ ਲਿਖੀਆਂ ਮੇਰੇ ਕੋਲ, ਇਸ ਕਰਕੇ ਮੈਂ ਬੜਾ ਫਲੈਕਸੀਬਲ ਸੀਗਾ ਕਿਉਂਕਿ ਮੈਨੂੰ ਕੋਈ ਕਾਹਲੀ ਨੀ ਸੀਗੀ। ਦੂਜੀ ਗੱਲ ਇਹ ਸੀਗੀ ਵੀ ਕਈ ਵਾਰੀ ਇੱਕ ਲਾਈਨ ਲਿਖਣ ਲਈ ਜਾਂ ਇੱਕ ਪੈਰਾ ਲਿਖਣ ਦੇ ਲਈ ਸਾਡੇ ਮਤਲਬ ਮਹੀਨਾ ਦੋ ਮਹੀਨੇ ਵੀ ਲੱਗੇ, ਸੋ ਅਸੀਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਕਿ ਅਸੀਂ ਇੱਕ ਨਾ ਸਿਧਾਂਤ ਲਿਖਣਾ ਸੀਗਾ, ਸਿਧਾਂਤ ਤੇ ਗੱਲ ਕਰਨੀ ਸੀ, ਉਹਦੇ ਤੇ ਲਿਖਣਾ ਸੀਗਾ, ਤੇ ਜਦੋਂ ਸਿਧਾਂਤ ਤੇ ਗੱਲ ਸ਼ੁਰੂ ਹੋਈ ਮੈਂ ਤੇ ਮਨਪ੍ਰੀਤ ਅਮਰੀਕਾ ਤੋਂ ਮੇਰੇ ਨਾਲ ਰਿਸਰਚ ਕਰਵਾ ਰਿਹਾ ਸੀ, ਤਾਂ ਅਸੀਂ ਕਿਹਾ ਨਹੀਂ ਹਜੇ ਇਹਨੂੰ ਹੋਰ ਸਮਝਣ ਦੀ ਲੋੜ ਹੈ ਤੇ ਸਾਨੂੰ ਸੁਖਮਨੀ ਸਾਹਿਬ ਦੇ ਵਿੱਚੋਂ ਉਹ ਸਿਧਾਂਤ ਮਿਲੇਗਾ, ਸਾਨੂੰ ਇੰਨਾ ਪਤਾ ਸੀਗਾ, ਤੇ ਫਿਰ ਅਸੀਂ ਦੋਵਾਂ ਜਣਿਆਂ ਨੇ ਸਾਰੇ ਸੁਖਮਨੀ ਸਾਹਿਬ ਦਾ ਅਧਿਐਨ ਕੀਤਾ, ਪਰ ਡੇਲੀ ਅਸੀਂ 3-3 ਘੰਟੇ ਇੱਕ ਇੱਕ ਅਸ਼ਟਪਦੀ ਦੇ ਉੱਤੇ ਡਿਸਕਸ਼ਨ ਕੀਤੀਆਂ ਆਪਸ, ਹਾਂਜੀ, ਤੇ ਉਹ ਸਾਰੀਆਂ ਰਿਕਾਰਡਡ, ਤੁਸੀਂ ਦੇਖ ਲਓ ਵੀ 24 ਅਸ਼ਟਪਦੀਆਂ ਨੇ ਤੇ ਤਕਰੀਬਨ ਮਤਲਬ 100-150 ਘੰਟੇ ਦੀ ਰਿਕਾਰਡਿੰਗ ਪਈਆਂ ਨੇ, ਉਹ ਸਾਰੀਆਂ ਅਸੀਂ ਰਿਕਾਰਡ ਕੀਤੀ, ਤੇ ਉਹ ਤੋਂ ਬਾਅਦ ਫਿਰ ਨਿਚੋੜ ਕੱਢ ਕੇ ਤੇ ਫਿਰ ਉਹ ਇੱਕ ਪੈਰਾ ਲਿਖਿਆ, ਸਾਨੂੰ ਇਹਦੇ ਤੇ 2 ਮਹੀਨੇ ਲੱਗੇ ਇਹ ਕੰਮ ਕਰਨ ਤੇ, ਤਾਂ ਇੱਦਾਂ ਨੀ ਪਈ ਲਿਖਤਾ ਆ, ਹਾਂ ਉਹ ਚ ਗਲਤੀਆਂ ਜ਼ਰੂਰ ਹੋਣਗੀਆਂ, ਕੋਈ ਹੋਰ ਪਰਸਪੈਕਟਿਵ ਹੋਏਗਾ, ਪਰ ਕੋਸ਼ਿਸ਼ ਕੀਤੀ ਆ ਵੀ ਅਸੀਂ ਤੈਅ ਤੱਕ ਜਾਈਏ, ਜਿਹੜੀ ਵੀ ਕੋਈ ਇਸਲਾਮ ਵੱਲ ਨੂੰ ਬੜਾ ਘੱਟ ਮੈਂ ਅਧਿਐਨ ਕੀਤਾ ਆ, ਪਰ ਵੇਦ ਉਪਨਿਸ਼ ਯੋਗ ਮਤ ਇਹ ਸਾਰੇ ਮੈਂ ਕਾਫੀ ਸਟੱਡੀ ਵੀ ਕੀਤੇ ਆ ਤੇ ਉਹਨਾਂ ਨੂੰ ਰੈਫਰੈਂਸ ਵੀ ਦਿੱਤੀ ਆ, ਦੇਖਿਆ ਵੀ ਆ ਕਿ ਹੈ ਕੀ ਉਹਦੇ ਵਿੱਚ, ਹਜੇ ਵੀ ਮੈਂ ਕਰ ਰਿਹਾ, ਸੋ ਏਦਾਂ ਨੀ ਹੈਗਾ ਵੀ ਮੈਂ ਕੁਛ ਮੇਰਾ ਗੋਲ ਜਿਹੜਾ ਸੀ ਕਿਤਾਬ ਲਿਖ ਕੇ ਮੈਂ ਬਹੁਤ ਅਮੀਰ ਬਣ ਜਾਣਾ, ਮੈਨੂੰ ਅਵਾਰਡ ਮਿਲ ਜਾਣੇ ਨੇ, ਤੇ ਉਹਦਾ ਮਕਸਦ ਇਹ ਹੈ ਕਿ ਜਿਹੜਾ ਵੀ ਇਸ ਸਫ਼ਰ ਤੇ ਤੁਰਨਾ ਚਾਹੁੰਦਾ ਜਾਂ ਤੁਰਿਆ ਹੋਇਆ ਉਹ ਇਹ ਬੁੱਕ ਪੜ੍ਹ ਕੇ ਥੋੜੀ ਜਿਹੀ ਪ੍ਰੇਰਨਾ ਲੈ ਸਕਦਾ, ਪਰ ਇਨ ਦਾ ਐਂਡ ਇਹ ਕਿਤਾਬ ਕੋਈ ਏਦਾਂ ਨੀ ਹੈਗੀ ਕੈਪਸੂਲ ਨੀ ਹੈਗਾ ਵੀ ਤੁਸੀਂ ਕੈਪਸੂਲ ਖਾ ਲਓਗੇ ਤਾਂ ਤੁਸੀਂ ਰੂਹਾਨੀ ਹੋ ਜਾਓਗੇ, ਏਦਾਂ ਨੀ ਹੈਗਾ, ਇਹ ਕਿਤਾਬ ਤੁਹਾਨੂੰ ਅਸਿਸਟ ਕਰ ਸਕਦੀ ਆ ਤੁਹਾਡੇ ਸਫ਼ਰ ਤੇ, ਤੁਸੀਂ ਤੁਰਨਾ ਆ, ਤੁਹਾਡਾ ਹੀ ਰਾਹ ਆ, ਤੁਸੀਂ ਤੁਰਨਾ ਆ, ਤੇ ਇਹ ਇੱਕ ਡੰਡੇ ਵਾਂਗਰ ਕੰਮ ਕਰ ਸਕਦੀ ਆ ਤੇ ਜਿਹੜਾ ਤੁਹਾਨੂੰ ਰਾਹ ਮਤਲਬ ਡੰਡਾ ਪਾ ਲੋ ਤੇ ਰਾਹ ਸਹਾਰਾ ਲੈ ਕੇ, ਪਰ ਇਨ ਦਾ ਐਂਡ ਜਿਹੜਾ ਇਹ ਸਹਾਰਾ ਬਣ ਸਕਦੀ ਆ, ਪਰ ਜਿਹੜਾ ਰਾਹ ਦਿਖਾਲਣ ਵਾਲਾ ਉਹ ਗੁਰੂ ਗ੍ਰੰਥ ਸਾਹਿਬ ਆ, ਗੁਰਬਾਣੀ ਆ, ਰਾਹ ਉਹਨੇ ਦਿਖਾਲਣਾ, ਇਹ ਤਾਂ ਸਿਰਫ ਥੋੜਾ ਬਹੁਤਾ ਅਸਿਸਟ ਕਰ ਸਕਦੇ ਆ ਤੇ ਉਹਨੂੰ ਅੰਡਰਸਟੈਂਡ ਕਰਨ ਦੇ ਲਈ ਅਨੁਭਵਾਂ ਨੂੰ, ਪਰ ਇਨ ਦਾ ਐਂਡ ਸਫ਼ਰ ਆਪਣਾ ਹੀ ਆ, ਉਹ ਆਪ ਹੀ ਕਰਨਾ ਪੈਣਾ, ਜੇ ਹੁਣ ਕਿਸੇ ਮਤਲਬ ਹੁਣ ਬਹੁਤ ਹੁੰਦੇ ਆ ਕਿ ਜਿਹੜੀ ਰੂਹਾਨੀਅਤ ਵਿੱਚ ਵੀ ਅਮਰ ਤੇ ਬੜੀ ਕਾਹਲ ਹੈ ਅੱਜ ਕੱਲ ਜਿਹੜਾ ਨਾ, ਵੀ ਮੈਂ ਬਸ ਛੇਤੀ ਬਸ, ਅਸਲ ਦੇ ਵਿੱਚ ਕੀ ਹੁੰਦਾ ਰੂਹਾਨੀਅਤ ਚ ਜ਼ਿਆਦਾਤਰ ਲੋਕ ਆਉਂਦੇ ਨੇ, ਮੈਨੂੰ ਨਾ ਇਮੋਸ਼ਨਲੀ ਆਉਂਦੇ ਨੇ ਉਹ ਕਈਆਂ ਦੀ ਇੱਦਾਂ ਹੁੰਦੀ ਆ ਵੀ ਮੈਂ ਨਾ ਮਿਹਨਤ ਕਰਾਂ ਤੇ ਮੈਨੂੰ ਰਿੱਧੀਆਂ ਸਿੱਧੀਆਂ ਮਿਲ ਜਾਣੀਆਂ, ਮੈਂ ਪਾਵਰਫੁਲ ਬਣ ਜਾਣਾ, ਮੈਨੂੰ ਲੋਕ ਮੇਰਾ ਸਤਿਕਾਰ ਕਰਨਗੇ, ਬਹੁਤ ਕਰਨਗੇ, ਇਸ ਕਰਕੇ ਉਹ ਆਉਂਦੇ ਨੇ ਤੇ ਇਹ ਹੈਗਾ ਸਲੋ ਪ੍ਰੋਸੈਸ। ਹੋ ਸਕਦਾ ਪਰਮਾਤਮਾ ਦੀ ਮਿਹਰ ਆ, ਹੋ ਸਕਦਾ ਉਹ ਕਹਿੰਦੇ ਵੀ ਸੁੱਤਿਆਂ ਪਿਆਂ ਨੂੰ ਉਠਾਲ ਕੇ ਵੀ ਦੇ ਦਿੰਦਾ ਇਹ ਚੀਜ਼। ਕਈ ਕਹਿੰਦੇ ਆ ਵੀ ਉਹ ਸਾਰੀ ਸਾਰੀ ਉਮਰ ਵੀ ਲੱਗੇ ਰਹਿੰਦੇ ਆ, ਕਿਉਂਕਿ ਉਹਨਾਂ ਦਾ ਮਨ ਸ਼ੁੱਧ ਨੀ ਹੁੰਦਾ, ਇਸ ਕਰਕੇ ਉਹਨੂੰ ਟਾਈਮ ਬਹੁਤ ਲੱਗਦਾ ਨਿਰਮਲ ਹੋਣ ਨੂੰ। ਸੋ ਇਹ ਜਿਹੜਾ ਇਹ ਹਰ ਬੰਦੇ ਲਈ ਵੱਖਰਾ ਵੱਖਰਾ ਟਾਈਮ ਲਾਈਨ ਹੈ, ਉਹਦੇ ਮਨ ਦੇ ਸੁਭਾਅ ਦੇ ਨਾਲ ਹੈ, ਕਿੰਨੀ ਕੁ ਉਹਦੀ ਸ਼ਿੱਦਤ ਹੈ ਔਰ ਉਹਦੇ ਮਨ ਦੇ ਵਿੱਚ ਕੀ ਫਲ ਹੈ, ਫਲ ਕੀ ਲੈਣਾ ਚਾਹੁੰਦਾ ਹੈ, ਉਹ ਮਤਲਬ ਜ਼ਰੂਰ ਹੈ। ਜੇ ਸਾਡੇ ਮਨ ਦੇ ਵਿੱਚ ਟਾਰਗੇਟ ਹੀ ਹੈ ਨੀ ਆਪਣਾ ਤੇ ਅਸੀਂ ਕਰਨਾ ਤਾਂ ਉਹ ਪੂਰਾ ਨੀ ਹੁੰਦਾ ਫਿਰ ਉਹ।
ਜੀ ਬਿਲਕੁਲ ਤੇ ਬਿਲਕੁਲ ਸਿੱਧੂ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਇਹ ਜਿਹੜੀ ਕਿਤਾਬ ਹੈ ਅਸਲ ਦੇ ਵਿੱਚ ਤੁਹਾਡਾ ਆਪਣਾ ਰੂਹਾਨੀ ਸਫ਼ਰ ਵੀ ਇਹਨੂੰ ਕਿਹਾ ਜਾ ਸਕਦਾ, ਪਰ ਜਿਸ ਸ਼ਿੱਦਤ ਦੇ ਨਾਲ ਤੁਸੀਂ ਉਹ ਸਾਰੇ ਰੂਹਾਨੀ ਵੇਰਵੇ ਜਿਹੜੇ ਆ ਉਹ ਪੇਸ਼ ਕੀਤੇ ਆ ਇਹਦੇ ਵਿੱਚ, ਤੁਸੀਂ ਰਿਧੀਆਂ ਸਿੱਧੀਆਂ ਦੀ ਗੱਲ ਕੀਤੀ ਔਰ ਇਹਦੇ ਵਿੱਚ ਬੜੇ ਵਿਸਥਾਰ ਦੇ ਵਿੱਚ ਤੁਸੀਂ ਦੋ ਦੋ ਤਿੰਨ ਤਿੰਨ ਹਵਾਲੇ ਯੋਗ ਮਤ ਦੇ ਵੱਲੋਂ ਔਰ ਉਪਨਿਸ਼ਦਾਂ ਦੇ ਵਿੱਚ ਜਾਂ ਫਿਰ ਰਮਾਇਣ ਦੇ ਵਿੱਚ ਹਨਾ ਇਸ ਇਹਨਾਂ ਰਿਧੀਆਂ ਸਿੱਧੀਆਂ ਨੂੰ ਕਿਸ ਤਰ੍ਹਾਂ ਵਰਤੋਂ ਵਿੱਚ ਲਿਆਂਦਾ ਗਿਆ ਔਰ ਕਿਸ ਸਿੰਬਲ ਦੇ ਰੂਪ ਦੇ ਵਿੱਚ, ਕਿਸ ਪ੍ਰਤੀਕ ਦੇ ਰੂਪ ਦੇ ਵਿੱਚ ਉਹਨਾਂ ਨੂੰ ਉੱਥੇ ਅਪਣਾਇਆ ਗਿਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸ ਪੱਖ ਤੋਂ ਇਹਨਾਂ ਨੂੰ ਅਸੀਂ ਵਰਤੋਂ ਵਿੱਚ ਲਿਆਉਂਦੇ ਹਾਂ ਜਾਂ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਇਹਨਾਂ ਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਦੱਸੀ ਆ, ਇਹਦਾ ਜ਼ਿਕਰ ਤੁਸੀਂ ਇਸ ਕਿਤਾਬ ਦੇ ਵਿੱਚ ਕੀਤਾ। ਅੱਛਾ ਇੱਕ ਗੱਲ ਜਿਹੜੀ ਹੋਰ, ਤੁਸੀਂ ਬਹੁਤ ਸਾਰੇ ਹੋਰ ਵੀ ਖੇਤਰਾਂ ਦੇ ਵਿੱਚ ਕੰਮ ਕਰ ਰਹੇ ਹੋ ਹਨਾ ਔਰ ਰੇਡੀਓ ਦੇ ਨਾਲ ਵੀ ਜੁੜੇ ਹੋਏ ਹੋ, ਨਾਲ ਤੁਸੀਂ ਖੇਡਾਂ ਦੇ ਖੇਤਰ ਦੇ ਵਿੱਚ ਕੰਮ ਕਰਦੇ ਹੋ, ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਦੇ ਵਿੱਚ ਨਾਲ ਹੋ ਕੇ ਬਹੁਤ ਸਾਰੇ ਜਿਹੜੇ ਕਾਰਜ ਆ ਉਹ ਤੁਸੀਂ ਕਰਦੇ ਹੋ, ਹੋਰ ਵੀ ਬਹੁਤ ਸਾਰੇ ਭਾਈਚਾਰੇ ਦੇ ਜਿਹੜੇ ਕਾਰਜ ਆ ਉਹਨਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ, ਨਾਲ ਹੀ ਨਾਲ ਰੋਜ਼ੀ ਰੋਟੀ ਜਿਹੜੀ ਆ ਉਹ ਤੁਹਾਡੀ ਖੇਤੀਬਾੜੀ ਆ, ਤੁਸੀਂ ਇੱਕ ਕਿਸਾਨ ਹੋ ਅਸਲ ਦੇ ਵਿੱਚ ਹਨਾ, ਕਿਰਤੀ ਹੋ ਤੁਸੀਂ ਹਨਾ, ਔਰ ਇਹ ਸਾਰਾ ਕੁਛ ਕਰਨ ਦੇ ਨਾਲ ਨਾਲ ਤੁਸੀਂ ਜਿਹੜਾ ਆਪਣਾ ਸਮਾਂ ਆ ਉਹ ਜਿਹੜੇ ਦੂਸਰੇ ਗ੍ਰੰਥ ਪੜ੍ਹਨ ਦੇ ਲਈ, ਉਪਨਿਸ਼ਦ ਪੜ੍ਹਨ ਦੇ ਲਈ ਕਿਸ ਤਰ੍ਹਾਂ ਕੱਢਦੇ ਸੀਗੇ, ਕੀ ਸੀਗਾ ਤੁਹਾਡਾ ਸਾਰਾ ਤਜਰਬਾ? ਇਹ
ਬੁੱਕ ਦੇ ਵਿੱਚ ਵੀ ਲਿਖਿਆ ਹੈ ਕਿ ਖੇਤੀਬਾੜੀ ਜਿਹੜੀ ਹੈ ਨਾ ਇਹ ਵਨ ਆਫ ਦਾ ਬੈਸਟ ਵਧੀਆ ਕੀਤਾ ਆ, ਗੁਰੂ ਨਾਨਕ ਪਾਤਸ਼ਾਹ ਨੇ ਸਾਰਾ ਕੰਮ ਕੀਤਾ, ਜੋਬ ਵੀ ਕੀਤੀ, ਬਿਜ਼ਨਸ ਵੀ ਕੀਤਾ, ਸਾਰਾ ਕੁਛ ਕਰਕੇ ਦੇਖਿਆ, ਉਹ ਸਾਰੀ ਦੀਨ ਦੁਨੀਆ ਘੁੰਮੇ, ਉਹਨਾਂ ਨੇ ਲੋਕਾਂ ਨੂੰ ਦੇਖਿਆ ਕਿਹੜਾ ਕਿਹੜਾ ਕੰਮ ਕਰਦੇ ਨੇ ਹਨਾ। ਜਦੋਂ ਉਹ ਇਨ ਦਾ ਐਂਡ ਉਹਨਾਂ ਨੇ ਗ੍ਰਸਥ ਜੀਵਨ ਅਪਣਾਇਆ, ਉਦਾਸੀ ਛੱਡ ਕੇ ਉਦਾਸੀ ਜੀਵਨ, ਤਾਂ ਉਹਨਾਂ ਨੇ ਜਿਹੜਾ ਕਿੱਤਾ ਚੁਣਿਆ ਉਹ ਖੇਤੀ ਚੁਣਿਆ
ਜੀ,
ਇਹ ਹੁਣ ਗੱਲਾਂ ਸਮਝ ਆਉਂਦੀਆਂ, ਔਰ ਉਹ ਇਸ ਕਰਕੇ ਚੁਣਿਆ ਕਿਉਂਕਿ ਕੁਦਰਤ ਦੇ ਬਹੁਤ ਕਰੀਬ ਆ, ਤੁਸੀਂ ਕੁਦਰਤ ਨਾਲ ਹੀ ਐਕਚੁਅਲੀ ਕੰਮ ਕਰ ਰਹੇ ਹੋ, ਕੁਦਰਤ ਨੂੰ ਅੰਡਰਸਟੈਂਡ ਕਰ ਰਹੇ ਹੋ, ਸਮਝ ਕੇ ਤੁਸੀਂ ਉਹਨਾਂ ਨੂੰ ਫਲ ਲੈ ਰਹੇ ਹੋ, ਉਹਨਾਂ ਤੋਂ ਪਾਣੀ ਪਾ ਰਹੇ ਹੋ, ਸੋ ਤੁਸੀਂ ਜੀਵਾਂ ਦੇ ਨਾਲ ਹੋ,
ਮਤਲਬ
ਜਿਹੜੇ ਕੁਦਰਤ ਬਹੁਤ ਸੱਚੀ, ਤੇਰੀ ਕੁਦਰਤ ਸੱਚੇ ਪਾਤਸ਼ਾਹ,
ਸੋ
ਕੁਦਰਤ ਸੱਚੇ ਦੀ ਆ, ਸੋ ਤੁਸੀਂ ਸੱਚੇ ਪਾਤਸ਼ਾਹ ਦੇ ਨਾਲ ਹੀ ਅਸਲ ਦੇ ਵਿੱਚ ਕੰਮ ਕਰ ਰਹੇ ਹੋ, ਤੁਹਾਡਾ ਬਹੁਤ ਉਹੀ ਆ, ਤੁਸੀਂ ਮੌਸਮ ਦੇ ਨਾਲ ਜੂਝ ਰਹੇ ਹੋ, ਗਰਮੀ ਨਾਲ, ਧੁੱਪ ਨਾਲ, ਸੋਕੇ ਨਾਲ, ਪਾਣੀ ਨਾਲ, ਇਹ ਵੀ ਕੁਦਰਤ, ਸੋ ਐਕਚੁਅਲੀ ਤੁਹਾਡਾ ਬੌਸ ਉਹ ਪਰਮਾਤਮਾ ਆਪ ਹੀ ਆ, ਇਸ ਕਰਕੇ ਉਹ ਤੁਸੀਂ ਉਹਨਾਂ ਨਾਲ ਗੱਲਾਂ ਕਰ ਰਹੇ ਹੋ, ਪਰ ਤੁਹਾਡੇ ਅੰਦਰ ਜਿਹੜੀ ਆ ਤੁਸੀਂ ਕੰਮ ਕਰੀ ਜਾਂਦੇ ਆ, ਪਰ ਤੁਹਾਡਾ ਚਿੱਤ ਜਿਹੜਾ ਆ ਪਰਮਾਤਮਾ ਨਾਲ ਲੱਗਾ ਹੋਇਆ, ਜਿਹੜੇ ਬੰਦੇ ਦਾ ਉਹ ਫਿਰ ਇੱਧਰ ਨੂੰ ਹੋ ਜਾਂਦਾ, ਜਿਹੜੀ ਖੋਜ ਆ ਉਹ ਤਾਂ ਬਾਅਦ ਦੇ ਵਿੱਚੋਂ ਕੀ ਆ ਵੀ ਆਪਣੇ ਆਪ ਦਾ ਜਿਹੜਾ ਸੈਲਫ ਡਿਸਿਪਲਿਨ ਹੈ ਉਹ ਵੀ ਬੜਾ ਕਾਊਂਟ ਕਰਦਾ, ਵੀ ਕੰਮ ਕਰਕੇ, ਹੁਣ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ ਉਹ ਕੰਮ ਕਰ ਰਹੇ ਨੇ, ਕਈ ਟਰੱਕ ਚਲਾ ਰਹੇ ਨੇ, ਕਈ ਕੋਈ ਫਾਰਮ ਤੇ ਕੰਮ ਕਰ ਰਹੇ ਨੇ, ਪਰ ਸਮਝੋ ਸਾਰੇ ਇਹ ਸਮਝੋ ਵੀ ਤੁਸੀਂ ਕਰ ਕੇ ਰਹੇ ਹੋ ਕੰਮ, ਤਾਂ ਤੁਸੀਂ ਟਰੱਕ ਚਲਾ ਗੇਰ ਆਪਣੇ ਆਪ ਹੀ ਪਈ ਜਾ ਰਹੇ ਨੇ, ਥੋੜਾ ਬਹੁਤਾ ਧਿਆਨ ਦੇਣਾ ਪੈਂਦਾ, ਪਰ ਬਹੁਤ ਸਾਰੇ ਮੈਂ ਸੱਜਣ ਮਿੱਤਰ ਦੇਖੇ ਨੇ ਕਿ ਉਹ ਵਿਹਲੇ ਟਾਈਮ ਦੇ ਵਿੱਚ ਕਾਨਫਰੰਸ ਕਾਲਾਂ ਲਾ ਕੇ ਇੱਕ ਦੂਜੇ ਨਾਲ ਗੱਲਾਂ ਕਰੀ ਜਾਂਦੇ ਨੇ ਹਨਾ, ਜਿਹੜੀਆਂ ਕਿ ਕਈ ਵਾਰ ਬਾਦਲਾਂ ਦੀਆਂ ਗੱਲਾਂ ਕਰੀ ਜਾਂਦੇ ਕਿ ਆਪਣੇ ਉਹਨਾਂ ਦੇ ਚਿੱਤ ਵਿੱਚ ਕੀ ਆ ਚੁਗਲੀਆਂ, ਚਿੱਤ ਵਿੱਚ ਕੀ ਆ ਇੱਕ ਦੂਜੇ ਦੀ ਗੱਲਾਂ ਕਰਨੀਆਂ,
ਸਮੇਂ ਦੀ ਬਰਬਾਦੀ,
ਮੈਂ ਕੁਛ ਇਹੋ ਜਿਹੇ ਸਮੇਂ ਦੀ ਬਰਬਾਦੀ ਆ
ਹਨਾ,
ਮਤਲਬ ਖੇਤਾਂ ਚ ਕੰਮ ਕਰ ਰਹੇ ਹੋਣਗੇ, ਮਤਲਬ ਆਲਮਟੋਲੀਆਂ ਇੱਧਰ ਉੱਧਰ ਦੀਆਂ ਗੱਲਾਂ ਮਾਰੀ ਜਾਣਗੇ ਲੋਕ ਹਨਾ, ਕਲੇਸ਼ ਕਰੀ ਜਾਣਗੇ, ਇੱਕ ਦੂਜੇ ਦੀ ਚੁਗਲੀ ਕਰ ਦੇਣਗੇ ਜਾਂ ਲੜਪਣਗੇ ਜਾਂ ਹੱਸੀ ਜਾਣਗੇ ਜਾਂ ਮਜ਼ਾਕ ਕਰੀ ਜਾਣਗੇ ਹਨਾ, ਠੀਕ ਹੈ ਉਹ ਥੋੜਾ ਠੀਕ ਹੈ, ਪਰ ਤੁਸੀਂ ਸਾਰਾ ਦਿਨ ਨਹੀਂ ਇਹ ਕੁਛ ਕਰ ਸਕਦੇ
ਹਨਾ,
ਪਰ ਬਹੁਤ ਸਾਰਾ ਟਾਈਮ ਜਿਹੜਾ ਟਾਈਮ ਮੈਨੇਜਮੈਂਟ ਹੈ ਕਿ ਤੁਸੀਂ ਕੰਮ ਕਰਦੇ ਕਰਦੇ ਅਗਰ ਤੁਸੀਂ ਪਾਠ ਕਰ ਲਓ, ਪੰਜਾਂ ਪੌੜੀਆਂ ਦਾ ਕਰ ਲਓ, ਬਾਰਾਂ ਪੌੜੀਆਂ ਦਾ ਕਰ ਲਓ, ਜਿੰਨਾ ਆਉਂਦਾ ਉਨਾ ਕਰ ਲਓ, ਜਾਂ ਇਹਦੇ ਬਾਰੇ ਡਿਸਕਸ਼ਨ ਕਰ ਲਓ ਕਿਸੇ ਨਾਲ, ਉਹ ਵੀ ਗਿਣੀ ਜਾਂਦੀ ਹੈ। ਹੁਣ ਮੈਂ ਕੁਛ ਇਹੋ ਜਿਹਾ ਵੀ ਸੱਜਣਾ ਜਾਣਦਾ, ਮੁੰਡਿਆਂ ਨੂੰ ਜਾਣਦਾ, ਨੌਜਵਾਨਾਂ ਨੂੰ ਜਿਹੜੇ ਮਤਲਬ ਇਹ ਨੁਕਤਿਆਂ ਨੂੰ ਅੰਡਰਸਟੈਂਡ ਕਰਕੇ ਹੁਣ ਉਹ ਕਾਫੀ ਐਡਵਾਂਸ ਸਟੇਜ ਤੇ ਪਹੁੰਚੇ ਨੇ, ਪਹੁੰਚ ਗਏ ਨੇ, ਔਰ ਕਾਫੀ ਸੁਖੀ ਵੀ ਨੇ, ਪਰਿਵਾਰ ਦੇ ਵਿੱਚ ਵੀ ਸੁਖੀ ਨੇ, ਪਰ ਉਹਨਾਂ ਦੀ ਜਿਹੜੀ ਮਨੋ ਅਵਸਥਾ ਆ ਉਹ ਬੜੀ ਸਟੇਬਲ ਹੋ ਗਈ ਹੈ। ਤੇ ਇਹ ਇਹ ਜਿਹੜਾ ਮਤਲਬ ਇਹ ਕੱਲਾ ਖੇਤੀ ਚ ਨਹੀਂ, ਹੋਰ ਕੰਮਾਂ ਦੇ ਵਿੱਚ ਵੀ ਇਸ ਨੁਕਤੇ ਨੂੰ ਅਡੋਪਟ ਕਰਨਾ ਚਾਹੀਦਾ, ਔਰ ਹੋ ਜਾਂਦਾ ਹੈ, ਕੋਈ ਅੱਡੀ ਗੱਲ ਨੀ। ਇਹਦੀਆਂ ਅਨੇਕ ਉਦਾਹਰਣਾਂ ਗੁਰਬਾਣੀ ਦੇ ਵਿੱਚ ਨੇ, ਹੁਣ ਭਗਤ ਸਧਨਾ ਜੀ ਦੇਖ ਲੋ, ਕਸਾਈ ਸੀ
ਹਨਾ,
ਤੇ ਨਾਮਦੇਵ ਜੀ ਸੀਂਬੇ ਸੀ ਹਨਾ, ਤੋ ਹਰ ਭਗਤ ਕਿਰਪਾ ਜੀ ਉਹ ਸਾਰੇ ਆਪਣੇ ਆਪਣੇ ਕੰਮ ਕਰਦੇ ਸੀ ਅਦਰ ਦੈਨ ਖੇਤੀ, ਤਾਂ ਵੀ ਉਹਨਾਂ ਨੇ ਉਹ ਉਸ ਅਵਸਥਾ ਨੂੰ ਅਪਣਾਇਆ ਕੰਮ ਕਰਦੇ ਕਰਦੇ। ਉਹਨਾਂ ਨੇ ਪ੍ਰਮਾਣ ਲਿਖੇ ਹੋਏ ਨੇ ਵੀ ਅਸੀਂ ਸਾਡੇ ਹੱਥ ਪੈਰ ਕੰਮ ਕਰ ਰਹੇ ਸੀ, ਪਰ ਸਾਡਾ ਜਿਹੜਾ ਚਿੱਤ ਸੀਗਾ ਉਹ ਪਰਮਾਤਮਾ ਨਾਲ ਜੁੜਿਆ ਹੋਇਆ ਸੀ
ਜੀ।
ਸੋ ਇਹ ਜਿਹੜੀਆਂ ਚੀਜ਼ਾਂ ਡੂਏਬਲ ਹੈ, ਇੱਕ ਕੋਈ ਏਦਾਂ ਨੀ ਹੈਗਾ ਕਿ ਬਹੁਤ ਬਾਹਰਲੀਆਂ ਚੀਜ਼ਾਂ, ਇਹ ਹੋ ਸਕਦੀਆਂ
ਜੀ।
ਤੇ ਬਾਕੀ ਜਿਹੜਾ ਤੁਸੀਂ, ਮੈਂ ਤੁਹਾਡੇ ਨਾਲ ਇੱਕ ਨਾ ਥੋੜਾ ਸ਼ੇਅਰ ਕਰਨਾ ਚਾਹਾਂਗਾ ਕਿ ਜਿਹੜਾ ਅਸਲੀ ਤੁਹਾਡਾ ਮਨਸ਼ਾ ਕੀ ਹੈ
ਜੀ,
ਕੀ ਹੋਣਾ ਚਾਹੀਦਾ, ਮਤਲਬ ਤੁਸੀਂ ਅਚੀਵ ਕੀ ਕਰਨਾ ਨਾ। ਮੈਂ ਪਿੱਛੇ ਜੇ ਇੱਕ ਆਪਣੇ ਪੜ੍ਹ ਰਿਹਾ ਸੀਗਾ, ਦੁਬਾਰਾ ਪੜ੍ਹ ਰਿਹਾ ਸੀ, ਇੱਕ ਨਾ ਉਪਨਿਸ਼ਦ ਹੈ ਮੁੰਡਕ, ਜੇ ਉਹਨੂੰ ਮੰਡੂਕ ਵੀ ਕਹਿ ਦਿੰਦੇ ਆ, ਮੁੰਡਕ ਵੀ ਕਹਿ ਦਿੰਦੇ ਆ
ਜੀ,
ਉਹਦਾ ਨਾ ਉਹਦੀ ਜਿਹੜੀ ਓਪਨਿੰਗ ਹੈ ਸ਼ੁਰੂਆਤ ਦੇ ਵਿੱਚ ਨਾ, ਪਹਿਲਾ ਹੀ ਜਿਹੜਾ ਸ਼ਲੋਕ ਹੈ, ਚੌਥਾ ਸ਼ਲੋਕ ਹੈ ਵੈਸੇ, ਉਹ ਕਹਿੰਦੇ ਆ ਉਹਦੇ ਵਿੱਚ ਨਾ, ਜਿਹੜਾ ਇੱਕ ਗ੍ਰਹਿਸਥੀ ਹੁੰਦਾ ਉਹਦਾ ਨਾਮ ਹੁੰਦਾ ਸ਼ੌਨਕ, ਚਾਣਕੋ, ਉਹ ਇੱਕ ਰਿਸ਼ੀ ਕੋਲ ਜਾਂਦਾ ਤੇ ਕਹਿੰਦਾ ਮੈਨੂੰ ਉਪਦੇਸ਼ ਦਿਓ, ਮੈਨੂੰ ਦੱਸੋ
ਜੀ।
ਉਹ ਕਹਿੰਦੇ ਆ ਚਲੋ ਮੈਂ ਤੁਹਾਨੂੰ ਉਪਦੇਸ਼ ਦਿੰਦਾ, ਪਰ ਮੈਂ ਇਹ ਗੱਲ ਉਹਨਾਂ ਤੋਂ ਸੁਣੀ, ਮੈਨੂੰ ਉਹਨਾਂ ਨੇ ਸਿਖਾਲੀ ਜਿਹਨਾਂ ਨੇ ਬ੍ਰਹਮ ਦਾ ਅਨੁਭਵ ਕੀਤਾ ਹੋਇਆ ਅਕਾਲ ਪੁਰਖ ਦਾ, ਉਹਨਾਂ ਨੇ ਇਹ ਗੱਲਾਂ ਗਾਂ ਤੇ ਗਾਂ ਦੱਸੀਆਂ, ਮੈਂ ਉਹਨਾਂ ਨੂੰ ਹਾਜ਼ਰ ਨਾ ਜਾਣ ਕੇ ਮੈਂ ਤੈਨੂੰ ਹੁਣ ਉਪਦੇਸ਼ ਦੇਣ ਲੱਗਾ। ਤੇ ਉਹ ਉਹਨਾਂ ਨੂੰ ਦੱਸਦੇ ਆ ਕਿ ਦੁਨੀਆਂ ਦੇ ਵਿੱਚ ਦੋ ਵਿਦਿਆ ਹੁੰਦੀਆਂ, ਤਸਮੇ ਮਾਹ ਹਵਾ ਚ ਦਵੈ ਵਿਦਿਓ ਵੇਦਿਤੇ, ਤੇ ਦੋ ਤਰ੍ਹਾਂ ਦੀਆਂ ਵਿਦਿਆ ਹੁੰਦੀਆਂ ਦੁਨੀਆਂ, ਇੱਕ ਹੁੰਦੀ ਆ ਲੋਅਰ, ਇੱਕ ਹੁੰਦੀ ਹਾਇਰ, ਮਤਲਬ ਇੱਕ ਆਮ ਹੁੰਦੀ ਆ, ਇੱਕ ਹੁੰਦੀ ਆ ਪਾਰ ਵਾਲੀ, ਇੱਕ ਹੁੰਦੀ ਐਸ ਪਾਰ ਵਾਲੀ,
ਠੀਕ
ਹੈ। ਹੁਣ ਜਿਹੜੀ ਐਸ ਵਾਸਤੇ ਵਾਲੀ ਵਿਦਿਆ ਦੇ ਆ, ਉਹਦੇ ਵਿੱਚ ਆ ਜਾਂਦਾ ਆ ਰਿਗਵੇਦ, ਯਜੁਰਵੇਦ, ਸਾਮਵੇਦ, ਅਧਰਵੇਦ, ਚਾਰੇ ਵੇਦ ਉਹਦੇ ਚ ਆ ਜਾਂਦੇ, ਜਿਹੜੀ ਲੋਅਰ ਨੌਲੇਜ,
ਠੀਕ
ਹੈ। ਫੇਰ ਜਿਹੜੀਆਂ ਕਲਪੋ ਸ਼ਿਕਸ਼ਾ ਕਲਪੋ, ਜਿਹੜੀਆਂ ਕਾਲਪਨਿਕ ਸ਼ਿਕਸ਼ਾਵਾਂ ਆ, ਜਿਵੇਂ ਵਿਆਕਰਣ ਹੈ ਉਹ ਕਾਲਪਨਿਕ ਹੈ, ਉਹ ਮਿੱਥੀ ਹੋਈ ਹੈ ਨਾ ਵਿਆਕਰਣ, ਬੰਦਿਆਂ ਨੇ ਬਣਾਈ ਆ। ਨਿਰੂਕਤ ਮਤਲਬ ਜਿਹੜੀਆਂ ਵਿਆਖਿਆਵਾਂ ਅਸੀਂ ਕਰਦੇ ਹਾਂ, ਕਥਾ ਕਰਦੇ ਹਾਂ, ਉਹ ਵੀ ਅਸੀਂ ਮਿੱਥ ਕੇ ਹੀ ਕਰਦੇ ਹਾਂ। ਤੇ ਜਿਹੜੀ ਛੰਦਬੰਦੀ ਹੈ, ਪੋਇਟਰੀ ਹੈ, ਜਾਂ ਈਵਨ ਕਿ ਗਾਣਾ ਵੀ ਹੈ, ਇਹ ਵੀ ਇੱਕ ਕਾਲਪਨਿਕ ਵਿਦਿਆ ਹੈ। ਤੇ ਜਿਹੜੀ ਜੋਤਿਸ਼ ਮਿੱਥ ਹੈ, ਜੋਤਿਸ਼ੀ, ਜੋਤਿਸ਼ ਲਾਣਾ, ਹਿਸਾਬ ਕਿਤਾਬ ਲਾਣਾ, ਮੈਥਮੈਟਿਕਸ, ਇਹ ਸਾਰੀਆਂ ਉਹ ਕਾਲਪਨਿਕ ਵਿਦਿਆ ਆ ਜਾਂਦੀਆਂ, ਮਤਲਬ ਇਮੈਜਿਨਰੀ ਨੌਲੇਜ ਹੈ
ਜੀ,
ਇਹ ਕੋਈ ਰੀਅਲ ਨੌਲੇਜ ਨਹੀਂ,
ਠੀਕ।
ਇਹ ਕਹਿੰਦੇ ਸਾਰੀਆਂ ਜਿਹੜੀਆਂ ਨੇ ਇਹ ਇਸ ਸੰਸਾਰ ਦੇ ਨੌਲੇਜ ਹੈ, ਇਹਨਾਂ ਚ ਚਾਰ ਵੇਦ ਵੀ ਇਹਨਾਂ ਤੇ ਆ ਜਾਂਦੇ ਨੇ, ਉਪਨਿਸ਼ਟ ਵੀ ਇਹਨਾਂ ਤੇ ਆ ਜਾਂਦੇ ਨੇ
ਜੀ।
ਪਰ ਕਹਿੰਦੇ ਜਿਹੜੀ ਪਰਾ ਵਾਲੀ ਨੌਲੇਜ ਹੈ ਉਹ ਕੀ ਹੈ, ਜਿਹੜੀ ਅਸੀਂ ਇਹਨਾਂ ਦੇ ਮਦਦ ਭਜਦੇ ਹਾਂ ਤੇ ਇਹ ਨੌਲੇਜ ਲੈਣੀ ਹੈ, ਪਾਰ ਵਾਲੀ ਨੌਲੇਜ ਕਾਹਦੀ ਹੈ
ਜੀ,
ਉਹ ਕਹਿੰਦੇ ਅਤ ਪਰਾ ਯਈਆ ਸਦ ਅਕਸ਼ਰ ਆਦਿ ਅਗੰਮ ਆਇਆ। ਜਿਹੜੀ ਪਾਰ ਵਾਲੀ ਨੌਲੇਜ ਆ ਉਹ ਹੈਗੀ ਆ ਉਹ ਅਕਸ਼ਰ ਨਾਮ, ਜਿਹਨੂੰ ਅਸੀਂ ਗੁਰਬਾਣੀ ਚ ਸਾਰੇ ਗੁਰੂ ਗ੍ਰੰਥ ਸਾਹਿਬ ਜਿਹੜਾ ਨਾਮ ਆਉਂਦਾ ਹੈ ਨਾ
ਜੀ,
ਉਹ ਪਾਰ ਵਾਲੀ ਨੌਲੇਜ ਆ, ਉਹਦੇ ਨਾਲ ਅਸੀਂ ਆਦਿ ਤੇ ਅਗੰਮ ਦੇ ਨਾਲ ਜੁੜਦੇ ਹਾਂ, ਉਹ ਜਿਹਨੂੰ ਉਸ ਅਕਸ਼ਰ ਦਾ ਗਿਆਨ ਹੈ ਉਹਦੇ ਮੂਹਰੇ ਇਹ ਸਾਰੇ ਗਿਆਨ ਜਿਹੜੇ ਨੇ ਕੱਲ
ਹੈ,
ਕੁਛ ਨੀ ਹੈਗੇ। ਹਾਂ, ਸੋ ਇਸ ਕਰਕੇ ਮਤਲਬ ਅਗਰ ਤੁਸੀਂ ਅਸੀਂ ਉਹ ਸਾਡਾ ਟਾਰਗੇਟ ਹੋਣਾ ਚਾਹੀਦਾ ਉਹ ਅਕਸ਼ਰ,
ਜਿਹਨੂੰ
ਅਸੀਂ ਉਹ ਗਿਆਨ ਲੈ ਲਿਆ ਤੇ ਉਹ ਚਾਰੇ ਵੇਦ ਦੁਨੀਆਂ ਦੀਆਂ ਸਾਰੀਆਂ ਨੌਲੇਜ ਉਹਦੇ ਅੰਡਰ ਹੀ ਆ ਜਾਣੀਆਂ
ਜੀ। ਜੀ ਬਿਲਕੁਲ,
ਇਹ ਉਪਨਿਸ਼ਦ ਕਹਿ ਰਹੇ ਨੇ
ਜੀ,
ਅੱਜ ਤੋਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਉਪਨਿਸ਼ਦ ਵੀ ਇਹੀ ਗੱਲਾਂ ਕਹਿ ਗਏ ਸੀ। ਤੇ ਜਿਹੜੇ ਗੁਰੂ ਗ੍ਰੰਥ ਉਹ ਸਾਰਾ ਅਕਸ਼ਰ ਦਾ ਗਿਆਨ, ਜੇ ਤੁਸੀਂ ਦੁਨੀਆਂ ਦਾ ਗਿਆਨ ਲੈਣਾ ਤਾਂ ਤੁਸੀਂ ਵੇਦ ਪੜ੍ਹੋ, ਜੇ ਤੁਸੀਂ ਅਕਸ਼ਰ ਦਾ ਗਿਆਨ ਲੈਣਾ ਆ, ਪਾਰ ਦਾ ਗਿਆਨ ਲੈਣਾ, ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਇਹ ਮੇਰੇ ਕਹਿਣ ਦਾ ਮਤਲਬ ਹੈ
ਜੀ। ਜੀ ਬਿਲਕੁਲ, ਤੁਹਾਡੀ ਗੱਲ ਤੋਂ ਇੱਕ ਚੀਜ਼ ਜਿਹੜੀ ਆ ਉਹ ਸਪਸ਼ਟ ਜ਼ਰੂਰ ਹੁੰਦੀ ਆ ਕਿ ਮਨੁੱਖ ਨੂੰ ਅਸਲ ਦੇ ਵਿੱਚ ਮਨੁੱਖ ਹੋਣ ਦੇ ਨਾਤੇ ਜਦੋਂ ਇਸ ਦੁਨੀਆਂ ਦੇ ਵਿੱਚ ਆਉਣ ਦਾ ਅਵਸਰ ਮਿਲਿਆ ਆ, ਤਾਂ ਉਹਨੂੰ ਇੱਥੇ ਸਵੈ ਅਧਿਐਨ ਦੀ ਵੀ ਲੋੜ ਪੈਂਦੀ ਆ, ਔਰ ਉਹਨੂੰ ਇਹ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ, ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ ਕਿ ਉਹਦਾ ਇਸ ਜਗਤ ਦੇ ਵਿੱਚ ਆਉਣ ਦਾ ਮਨੋਰਥ ਕੀ ਆ, ਹਨਾ। ਔਰ ਉਹ ਮਨੋਰਥ ਅਸਲ ਦੇ ਵਿੱਚ ਹੈ ਕੀ ਆ, ਇਹ ਮਨੋਰਥ ਮੁੰਦਾਵਣੀ ਦੇ ਵਿੱਚ ਤੁਸੀਂ ਸਪਸ਼ਟ ਵੀ ਕੀਤਾ ਆ, ਔਰ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਬੁਝਾਰਤਾਂ ਇਸ ਕਿਤਾਬ ਦੇ ਰਾਹੀਂ ਤੁਸੀਂ ਬੁਝਾਉਣ ਦੀ ਵੀ ਕੋਸ਼ਿਸ਼ ਕੀਤੀ ਆ, ਔਰ ਕੁਛ ਜਿਹੜੀਆਂ ਬੁਝਾਰਤਾਂ ਆ ਉਹ ਅਜੇ ਵੀ ਸਾਡੇ ਵਰਗਿਆਂ ਦੇ ਲਈ ਬਣੀਆਂ ਰਹਿਣਗੀਆਂ, ਕਿਉਂਕਿ ਜਿਸ ਪੱਧਰ ਤੱਕ ਤੁਸੀਂ ਜਿਸ ਸਾਹਿਤ ਦੀ ਜਿਸ ਗਿਆਨ ਦੀ ਵੀ ਗੱਲ ਕੀਤੀ ਆ ਕਿ ਇੱਕ ਉੱਤਮ ਦਰਜੇ ਦਾ ਸਾਹਿਤ ਆ ਤੇ ਇੱਕ ਜਿਹੜਾ ਆਮ ਸਾਹਿਤ ਆ, ਪਰ ਇਸ ਕਿਤਾਬ ਨੂੰ ਉੱਤਮ ਦਰਜੇ ਦੇ ਸਾਹਿਤ ਦੇ ਵਿੱਚ ਅਸੀਂ ਰੱਖਦੇ ਹੋਏ ਗੱਲ ਕਰਾਂਗੇ, ਕਿਉਂਕਿ ਇਸ ਕਿਤਾਬ ਦੇ ਵਿੱਚ ਇਸ ਪੁਸਤਕ ਦੇ ਵਿੱਚ ਬਹੁਤ ਸਾਰੇ ਕਨਸੈਪਟ ਜਿਹੜੇ ਆ ਜਿਹੜੇ ਅਸਲ ਦੇ ਵਿੱਚ ਹੈ ਤਾਂ ਸਾਡੇ ਆਮ ਜੀਵਨ ਦੇ ਨਾਲ ਹੀ ਜੁੜੇ ਹੋਏ ਆ, ਔਰ ਬਹੁਤ ਸਾਰੇ ਹਵਾਲੇ ਤੁਸੀਂ ਜਿਹੜੇ ਆ ਉਹ ਵੀ ਆਮ ਜੀਵਨ ਦੀਆਂ ਘਟਨਾਵਾਂ ਦੇ ਨਾਲ ਜੋੜ ਕੇ ਦਿੱਤੇ ਆ, ਪਰ ਜਿੱਥੇ ਜਿੱਥੇ ਵੀ ਤੁਸੀਂ ਤੁਲਨਾਤਮਕ ਅਧਿਐਨ ਕਰਕੇ ਉਹਨਾਂ ਨੂੰ ਪੇਸ਼ ਕੀਤਾ ਆ ਉਥੇ ਉਥੇ ਥੋੜਾ ਜਿਹਾ ਜਿਹੜੇ ਸਾਡੇ ਵਰਗੇ ਆਮ ਲੋਕ ਆ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਸਮਝਣ ਦੇ ਵਿੱਚ ਥੋੜਾ ਸਮਾਂ ਜਿਹੜਾ ਆ ਉਹ ਕੁਛ ਜ਼ਿਆਦਾ ਲੱਗ ਸਕਦਾ ਆ। ਅੱਛਾ, ਇਹਦੇ ਵਿੱਚ ਤੁਸੀਂ ਹੋਰ ਕੁਛ ਜਿਹੜੇ ਕਨਸੈਪਟ ਆ ਜਿਵੇਂ ਸੇਵਾ ਦਾ ਕਨਸੈਪਟ ਤੁਸੀਂ ਇਹਦੇ ਵਿੱਚ ਬੜਾ ਕਲੀਅਰ ਕੀਤਾ ਆ, ਕਿਉਂਕਿ ਅਕਸਰ ਸੇਵਾ ਨੂੰ ਲੈ ਕੇ ਵੀ ਸਾਡੇ ਅੰਦਰ ਬੜੇ ਭਰਮ ਭੁਲੇਖੇ ਹੁੰਦੇ ਆ, ਹਨਾ। ਔਰ ਉਹ ਕਨਸੈਪਟ ਜਿਹੜਾ ਆ ਬੜਾ ਸੋਹਣੀ ਤਰ੍ਹਾਂ ਇਹਦੇ ਵਿੱਚ ਤੁਸੀਂ ਕਲੀਅਰ ਕੀਤਾ ਆ। ਇਸੇ ਤਰ੍ਹਾਂ ਕਰਮੀ ਆਵੇ ਕੱਪੜਾ ਇੱਕ ਚੈਪਟਰ ਆ, ਉਹਦੇ ਵਿੱਚ ਮਤਲਬ ਸਾਡਾ ਮਨੁੱਖਾ ਤੌਰ ਦੇ ਉੱਤੇ ਇਸ ਧਰਤੀ ਦੇ ਉੱਤੇ ਆ ਕੇ ਸਾਡਾ ਅਸਲ ਦੇ ਵਿੱਚ ਮਨੋਰਥ ਕੀ ਹੋਣਾ ਚਾਹੀਦਾ, ਜਿਵੇਂ ਮੈਂ ਹੁਣੇ ਗੱਲ ਕੀਤੀ ਆ, ਹਨਾ। ਉਹ ਵੀ ਬੜਾ ਕਲੀਅਰ ਤੁਸੀਂ ਕੀਤਾ ਆ ਇਹਦੇ ਵਿੱਚ। ਔਰ ਹੋਰ ਬਹੁਤ ਸਾਰੇ ਇਹੋ ਜਿਹੇ ਵਿਸ਼ੇ ਆ ਜਿਨ੍ਹਾਂ ਨੂੰ ਤੁਸੀਂ ਛੋਹਿਆ, ਔਰ ਮੈਨੂੰ ਜਿਹੜੀ ਸਭ ਤੋਂ ਜ਼ਿਆਦਾ ਹੈਰਾਨੀ ਇੱਥੇ ਵੀ ਹੁੰਦੀ ਹੈ ਜਦੋਂ ਰਾਮਾਇਣ ਦੇ ਨਾਲ ਤੁਸੀਂ ਤੁਲਨਾ ਆ ਕਿ ਗੁਰਬਾਣੀ ਦੇ ਵਿੱਚ ਵੀ ਬਹੁਤ ਜਗ੍ਹਾ ਰਾਮ ਦਾ ਜ਼ਿਕਰ ਆਉਂਦਾ ਆ, ਹਨਾ। ਔਰ ਪ੍ਰਤੀਕ ਦੇ ਤੌਰ ਤੇ ਬਿੰਬ ਦੇ ਤੌਰ ਤੇ ਉਸ ਨੂੰ ਕਿਸ ਢੰਗ ਦੇ ਨਾਲ ਸਾਨੂੰ ਰੂਹਾਨੀਅਤ ਦੇ ਸਫ਼ਰ ਵੱਲ ਪ੍ਰੇਰਿਆ ਗਿਆ ਆ, ਉਹ ਅਸਲ ਦੇ ਵਿੱਚ ਉਹ ਸਮਝ ਦੇ ਵਿੱਚ ਬਹੁਤ ਘੱਟ ਲੋਕਾਂ ਦੇ ਆਉਂਦਾ, ਔਰ ਜਿਨ੍ਹਾਂ ਲੋਕਾਂ ਦੀ ਸਮਝ ਦੇ ਵਿੱਚ ਉਹ ਆਉਂਦਾ ਆ ਉਹਨੂੰ ਫਿਰ ਵੀ ਜੀਵਨ ਦੇ ਵਿੱਚ ਇੰਪਲੀਮੈਂਟ ਕਰਨ ਦੇ ਵਿੱਚ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਕੁਤਾਹੀ ਕਰ ਜਾਂਦੇ ਆ। ਸੋ ਇਹਨਾਂ ਕਨਸੈਪਟਸ ਦੇ ਉੱਤੇ ਜੇ ਗੱਲ ਕਰੀਏ ਜੀ।
ਸੋਰੀ ਅਮਰਜੀਤ, ਮੈਂ ਤੁਹਾਡੀ ਗੱਲ ਕਰ ਰਿਹਾ, ਸਾਰਿਆਂ ਨੂੰ ਤੁਸੀਂ ਰਾਮਾਇਣ ਦੀ ਗੱਲ ਕੀਤੀ, ਜੋ ਇਸ ਵੇਲੇ ਫੀਡਬੈਕ ਆ ਰਹੀ ਹੈ ਤੇ ਸਾਰਿਆਂ ਨੂੰ ਵੱਧ ਜਿਹੜਾ ਐਕਸੈਪਟ ਕੀਤਾ ਜਾ ਰਿਹਾ ਜਾਂ ਮਤਲਬ ਚਲਾਇਆ ਜਾ ਰਿਹਾ ਉਹ ਜਿਹੜਾ ਰਾਮਾਇਣ ਦਾ ਚੈਪਟਰ ਹੈ ਉਹ ਜ਼ਿਆਦਾ ਸਾਰਿਆਂ ਨੂੰ ਮਤਲਬ ਉਹ ਪਾਪੂਲਰ ਹੋ ਰਿਹਾ ਹੈ ਤੇ ਉਹਦੇ ਮਤਲਬ ਜਿਹੜੇ ਸਾਡੇ ਹਿੰਦੂ ਭਾਈਚਾਰਾ ਆ ਉਹ ਬੜਾ ਐਕਸੈਪਟ ਕਰਦਾ ਉਸ ਚੀਜ਼ ਨੂੰ ਵੀ ਇਹ ਏਦਾਂ ਹੀ ਹੋਣਾ ਚਾਹੀਦਾ ਹੈ ਐਗਜੈਕਟਲੀ ਦਾ ਵੇ ਹੈ ਨਾ। ਜਿਹੜੀ ਕਹਾਣੀ ਹੈ, ਕਹਾਣੀ ਦਾ ਜਿਹੜਾ ਸਾਰ ਹੈ ਉਹ ਰਾਮਾਇਣ ਦਾ ਜਿਹੜਾ ਕੱਢਿਆ ਹੈ ਉਹ ਉਸੇ ਤਰ੍ਹਾਂ ਹੀ ਹੈ। ਇਸੇ ਕਰਕੇ ਇਹ ਸਾਰ ਮੈਂ ਨਹੀਂ ਕੱਢਿਆ ਹੈਗਾ, ਇਹ ਸਾਰ ਗੁਰਬਾਣੀ ਦੇ ਵਿੱਚ ਹੈ। ਇਹ ਗੁਰੂ ਸਾਹਿਬ ਨੇ ਤਾਂ ਹੀ ਰਾਮ ਅੱਖਰ ਇੰਨਾ ਵਰਤਿਆ ਹੋਇਆ ਹੈ, ਉਹਨਾਂ ਨੇ ਉਹਨੂੰ ਅਧਿਆਤਮਕ ਐਂਗਲ ਤੋਂ ਹੀ ਲਿਆ ਨਾ ਕਿ ਰਾਜੇ ਦੇ ਐਂਗਲ ਤੋਂ ਲਿਆ।
ਬਿਲਕੁਲ ਬਿਲਕੁਲ,
ਉਹਨਾਂ ਨੇ ਨਾਮ ਦੇ ਹੀ ਐਂਗਲ ਤੋਂ ਉਹ ਇਹ ਕਹਾਣੀ ਨੂੰ ਸਮਝ ਗਏ ਸੀ। ਜਾਨੀ ਗਿਆਨੀ ਰੇ ਰਾਜਾ ਰਾਮ ਕੀ ਕਹਾਣੀ, ਭਗਤ ਕਬੀਰ ਜੀ ਭਗਤ ਸਾਰੇ ਸਮਝ ਗਏ ਸੀ ਇਸ ਅਸਲੀ ਕਹਾਣੀ ਦਾ ਮੂਲ ਹਨਾ। ਇਸ ਕਰਕੇ ਉਹਨਾਂ ਨੇ ਉਸ ਨੂੰ ਲੋਕਾਂ ਕਿਉਂਕਿ ਲੋਕਾਂ ਚ ਪਾਪੂਲਰ ਸੀ ਤਾਂ ਕਰਕੇ ਉਹਨਾਂ ਨੇ ਰਾਮ ਦਾ ਬਿੰਬ ਐਜ ਏ ਰੱਖਿਆ, ਪਰ ਉਹਨਾਂ ਨੇ ਰਾਮ ਨੂੰ ਨਾਮ ਕਿਹਾ ਤੇ ਉਹ ਨਾਮ ਹੈ। ਤੇ ਦੂਜੀ ਗੱਲ ਜਿਹੜੇ ਸੇਵਾ ਤੇ ਕਰਮਾਂ ਦੀ ਗੱਲ ਹੈ ਨਾ, ਇਹ ਬੜੇ ਲੰਬੇ ਚੌੜੇ ਬੜੇ ਵਧੀਆ ਕੋਨਸੈਪਟ ਨੇ, ਆਪਾਂ ਫਿਰ ਕਿਸੇ ਦਿਨ ਪ੍ਰੋਗਰਾਮ ਜਾਂ ਅਗਲੇ ਮਹੀਨੇ ਕਰਾਂਗੇ। ਪਰ ਮੈਂ ਸੇਵਾ ਦੇ ਬਾਰੇ ਇਹ ਕਹਿਣਾ ਚਾਹੁੰਦਾ ਕਿ ਅਸੀਂ ਨਾ ਕਈ ਵਾਰੀ ਸੇਵਾ ਕਰ ਲਈ ਦੀ ਆ ਪਰ ਉਹਦਾ ਉਹ ਨੇਫਲ ਹੋ ਜਾਂਦੀ ਆ, ਸੇਵਾ ਟੂ ਮੱਚ ਕਰ ਲਈ ਦੀ ਆ। ਸਾਡੇ ਜਿਹੜੇ ਹੁਣ ਅੱਜ ਕੱਲ ਸਿੱਖ ਕੌਮ ਦੇ ਵਿੱਚ ਇਹ ਹੋ ਚੁੱਕਾ ਹੈ ਕਿ ਜਿਹੜੀ ਸਾਡੀ ਸੇਵਾ ਭਾਵਨਾ ਇਹਨੂੰ ਮਿਸ ਯੂਜ਼ ਕੀਤਾ ਜਾ ਰਿਹਾ, ਇਹਨੂੰ ਕੈਸ਼ ਕੀਤਾ ਜਾ ਰਿਹਾ, ਇਹਨੂੰ ਪੈਸੇ ਨਾਲ ਜੋੜਿਆ ਜਾ ਰਿਹਾ ਤੇ ਸਾਡੀ ਜਿਹੜੀ ਐਨਰਜੀ ਆ ਉਹ ਉਹਨਾਂ ਕੰਮਾਂ ਦੇ ਵਿੱਚ ਲਾਈ ਜਾ ਰਹੀ ਹੈ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਆ,
ਹਨਾ।
ਜਿਹੜੇ ਕੰਮਾਂ ਨੂੰ ਅਸੀਂ ਆਲਰੇਡੀ ਟੈਕਸ ਦੇ ਰਹੇ ਹਾਂ ਅਸੀਂ ਉੱਥੇ ਆਪਣੀ ਸੇਵਾ ਆਪਣਾ ਸਰਮਾਇਆ ਲਾਈ ਜਾ ਰਹੇ ਹਾਂ ਤੇ ਕਈ ਵਾਰੀ ਉਹ ਥਾਂ ਤੇ ਨਹੀਂ ਪਹੁੰਚਦਾ ਤੇ ਬਹੁਤ ਵੱਡਾ ਫਰੋਡ ਵੀ ਚੱਲਦਾ ਹੈ। ਹੁਣ ਦੂਜੇ ਪਾਸੇ ਜਿਹੜੇ ਸੇਵਾ ਕਰਨ ਵਾਲੇ ਆ ਉਹ ਸੇਵਾ ਕਰਕੇ ਫਿਰ ਹੰਕਾਰ ਵੀ ਬਹੁਤ ਕਰਦੇ ਆ, ਉਹ ਬੈਕਫਾਇਰ ਕਰਦਾ ਆ, ਉਹ ਉਲਟਾ ਨੁਕਸਾਨ ਕਰਦਾ ਆ। ਜਿਹੜਾ ਕਿ ਗੁਰਬਾਣੀ ਦਾ ਸਿਧਾਂਤ ਇਹ ਹੈ ਕਿ ਉਹ ਇਹ ਕਹਿ ਰਹੇ ਨੇ ਕਿ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨਹੀਂ ਸੁਗਾਈਏ, ਤੇ ਜੇ ਤੂੰ ਆਪਣਾ ਚੰਗਾ ਲੋੜਦਾ ਹੈ ਨਾ, ਜੇ ਦੇਣਾ ਚਾਹੁੰਦਾ, ਤੂੰ ਪੁੰਨ ਕਰਨਾ ਚਾਹੁੰਦਾ ਆ, ਦਾਨ ਕਰਨਾ ਚਾਹੁੰਦਾ ਆ, ਜਿਹੜਾ ਕਿ ਅੱਜ ਕੱਲ ਅਸੀਂ ਸਤ ਕਰਵਾਇਆ ਜਾਂਦਾ, ਕਈ ਵਾਰੀ ਇਮੋਸ਼ਨਲੀ ਬਲੈਕਮੇਲ ਕਰਕੇ ਕਰਾਇਆ ਜਾਂਦਾ, ਤੇ ਤਾਂ ਪੁੰਨ ਕਰਕੇ ਆਪਣੇ ਆਪ ਨੂੰ ਨੀਚ ਢਾਓ, ਬਹੁਤਾ ਮਤਲਬ ਹਵਾ ਚ ਨੀ ਕਰਨਾ। ਹੁਣ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਚੱਲ ਰਹੀਆਂ, ਮੈਂ ਉਹਨਾਂ ਬਾਰੇ ਵੀ ਕਾਫੀ ਕ੍ਰਿਟੀਕਲ ਹਾਂ ਤੇ ਥੋੜੀ ਜਿਹੀ ਜਿਹੜੀ ਮਤਲਬ ਥਾਂ ਥਾਂ ਤੇ ਸੇਵਾ ਦੀ ਗੱਲ ਹੈ। ਦੂਜੀ ਗੱਲ, ਆਪਾਂ ਗੁਰੂ ਘਰ ਚ ਜਾਂਦੇ ਹਾਂ, ਹੋਰ ਸੇਵਾ ਅਸੀਂ ਕਰਨ ਜਾਂਦੇ ਹਾਂ ਤੇ ਉੱਥੇ ਵੀ ਅਸੀਂ ਸਾਡਾ ਮਕਸਦ ਲੋਕਾਂ ਨੂੰ ਇਮਪ੍ਰੈਸ ਕਰਨਾ ਹੁੰਦਾ ਵੀ ਲੋਕ ਕਹਿਣ ਦੇ ਬਹੁਤ ਵੱਡਾ ਸੇਵਾਦਾਰ ਹੈ, ਲੈ ਵੀ ਤਾਂ ਸਾਰੇ ਇਹਨੇ ਹੀ ਸਾਂਭਿਆ ਹੋਇਆ, ਕਿਚਨ ਦਾ ਕੰਮ ਇਹਨੇ ਸਾਰਾ, ਸਫਾਈ ਦਾ ਕੰਮ ਸਾਂਭਿਆ ਹੋਇਆ ਜੀ, ਟੋਇਲਟਾਂ ਸਾਫ਼ ਕਰ ਰਿਹਾ ਜਿੱਥੇ, ਅਸੀਂ ਲੋਕਾਂ ਨੂੰ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ
ਜੀ।
ਪਰ ਅਸਲ ਦੇ ਵਿੱਚ ਹੈ ਕਿ ਧਿਆਨ ਸਾਡਾ ਹੁੰਦਾ ਲੋਕਾਂ ਦੇ ਵੱਲ ਚਾਹੀਦਾ ਹੁੰਦਾ, ਸਾਡਾ ਉਹ ਜਿਹੜਾ ਸ਼ਬਦ ਹੈ ਉੱਥੇ ਉਹਦੇ ਵੱਲ, ਗੁਰੂ ਅਕਾਲ ਪੁਰਖ ਵੱਲ ਉਹਦਾ ਚਾਹੀਦਾ ਹੁੰਦਾ ਹਨਾ। ਅਸੀਂ ਉਹ ਸੰਗਤ ਦੀ ਧੂੜ ਦਾ ਮਤਲਬ ਇਹ ਨੀ ਹੁੰਦਾ ਕਿ ਮਤਲਬ ਉਹ ਜਿਹੜੀ ਉੱਥੇ ਧੂੜ ਉੱਡ ਰਹੀ, ਸੰਗਤ ਦੀ ਧੂੜ ਦਾ ਮਤਲਬ ਇਹ ਹੁੰਦਾ ਵੀ ਜਿਹੜੇ ਨਾਮ ਸੁਣਨ ਆਏ ਆ ਉਹਨਾਂ ਦੀ, ਨਾ ਕਿ ਜਿਹੜੇ ਕਈ ਮੇਰੇ ਵਰਗੇ ਉੱਥੇ ਲੰਗਰ ਹੀ ਖਾਣ ਜਾਂਦੇ ਆ, ਉਹ ਅਸੀਂ ਸੰਗਤ ਚੜੋ ਆਣੇ ਆਈ ਤਾਂ ਉੱਥੇ ਖਾਣ ਪੀਣ ਵਾਲਿਆਂ ਚ ਆਉਂਦੇ ਆ। ਸੰਗਤ ਉਹ ਹੁੰਦੀ ਹੈ ਕਿ ਉਹਦੇ ਨਾਲ ਸਾਧ ਵੀ ਲਾਇਆ ਹੋਇਆ, ਸਾਧ ਕੌਣ ਹੈ ਉੱਥੇ ਹਾਜ਼ਰ ਨਾਜ਼ਰ, ਗੁਰੂ ਗ੍ਰੰਥ ਸਾਹਿਬ ਹੈ। ਜਿਹੜੀ ਸੰਗਤ ਅੰਦਰ ਬੈਠ ਕੇ ਨਾਮ ਸੁਣ ਰਹੀ ਹੈ ਉਹਨੂੰ ਸਾਧ ਸੰਗਤ ਕਹਿੰਦੇ ਆ, ਜਿਹੜੀ ਮੇਰੇ ਵਰਗੀ ਥੱਲੇ ਲੰਗਰ ਖਾ ਕੇ ਬਾਹਰੋਂ ਬਾਹਰੇ ਚਲੇ ਜਾਂਦੇ ਆ, ਬਾਹਰ ਖੜ ਕੇ ਲੋਕਾਂ ਨਾਲ ਗੱਲਾਂ ਕਰਕੇ, ਉਹ ਸੰਗਤ ਨੀ ਹੁੰਦੀ।
ਬਿਲਕੁਲ, ਸੋ ਵਿਵਾਦ ਜਿਹੜੇ ਆ ਉਹ ਵੀ ਹਰ ਤਰ੍ਹਾਂ ਦੇ ਜਿਹੜੇ ਆ ਉਹ ਵੀ ਅਸੀਂ ਗੁਰੂ ਘਰ ਜਾ ਕੇ ਹੀ ਪੈਦਾ ਕਰਦੇ ਹਾਂ ਜੀ।
ਉੱਥੇ ਹੁਣ ਅਸੀਂ ਐਨ ਪੱਗ ਪੋਚ ਵੀ ਬੰਨ ਕੇ, ਟਾਈ ਲਾ ਕੇ, ਕੋਟ ਪੈਂਟ ਲਾ ਕੇ ਗੁਰਦੁਆਰੇ ਜਾਣਾ, ਮੱਥਾ ਟੇਕਣਾ, ਦੋ ਮਿੰਟ ਬਹਿਣਾ, ਹੇਠਾਂ ਆ ਕੇ ਲੰਗਰ ਕਰ ਕੇ ਬਾਹਰ ਖੜ ਜਾਣਾ, ਜਿੱਦਾਂ ਜੱਤ ਪਾ ਲਈ। ਔਰ ਅਸੀਂ ਫਿਰ ਹਰ ਤਰ੍ਹਾਂ ਦੀ ਨੁਕਤਾਚੀਨੀ ਕਰਨੀ ਆ, ਉਹ ਆ ਜੀ ਕਮੇਟੀ ਆਹ ਕਰੀ ਜਾਂਦੀ ਹੈ ਜੀ, ਉਹ ਜੀ ਭਾਈ ਨੇ ਦੇਖਿਆ ਬਾਤ ਕਿੱਦਾਂ ਲਿਆ ਸੀਗਾ, ਉਹਦੇ ਤਾਂ ਅੱਖਰ ਨਾ ਸਟੀਕ, ਇਹ ਤਾਂ ਗਲਤ ਹੈ ਜੀ, ਗੋਲਕ ਚ ਪੈਸੇ ਨੀ ਪਾਣੇ ਚਾਹੀਦੇ ਹਨਾ, ਇਹ ਤਾਂ ਗਰੀਬ ਨੂੰ ਦੇ ਦੇਣੇ ਚਾਹੀਦੇ ਆ
ਹਨਾ।
ਮਤਲਬ ਉਹ ਗੁਰਦੁਆਰੇ ਖੜ ਕੇ, ਗੁਰਦੁਆਰੇ ਦਾ ਲੰਗਰ ਖਾ ਕੇ, ਗੁਰੂ ਦੇ ਹੀ ਕੋਨਸੈਪਟ ਨੂੰ ਭੰਡਣ ਜਾ ਰਹੇ ਨੇ, ਭੰਡਦੇ ਨੇ ਫਿਰ ਖੜ ਕੇ, ਗੁਰੂ ਦੇ ਖਾ ਕੇ ਗੁਰੂ ਨੂੰ ਭੰਡਦੇ ਨੇ।
ਮਤਲਬ
ਉਹ ਬੜੇ ਪਾਪਾ ਭਾਗੀ, ਮਤਲਬ ਅਨਫੋਰਚੁਨੇਟ ਬੰਦੇ ਹੁੰਦੇ ਆ ਉਹ, ਤੇ ਮੈਂ ਇਹੀ ਕਹਿੰਦਾ ਕਿ ਉਹਨਾਂ ਤੋਂ ਕਿਨਾਰਾ ਕਰਨਾ ਚਾਹੀਦਾ, ਖਾਸ ਕਰਕੇ ਗੁਰੂ ਘਰ ਜਾ ਕੇ ਸਿਰਫ ਗੁਰੂ ਨਾਲ ਹੀ ਆਪਣੀਆਂ ਗੱਲਾਂ ਕਰੀਏ ਤੇ ਵਾਪਸ ਘਰ ਆ ਸਕੀਏ, ਤੇ ਆਪਣਾ ਜਿਹੜਾ ਅੰਦਰੋਂ ਜੋ ਸਿੱਖਣਾ ਚਾਹੁੰਦੇ ਅਸੀਂ ਉਹ ਸਿੱਖ ਕੇ ਆਈਏ, ਨਾ ਕਿ ਅਸੀਂ ਹੋਰ ਪਾਪ ਚੜਾ ਕੇ ਆਈਏ। ਸੇਵਾ ਦੇ ਕਰਮਾਂ ਦੇ ਕਾਨਸੈਪਟ ਬੜੇ ਨੇ, ਫਿਰ ਆਪਾਂ ਕਿਸ ਦਿਨ ਗੱਲ ਕਰਾਂਗੇ
ਜੀ।
ਬਿਲਕੁਲ, ਸਮਾਂ ਵੀ ਹੋ ਰਿਹਾ ਅਮਰਦੀਪ।
ਹਾਂਜੀ, ਸਮਾਂ ਵੀ ਹੋ ਰਿਹਾ, ਪਰ ਜਿਵੇਂ ਤੁਸੀਂ ਰਾਮ ਦੇ ਕਾਨਸੈਪਟ ਦੇ ਬਾਰੇ ਗੱਲ ਕੀਤੀ ਹੈ, ਲੋਗਨ ਰਾਮ ਖਿਲਾਉਣਾ ਜਾਣਾ ਕਿਤਾਬ ਦਾ 12ਵਾਂ ਚੈਪਟਰ ਹੈ, ਜਿਹਦੇ ਵਿੱਚ ਬੜੇ ਵਿਸਥਾਰ ਦੇ ਵਿੱਚ ਤੁਸੀਂ ਦੱਸਿਆ। ਔਰ ਅਸਲ ਦੇ ਵਿੱਚ ਇਹ ਜਿਹੜੀ ਮੁੰਦਾਵਣੀ ਆ, ਇਹ ਸਾਰੀ ਹੀ ਉਸੇ ਹੀ ਕਾਨਸੈਪਟ ਦੇ ਦੁਆਲੇ ਘੁੰਮ ਰਹੀ ਆ ਕਿ ਜਿਹੜਾ ਬੱਚਾ ਆ ਉਹਦੀ ਜਿਹੜੀ ਸੁਰਤ ਆ ਉਹ ਮੂਲ ਅਨਹਦ ਨਾਲੋਂ ਟੁੱਟੀ ਆ ਹਨਾ। ਜਦੋਂ ਅਸੀਂ ਮਨੁੱਖ ਦੇ ਤੌਰ ਤੇ ਦੁਨੀਆਂ ਦੇ ਵਿੱਚ ਪ੍ਰਵੇਸ਼ ਕਰ ਗਏ ਉਦੋਂ ਸੁਰਤ ਜਿਹੜੀ ਆ ਉਹ ਅਨਹਦ ਦੇ ਨਾਲੋਂ ਟੁੱਟ ਗਈ, ਔਰ ਅਨਹਦ ਧੁਨ ਸੁਣਨ ਦੀ ਹੀ ਸਾਰੀ ਕੋਸ਼ਿਸ਼ ਆ ਵੀ ਅਸੀਂ ਦੁਬਾਰਾ ਕਦੋਂ ਆਪਣੇ ਮੂਲ ਦੇ ਨਾਲ ਜੁੜਨਾ ਆ, ਉਹ ਸੁਰਤ ਜਿਹੜੀ ਆ ਵਾਪਸ ਕਦੋਂ ਆਉਣੀ ਆ। ਤੇ ਸੀਤਾ ਦੇ ਰੂਪ ਦੇ ਵਿੱਚ ਤੁਸੀਂ ਸੁਰਤ ਦਾ ਜ਼ਿਕਰ ਵੀ ਕੀਤਾ। ਖੈਰ ਇਹ ਸਾਰੀ ਹੀ ਬੁਝਾਰਤ ਜਿਹੜੀ ਆ ਉਹ ਬੁੱਝਣੀ ਆਪਣੇ ਆਪ ਦੇ ਵਿੱਚ ਵੀ ਬਹੁਤ ਵੱਡਾ ਪ੍ਰੋਜੈਕਟ ਕਹਿ ਸਕਦੀ ਆ। ਔਰ ਜੇਕਰ ਸਾਡੇ ਜਿਹੜੇ ਦੋਸਤ ਆ ਉਹ ਇਸ ਤਰ੍ਹਾਂ ਦੇ ਕਿਸੇ ਵੀ ਅਧਿਆਤਮਕ ਸਫ਼ਰ ਦੇ ਉੱਤੇ ਇਸ ਵੇਲੇ ਜਾਣ ਦੀ ਤਿਆਰੀ ਕਰ ਰਹੇ ਆ, ਜਾਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਵਾਕਈ ਸਾਡੇ ਵੀ ਅੰਦਰੋਂ ਰੂਹ ਦੀ ਆਵਾਜ਼ ਤਾਂ ਕੁਛ ਏਦਾਂ ਹੀ ਆਉਂਦੀ ਆ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਰਸਤਾ ਹੈ ਕੀ ਆ ਹਨਾ। ਔਰ ਬਹੁਤ ਸੋਹਣੇ ਕੋਨਸੈਪਟ ਇਸ ਕਿਤਾਬ ਦੇ ਰਾਹੀਂ ਸਿੱਧੂ ਸਾਹਿਬ ਤੁਸੀਂ ਦੇਣ ਦੀ ਕੋਸ਼ਿਸ਼ ਕੀਤੀ ਆ, ਪੇਸ਼ ਕੀਤੇ ਆ, ਔਰ ਤੁਸੀਂ ਇਸ ਚੀਜ਼ ਦੇ ਲਈ ਵਧਾਈ ਦੇ ਪਾਤਰ ਵੀ ਹੋ ਕਿ ਤੁਹਾਡੇ ਜਿਹੜੇ ਇਹ ਯਤਨ ਆ ਇਹ ਕਾਮਯਾਬ ਰਹੇ ਆ, ਸਫਲ ਰਹੇ ਆ। ਔਰ ਹੋ ਸਕਦਾ ਆ ਕਿ ਜਦੋਂ ਅਸੀਂ ਸਾਹਿਤ ਨੂੰ ਦੋ ਕੈਟਾਗਰੀਜ਼ ਦੇ ਵਿੱਚ ਵੰਡਦੇ ਆ ਤਾਂ ਕੁਛ ਆਮ ਜਿਹੜੇ ਸਾਹਿਤ ਪੜ੍ਹਨ ਵਾਲੇ ਜਿਹੜੇ ਲੋਕ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਬੁੱਕਸ ਆ ਉਹ ਆਏ ਦਿਨ ਰਿਲੀਜ਼ ਵੀ ਹੁੰਦੀਆਂ ਆ, ਔਰ ਉਹਨਾਂ ਨੂੰ ਅਸੀਂ ਆਮ ਜੀਵਨ ਦੇ ਨਾਲ ਜੋ ਹਰ ਰੋਜ਼ ਘਟਦਾ ਆ ਉਹਦੇ ਨਾਲ ਜੋੜ ਕੇ ਦੇਖਦੇ ਆ। ਅਸੀਂ ਆਪ ਵੀ ਕਹਿ ਲਈਏ ਕਿ ਮੇਰੇ ਵਰਗੇ ਜਿਹੜੇ ਆ ਹਨਾ, ਮਾੜੀ ਜਿਹੀ ਮਾੜੀ ਮੋਟੀ ਕੋਈ ਪਰੇਸ਼ਾਨੀ ਆਈ ਉਹਨੂੰ ਵੀ ਕਵਿਤਾ ਦੀਆਂ ਲਾਈਨਾਂ ਦੇ ਵਿੱਚ ਬਿਆਨ ਕਰ ਦਿੱਤਾ, ਜਾਂ ਫਿਰ ਇੱਕ ਛੋਟਾ ਜਿਹਾ ਆਰਟੀਕਲ ਲਿਖ ਦਿੱਤਾ। ਖੈਰ ਚਲੋ, ਉਹ ਵੀ ਆਪਣੀਆਂ ਭਾਵਨਾਵਾਂ ਨੂੰ ਇੱਕ ਤਰ੍ਹਾਂ ਦੇ ਨਾਲ ਰੂਪ ਦੇਣ ਦੀ ਗੱਲ ਹੁੰਦੀ ਆ, ਪਰ ਇਸ ਪੱਧਰ ਤੱਕ ਜਾ ਕੇ ਆਪਣੇ ਉਸ ਰੂਹਾਨੀ ਸਫ਼ਰ ਨੂੰ ਪੇਸ਼ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਹੀ ਸੋਹਣਾ ਔਰ ਖੂਬਸੂਰਤ ਤਜਰਬਾ ਆ। ਸਿੱਧੂ ਸਾਹਿਬ, ਇਸ ਵੇਲੇ ਸਾਡੇ ਨਾਲ ਨਾ ਬਹੁਤ ਸਾਰੇ ਦੋਸਤ ਵੀ ਬਣੇ ਹੋਏ ਆ, ਤੁਹਾਡੀ ਇਜਾਜ਼ਤ ਹੋਵੇ ਮੈਂ ਉਹਨਾਂ ਦੇ ਮੈਸੇਜ ਸ਼ਾਮਲ ਕਰਾਂ। ਹਾਂਜੀ, ਸਾਡੇ ਨਾਲ ਜਗਜੀਤ ਸਿੰਘ ਹੋਰੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਗੋਇੰਗ ਵੈਲ। ਭਾਜੀ ਨੂੰ ਕਹਿੰਦੇ ਪੁੱਛਿਆ, ਆਈ ਆਰਡਰਡ ਦਾ ਬੁੱਕ ਟੂਡੇ, ਵੈਨ ਆਈ ਗੈਟ ਇਟ, ਤੁਸੀਂ ਆਨਲਾਈਨ ਕੀਤੀ ਆ ਜੀ? ਅਮਨਦੀਪ ਜੀ ਦੱਸਿਓ ਤੁਸੀਂ।
ਹਾਂਜੀ, ਮੇਰਾ ਖਿਆਲ ਇਹ ਕਿਉਂਕਿ ਹੁਣ ਇੱਕ ਦੋ ਛੁੱਟੀਆਂ ਆ ਜਾਣੀਆਂ ਤੇ ਪੋਸਟ ਹੋਣੀ ਆ ਤੇ ਮੈਨੂੰ ਲੱਗਦਾ ਹਫ਼ਤਾ ਤਾਂ ਲੱਗੇ ਜਾਏਗਾ ਜਿਸ ਹਿਸਾਬ ਨਾਲ ਬਿਜ਼ੀ ਸੀਜ਼ਨ ਚੱਲ ਰਿਹਾ
ਜੀ
ਪੋਸਟ ਵਾਲਿਆਂ ਦਾ।
ਵੈਸੇ ਜੇ ਇਹ ਮੈਲਬਨ ਤੋਂ ਹੁੰਦੇ ਤਾਂ ਸ਼ਾਇਦ ਇਹ ਬੁੱਕ ਮੇਰੇ ਤੋਂ ਲੈ ਸਕਦੇ ਸੀ। ਜਗਜੀਤ ਸਿੰਘ ਜੀ, ਤੁਸੀਂ ਮੇਰਾ ਖਿਆਲ ਹੁਣ ਆਰਡਰ ਕਰ ਚੁੱਕੇ ਹੋ, ਨਹੀਂ ਤਾਂ ਤੁਸੀਂ ਕਿਤਾਬ ਜਿਹੜੀ ਉਹ ਮੈਲਬਨ ਸਟੂਡੀਓ ਤੋਂ ਵੀ ਲੈ ਕੇ ਜਾ ਸਕਦੇ ਹੋ।
ਹਾਂਜੀ, ਮੈਨੂੰ ਲੱਗਦਾ ਮੈਲਬਨ ਤੋਂ ਹੀ, ਮੈਂ ਦੇਖਦਾ ਸ਼ਾਇਦ ਮੈਨੂੰ ਈਮੇਲ ਆਈ ਸੀ ਫਰੇਜ਼ਰ ਰਾਈਜ਼ ਏਰੀਆ ਤੋਂ ਨੇ ਸ਼ਾਇਦ। ਕੋਈ ਨੀ, ਮੈਂ ਤੁਹਾਨੂੰ ਭੇਜ ਦਿੰਦਾ, ਚੱਕ ਸਕਦੇ ਹੋ ਸਾਊਥ ਮਰੈਨ ਤੋਂ
ਜੀ। ਤੇ ਵਿਜੇ ਵਿਰਦੀ ਸਾਹਿਬ ਅੱਗੇ ਸਾਡੇ ਨਾਲ ਬਣੇ ਨੇ, ਕਹਿੰਦੇ ਅਮਨ ਜੀ, ਕਹਿੰਦੇ ਮਾਈ ਮਦਰ ਇਜ਼ ਰਿਲੀਜੀਅਸ ਐਂਡ ਰੀਡਿੰਗ ਯੂਰ ਵੈਰੀ ਡੀਪ ਸਬਜੈਕਟ ਬੁੱਕ ਐਂਡ ਸ਼ੀ ਇਜ਼ ਵੈਰੀ ਸ਼ੀ ਇਜ਼ ਰੀਅਲੀ ਇੰਪ੍ਰੈਸਡ, ਬਿਗ ਕੰਗ੍ਰੈਟਸ ਫਾਰ ਦਿਸ ਵੰਡਰਫੁਲ ਬੁੱਕ।
ਹਾਂਜੀ, ਬਹੁਤ ਬਹੁਤ ਧੰਨਵਾਦ ਵਿਜੇ ਜੀ, ਚੰਗਾ ਲੱਗਿਆ ਕਿ ਚਲੋ ਜਿਹੜੇ ਨਾ ਜਿਨ੍ਹਾਂ ਦੇ ਅੰਦਰ ਸ਼ਰਤ ਆ, ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਸ਼ਰਧਾ ਤੇ ਲਗਨ ਦੋ ਚੀਜ਼ਾਂ ਜਿਹੜੀਆਂ ਨੇ ਨਾ, ਇਹ ਮਸਤ ਹੈ, ਇਹ ਪ੍ਰੀ ਰਿਕੁਐਸਟਿਕਸ ਹੈ ਧਰਮ ਦੇ ਲਈ। ਜੇ ਤੁਸੀਂ ਅਧਿਆਤਮਕ ਸਫ਼ਰ ਜਾਣਾ, ਜੇ ਤੁਹਾਡੇ ਚ ਸ਼ਰਧਾ ਹੈ ਨੀ ਨਾ, ਤਾਂ ਯੂ ਗੋਇੰਗ ਨੋ ਵੇਅਰ। ਤੇ ਜੇ ਤੁਹਾਡੇ ਚ ਲਗਨ ਹੈ ਨੀ ਤਾਂ ਵੀ ਨੀ, ਮਤਲਬ ਇਹ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ। ਔਰ ਮੈਂ ਕਹਿੰਦਾ ਕਿ ਜਿਹੜੇ ਸਾਡੇ ਬਜ਼ੁਰਗ ਸੀ ਨਾ, ਉਹਨਾਂ ਚ ਇਹ ਦੋਨੇ ਚੀਜ਼ਾਂ ਬਿਲਟਿਨ ਨਹੀਂ ਸੀਗੀਆਂ, ਸ਼ਰਧਾ ਵੀ ਸੀ, ਉਹ ਆਪਣੇ ਗੁਰੂ ਬਾਰੇ ਆਪਣੇ ਧਰਮ ਬਾਰੇ ਮਾੜਾ ਨਹੀਂ ਸੀ ਸੁਣਨਾ ਚਾਹੁੰਦੇ, ਉਹਨੂੰ ਸ਼ਰਧਾ ਕਹਿੰਦੇ ਆ। ਔਰ ਸ਼ਰਧਾ ਦੇ ਲਈ ਉਹ ਬੜਾ ਕੁਛ ਕਰਦੇ ਸੀ, ਪੁੰਨ ਕਰਦੇ ਸੀਗੇ, ਦਾਨ ਕਰਦੇ ਸੀ, ਤੀਰਥਾਂ ਤੇ ਜਾਂਦੇ ਸੀ, ਉਹ ਸ਼ਰਧਾ ਦੇ ਲਈ ਜਾਂਦੇ ਸੀ, ਹਨਾ, ਸ਼ਰਧਾ ਕਰਕੇ। ਤੇ ਬਾਕੀ ਜਿਹੜੀ ਲਗਨ ਹੈ ਤੇ ਉਸ ਚੀਜ਼ ਨੂੰ ਮੇਨਟੇਨ ਰੱਖਣਾ
ਜੀ,
ਉਹਨੂੰ ਲਗਨ ਕਹਿੰਦੇ ਆ, ਉਹਦੇ ਵੱਲ ਨੂੰ ਕੰਟੀਨਿਊ ਕੰਮ ਕਰੀ ਜਾਣਾ ਉਹਨੂੰ ਲਗਨ ਕਹਿੰਦੇ ਆ, ਏਦਾਂ ਨੀ ਫਿਰ ਰਾਹ ਚ ਛੱਡ ਕੇ ਚਲੇ ਜਾਣਾ। ਜਿਹੜੇ ਸਾਡੇ ਬਜ਼ੁਰਗ ਸੀਗੇ, ਅਸੀਂ ਉਹਨਾਂ ਤੋਂ ਸਿੱਖਿਆ, ਉਹਨਾਂ ਚ ਦੋ ਰਾਵਾਂ ਨਹੀਂ ਸੀਗੀਆਂ ਉਹਨਾਂ ਚ, ਮਤਲਬ ਦੇ ਵਾਰ ਸਿੰਪਲੀ ਸਪੋਟ ਆਨ ਉਹਨਾਂ ਤੇ। ਉਹਨਾਂ ਲਈ ਉਹਨਾਂ ਨੂੰ ਇਹ ਬੁੱਕ ਬੜੀ ਚੰਗੀ ਲੱਗੀ, ਕਿਉਂਕਿ ਮੈਂ ਉਹਦੇ ਚ ਬਹੁਤ ਸਾਰੇ ਆਪਣੇ ਬਜ਼ੁਰਗਾਂ ਦਾ ਵੀ ਜ਼ਿਕਰ ਕੀਤਾ, ਉਹਨਾਂ ਤੋਂ ਮੈਂ ਪ੍ਰੇਰਣਾ ਲਈ ਹੈ, ਤੋ ਇਸ ਕਰਕੇ ਉਹਨਾਂ ਨੂੰ ਵੀ ਚੰਗੀ ਲੱਗ ਰਹੀ ਹੈ।
ਜੀ ਜੀ ਬਿਲਕੁਲ। ਔਰ ਸਿੱਧੀ ਜੀ ਜਿਹੜੀ ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣੇ ਮਨ ਦੇ ਵਿੱਚ ਜਾਂ ਆਪਣੀ ਰੂਹ ਦੇ ਵਿੱਚ ਇਹ ਅਹਿਸਾਸ ਜਿਹੜਾ ਆ ਉਹ ਕਰਨਾ ਸ਼ੁਰੂ ਕਰ ਦਿੰਦੇ ਆ, ਜਦੋਂ ਗੁਰੂ ਪ੍ਰਤੀ ਜਿਹੜਾ ਸਤਿਕਾਰ ਆ ਉਹ ਬਾਕੀ ਸਾਰੀਆਂ ਚੀਜ਼ਾਂ ਤੋਂ ਉੱਪਰ ਹੋ ਜਾਂਦਾ ਆ, ਤਾਂ ਫੇਰ ਵਾਕਈ ਜਿਹੜੀ ਇਹ ਪੁਸਤਕ ਆ ਜਾਂ ਇਹੋ ਜਿਹਾ ਜਿਹੜਾ ਸਾਹਿਤ ਆ ਉਹ ਤੁਹਾਨੂੰ ਪ੍ਰੇਰਿਤ ਜ਼ਰੂਰ ਕਰਦਾ ਆ ਗੁਰੂ ਦੇ ਨਾਲ ਜੁੜਨ ਦੇ ਲਈ। ਤੇ ਅੱਗੇ ਸਾਡੇ ਨਾਲ ਜੁੜੇ ਨੇ ਸਿੱਧੂ ਸਾਹਿਬ ਆਪਣੇ ਹਰਜਿੰਦਰ ਸਿੰਘ ਹੁਰੀ, ਹਰਜਿੰਦਰ ਸਿੰਘ ਘੁੰਮਣ ਹੁਰੀ, ਪੰਜਾਬ ਬੱਸੀ ਪਠਾਣਾ ਤੋਂ ਦੇਖੋ ਇਸ ਵੇਲੇ ਜੁੜੇ ਨੇ ਕਾਫੀ ਤੜਕੇ। ਸਤਿ ਸ੍ਰੀ ਅਕਾਲ ਬੁਲਾਈ ਹੈ ਪਹਿਲਾਂ ਤਾਂ ਜੀ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਜੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਬਾਕੀ ਜੀ ਕਹਿੰਦੇ ਤੁਸੀਂ ਗੱਲ ਬਹੁਤ ਵਧੀਆ ਤਰੀਕੇ ਨਾਲ ਯੋਗਦਾਨ ਪਾ ਰਹੇ ਹੋ। ਸ੍ਰੀ ਗੁਰੂ ਨਾਨਕ ਦੇਵ ਜੀ ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਪਹਿਲਾਂ ਕਿਰਤ ਨੂੰ ਹੀ ਉਹਨਾਂ ਨੇ ਵੀ ਪਹਿਲ ਕਹਿੰਦੇ ਦਿੱਤੀ ਹੈ ਜੀ।
ਮੈਂ ਥੋੜਾ ਜਿਹਾ ਇੱਥੇ ਕਰਨਾ ਚਾਹਾਂਗਾ ਕਿ ਅਸਲ ਦੇ ਵਿੱਚ ਜਿਹੜਾ ਸਾਨੂੰ ਬਾਣੀਆਂ ਦਾ ਬਹੁਤਾ ਜ਼ਿਆਦਾ ਪਤਾ ਨਹੀਂ ਹੈਗਾ ਕਿ ਕਿਉਂ ਲਿਖੀਆਂ ਗਈਆਂ ਨੇ, ਕਿਹੜੀ ਬਾਣੀ ਕਿੱਦਾਂ ਲਿਖੀ ਗਈ ਹੈ
ਜੀ।
ਜਿਹੜੀ ਸ਼ਾਂਤੀ ਹੈ ਅਸਲ ਦੇ ਵਿੱਚ, ਕਿ ਸਾਰੀ ਬਾਣੀ ਹੀ ਸ਼ਾਂਤੀ ਦਿੰਦੀ ਹੈ, ਕੋਈ ਇੱਕ ਪਾਠ ਕਰਨ ਦੇ ਨਾਲ ਸ਼ਾਂਤੀ ਨਹੀਂ ਆਉਂਦੀ। ਅਸਲ ਦੇ ਵਿੱਚ ਇੱਕ ਨਾਮ ਜਪਣ ਦੇ ਨਾਲ ਸ਼ਾਂਤੀ ਆਉਂਦੀ ਹੈ, ਸਿਮਰਨ ਕਰਨ ਦੇ ਨਾਲ ਸ਼ਾਂਤੀ ਆਉਂਦੀ ਹੈ, ਪਾਠ ਕਰਨ ਦੇ ਨਾਲ ਸ਼ਾਂਤੀ ਨਹੀਂ ਆਉਂਦੀ। ਪਾਠ ਕਰਨ ਦੇ ਨਾਲ ਨੌਲੇਜ ਆਉਂਦੀ ਹੈ, ਉਹ ਉਧਰ ਨੂੰ ਵਧਣ ਦਾ ਤਰੀਕਾ ਸਲੀਕਾ ਆਉਂਦਾ ਆ। ਹੁਣ ਜਿਹੜਾ ਨਾਮ ਦਾ ਸਿਧਾਂਤ ਹੈ ਉਹ ਜਪਜੀ ਸਾਹਿਬ ਦੇ ਵਿੱਚ, ਜਿਹੜਾ ਸ਼ਬਦ ਦਾ ਸਿਧਾਂਤ ਹੈ, ਵਿਆਖਿਆ ਡਿਟੇਲ ਹੈ, ਵਾਜੇ ਪੰਜ ਸ਼ਬਦ ਸੱਤ ਵਾਜੇ, ਉਹ ਹੈਗਾ ਆਨੰਦ ਸਾਹਿਬ ਦੇ ਵਿੱਚ।
ਠੀਕ
ਹੈ, ਜਿਹੜੀਆਂ ਲਾਵਾਂ ਨੇ ਉਹ ਹੈਗੀ ਹੈ ਸਟੇਜ ਬਾਈ ਸਟੇਜ ਡਿਸਕ੍ਰਿਪਸ਼ਨ, ਕਿੱਦਾਂ ਕਿੱਦਾਂ ਰੂਹਾਨੀ ਚੱਲਦੀ ਹੈ। ਹੁਣ ਜਿਹੜੀ ਸੁਖਮਨੀ ਸਾਹਿਬ ਹੈ ਪੰਜਵੇਂ ਪਾਤਸ਼ਾਹ ਦੀ, ਉਹਦੇ ਬਾਰੇ ਮੈਂ ਦੋ ਕੁ ਲਾਈਨਾਂ ਇਹੀ ਕਹਾਂਗਾ ਕਿ ਅੱਜ ਤੱਕ ਕਿਸੇ ਵੀ ਧਰਮ ਦੇ ਵਿੱਚ ਪੋਸਟ ਗ੍ਰੈਜੂਏਟ ਨਹੀਂ ਹੈਗਾ ਕਿ ਅਗਰ ਤੁਹਾਨੂੰ ਨਾਮ ਮਿਲ ਗਿਆ, ਸ਼ਬਦ ਮਿਲ ਗਿਆ, ਗੁਰੂ ਤੱਕ ਪਹੁੰਚ ਗਏ, ਉਹਦੇ ਬਾਅਦ ਕੀ ਕਰਨਾ। ਬਹੁਤ ਸਾਰੇ ਧਰਮਾਂ ਦੇ ਵਿੱਚ ਉਦੋਂ ਬਾਅਦ ਦਾ ਕੀ ਹੈ ਕਿ ਕੋਈ ਜੰਗਲ ਚੱਲ ਜਾਂਦਾ ਹੁੰਦਾ ਸੀ, ਕੋਈ ਸੂਸਾਈਡ ਵੀ ਕਰ ਲੈਂਦੇ ਹੁੰਦੇ, ਮੈਂ ਤਾਂ ਮੋਕਸ ਪ੍ਰਾਪਤ ਕਰ ਲਿਆ, ਹੁਣ ਮੇਰਾ ਰਹਿਣ ਦਾ ਕੋਈ ਪੁਆਇੰਟ ਨਹੀਂ ਹੈਗਾ, ਕੋਈ ਪੈਸੇ ਚ ਫਸ ਜਾਂਦਾ ਸੀ ਮੁੜ ਕੇ ਫੇਰ, ਤੇ ਇਸ ਕਰਕੇ ਉਹ ਕਿਸੇ ਵੀ ਧਰਮ ਦੇ ਕੋਈ ਵੀ ਗ੍ਰੰਥ ਇਹੋ ਜਿਹਾ ਨਹੀਂ ਸੀ ਜਿਹੜਾ ਤੁਹਾਨੂੰ ਦੱਸੇ ਵੀ ਇਹ ਤੋਂ ਬਾਅਦ ਕਰਨਾ ਕੀ ਆ। ਤੁਸੀਂ ਸੁਖਮਨੀ ਸਾਹਿਬ ਦੇਖੋ ਕਿ ਉਹ ਅਸਲ ਦੇ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਹੈ, ਵੀ ਤੁਸੀਂ ਗ੍ਰੈਜੂਏਟ ਹੋ ਗਏ, ਹੁਣ ਕਰਨਾ ਕੀ ਆ। ਹੁਣ ਤੁਸੀਂ ਜੇ ਤਾਂ ਉਹਦੇ ਚ ਇਸੇ ਕਰਕੇ ਬ੍ਰਹਮ ਗਿਆਨੀ, ਸੰਤ, ਸਾਧ, ਵੈਸ਼ਨੋ, ਪੰਡਿਤ, ਦਾਸ, ਭਗਵਤੀ, ਹਨਾ, ਇਹਨਾਂ ਸਾਰਿਆਂ ਦੀਆਂ ਅਸ਼ਟਪਦੀਆਂ ਆ, ਉਹ ਕਹਿੰਦੇ ਨੇ ਕਿ ਤੁਸੀਂ ਜਿਹੜੇ ਵੀ ਸਕੂਲ ਆਫ ਥੋਟ ਚੋਂ ਆਏ ਹੋ, ਜਿਹੜੇ ਵੀ ਸਕੂਲ ਆਫ ਥੋਟ ਦੇ ਵਿੱਚੋਂ ਤੁਸੀਂ ਅਧਿਐਨ ਕਰਕੇ ਅਧਿਆਤਮ ਨੂੰ ਪਾ ਕੇ ਸ਼ਬਦ ਨਾਮ ਨਾਲ ਜੁੜੇ ਹੋ ਤੁਸੀਂ ਸਮਾਜ ਦੇ ਵਿਚ ਏਦਾਂ ਰਹਿਣਾ ਹੋਣੇ ਤੋਂ ਬਾਅਦ
ਜੀ
ਤੁਸੀਂ ਇਹਨੂੰ ਇਸ ਤਰ੍ਹਾਂ ਵੰਡਣਾ ਆ ਇਹ ਤੁਹਾਡੇ ਲੱਛਣ ਹੋਣੇ ਚਾਹੀਦੇ
ਜੀ
ਠੀਕ ਹੈ ਇਸ ਕਰਕੇ ਹਰ ਸੰਪਰਦਾ ਨੂੰ ਉਹ ਡੈਡੀਕੇਟਡ ਨੇ ਇੱਕ ਇੱਕ ਵਾਰ ਸਟੱਡੀਆਂ ਜਾਂ ਕੁਛ ਕੁਛ ਕਦੇ ਹਨਾ
ਜੀ
ਉਹ ਇੱਕ ਪੋਸਟ ਗ੍ਰੈਜੂਏਟ ਡਿਪਲੋਮਾ ਆ ਉਹਨਾਂ ਵਾਸਤੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਸੁੱਖਾਂ ਦੀ ਮਣੀ ਪ੍ਰਗਟ ਹੋ ਚੁੱਕੀ ਹੈ ਨਾ ਕਿ ਉਹਨਾਂ ਵਾਸਤੇ ਜਿਨ੍ਹਾਂ ਨੇ ਹਜੇ ਸ਼ੁਰੂ ਵੀ ਨਹੀਂ ਕੀਤਾ ਕੰਮ ਅਸੀਂ ਐਂਡ ਵਾਲੀ ਪੜ੍ਹਾਈ ਪਹਿਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸ਼ੁਰੂ ਵਾਲੀਆਂ ਅਸੀਂ ਸਾਰੀਆਂ ਛੱਡੀਆਂ ਹੋਈਆਂ ਜਿਹੜਾ ਜਿਨ੍ਹਾਂ ਚ ਨਾਮ ਜਪਣਾ ਬੰਦ ਉਹ ਸਾਰੀਆਂ ਅਸੀਂ ਛੱਡ ਲਈਆਂ ਨੇ ਕੋਈ ਇਹੋ ਜਿਹੀ ਏਦਾਂ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੋਇਆ ਆਹ ਬਾਣੀ ਪੜ੍ਹ ਕੇ ਜੀ ਮਤਲਬ ਤੁਹਾਨੂੰ ਸੁੱਖ ਮਿਲਣਗੇ ਆਹ ਬਾਣੀ ਪੜ੍ਹ ਕੇ ਜੀ ਹੋਰ ਸਾਰੀ ਬਾਣੀ ਪੜ੍ਹ ਕੇ ਹੁਣ ਤੁਸੀਂ ਦੇਖੋ ਇਹ ਤਾਂ ਪੰਜਵੇਂ ਪਾਤਸ਼ਾਹ ਨੇ ਸੁਖਮਣੀ ਸਾਹਿਬ ਲਿਖਿਆ ਪਹਿਲੇ ਚਾਰ ਪਾਤਸ਼ਾਹ ਨੂੰ ਸੁੱਖ ਮਿਲੇ ਨੀ ਸੀ ਉਸ ਵੇਲੇ ਸੰਗਤ ਨੂੰ ਸੋ ਇਹ ਗੱਲਾਂ ਨਹੀਂ ਹੈਗੀਆਂ ਇਸ ਐਂਗਲ ਤੋਂ ਨੀ ਬਾਣੀ ਨੂੰ ਦੇਖਣਾ ਚਾਹੀਦਾ ਕਦੇ ਵੀ ਬਾਣੀ ਜਿਹੜੀ ਆ ਉਹ ਕੰਟੀਨਿਊਸ ਚੱਲ ਰਹੀ ਆ ਉਹ ਇੱਕ ਸਿਸਟਮ ਨਾਲ ਚੱਲ ਰਹੀ ਆ ਔਰ ਸਾਨੂੰ ਉਹ ਸਮਝ ਨਹੀਂ ਆ ਰਹੀ ਅਸੀਂ ਸਿਰਫ ਆਪਣੇ ਜਿਹੜੇ ਛੋਟੇ ਛੋਟੇ ਸੁੱਖ ਹੈ ਦੁਨਿਆਵੀ ਸੁੱਖ ਹੈ ਉਹਨਾਂ ਲਈ ਬਸ ਪਾਠ ਕਰੀ ਜਾ ਰਹੇ
ਜੀ ਜੀ ਕਿਆ ਬਾਤ ਹੈ ਜੀ ਬਹੁਤ ਹੀ ਸੋਹਣਾ ਕਨਸੈਪਟ ਤੁਸੀਂ ਕਲੀਅਰ ਕੀਤਾ ਕਿਉਂਕਿ ਬਹੁਤ ਵਾਰ ਇਹ ਭੁਲੇਖੇ ਜਿਹੜੇ ਆ ਉਹ ਰਹਿੰਦੇ ਹੀ ਰਹਿੰਦੇ ਆ ਸਾਡੇ ਭਰਮ ਭੁਲੇਖੇ ਜਿਹੜੇ ਆ ਉਹ ਦੂਰ ਹੋਣੇ ਪਹਿਲਾਂ ਬਹੁਤ ਜ਼ਰੂਰੀ ਆ ਔਰ ਸਿੱਧੂ ਸਾਹਿਬ ਇੱਥੇ ਮੈਂ ਇਹ ਵੀ ਕਈ ਵਾਰ ਸੋਚਦੀ ਹੁੰਦੀ ਆ ਵੀ ਇਸ ਵੇਲੇ ਅਸਲ ਦੇ ਵਿੱਚ ਸਿੱਖੀ ਦੇ ਵਿੱਚ ਵੀ ਸਾਡੇ ਸਿੱਖਾਂ ਨੂੰ ਨਾ ਮੋਟੀਵੇਸ਼ਨਲ ਸਪੀਕਰਸ ਦੀ ਵੀ ਲੋੜ ਆ ਔਰ ਇਹ ਸਪੀਕਰਸ ਜਿਹੜੇ ਆ ਮਤਲਬ ਜਿਵੇਂ ਤੁਸੀਂ ਆ ਤੁਸੀਂ ਇਹ ਕਿਤਾਬ ਦੇ ਰਾਹੀਂ ਬਹੁਤ ਸਾਰਾ ਅਨੁਭਵ ਜਿਹੜਾ ਆ ਉਹ ਆਪਣਾ ਸਾਂਝਾ ਕੀਤਾ ਆ ਔਰ ਇਸੇ ਤਰ੍ਹਾਂ ਦੇ ਜਿਹੜੇ ਹੋਰ ਪੜਾ ਆ ਹੋਰ ਸਟੇਜਿਸ ਜਿਹੜੀਆਂ ਆ ਔਰ ਜਿਹੜੀ ਗੁਰਬਾਣੀ ਆ ਉਹ ਕਿਸ ਤਰ੍ਹਾਂ ਚੱਲ ਰਹੀ ਹੈ ਜਿਵੇਂ ਤੁਸੀਂ ਅੱਜ ਹੁਣੇ ਗੱਲ ਕੀਤੀ ਆ ਹਨਾ ਇਹ ਦੂਸਰਿਆਂ ਤੱਕ ਈਜ਼ੀਲੀ ਪਹੁੰਚਾਈਆਂ ਜਾਣ ਇਸ ਵੇਲੇ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਚਾਰ ਤਾਂ ਗੁਰਬਾਣੀ ਦਾ ਬਹੁਤ ਜ਼ਿਆਦਾ ਹੋ ਰਿਹਾ ਹਨਾ ਪਰ ਉਹ ਪ੍ਰਚਾਰ ਜਿਹੜਾ ਆ ਉਹ ਬੜੇ ਵੱਖਰੇ ਤਰੀਕੇ ਦੇ ਨਾਲ ਹੋ ਰਿਹਾ ਆ ਉਹਦਾ ਜਿਹੜਾ ਮੈਨੂੰ ਲੱਗਦਾ ਕੋਈ ਲਾਭ ਸਿੱਧੇ ਰੂਪ ਦੇ ਵਿੱਚ ਨਹੀਂ ਹੁੰਦਾ ਹਨਾ ਜਿੰਨੀ ਕੁ ਦੇਰ ਅਸੀਂ ਉੱਥੇ ਸੁਣਦੇ ਹਾਂ ਸਾਖੀ ਕੋਈ ਜੋੜ ਕੇ ਸੁਣਾ ਦਿੱਤੀ ਹਨਾ ਔਰ ਉਹ ਸਾਖੀ ਤੋਂ ਅਸੀਂ ਬਹੁਤ ਜ਼ਿਆਦਾ ਉਨੀ ਕੁ ਦੇਰ ਪ੍ਰਭਾਵਿਤ ਹੋਏ ਇਮੋਸ਼ਨਲੀ ਉਨੀ ਕੁ ਦੇਰ ਸਾਡੀ ਜਿਹੜੀ ਅਟੈਚਮੈਂਟ ਬਣੀ ਪਰ ਉਸ ਤੋਂ ਬਾਅਦ ਸਾਨੂੰ ਰਸਤਾ ਫੇਰ ਜਿਹੜਾ ਪਤਾ ਨਹੀਂ ਆ ਤੇ ਇਸੇ ਕਰਕੇ ਅਸੀਂ ਆਮ ਤੌਰ ਤੇ ਭੁੱਲੇ ਭਟਕੇ ਫਿਰਦੇ ਹਾਂ
ਹਾਂਜੀ ਉਹ ਉਹੀ ਹੈ ਵੀ ਯੋਜਨਾਬੱਧ ਤਰੀਕੇ ਨਾਲ ਪਹਿਲਾਂ ਸਾਨੂੰ ਆਪ ਨੂੰ ਨਹੀਂ ਪਤਾ ਕਿ ਜਿਹੜੀ ਗੁਰਬਾਣੀ ਦਾ ਸੀਕੁਐਂਸ ਕੀ ਹੈ ਗੁਰਬਾਣੀ ਦੇ ਵਿੱਚ ਕਿਹੜੀ ਗੁਰਬਾਣੀ ਕੀ ਸਿਧਾਂਤ ਕੀ ਹੈ ਨਾਮ ਦਾ ਸਿਧਾਂਤ ਕੀ ਹੈ ਹੁਣ ਜ਼ਿਆਦਾਤਰ ਜਿਹੜੀ ਸਾਡੀ ਸਾਡੀ ਸਿੱਖੀ ਸਾਇਕੀ ਹੈ ਗੁਰਬਾਣੀ ਹੈ ਨਾ ਇਹਨੂੰ ਹੁਣ ਅਧਿਆਤਮਕ ਨੂੰ ਛੱਡ ਕੇ ਕਰਮਾਂ ਵੱਲ ਨੂੰ ਜ਼ਿਆਦਾ ਲੈ ਕੇ ਜਾ ਰਹੇ ਹਾਂ ਵੀ ਤੁਸੀਂ ਬਸ ਚੰਗੇ ਕੰਮ ਕਰੋ ਬਸ ਇਹੀ ਰੱਬ ਹੈ ਜਿਹੜੀ ਆ ਕੁਦਰਤ ਹੈ ਇਹੀ ਰੱਬ ਹੈ ਉਹ ਕੁਦਰਤ ਜਿਹੜੀ ਰੱਬ ਹੈ ਕੁਦਰਤ ਦੇ ਪਿੱਛੇ ਜਿਹੜਾ ਸੱਚਾ ਪਾਤਸ਼ਾਹ ਆ ਉਹਨੂੰ ਨੀ ਕਿਤੇ ਰੱਖਦਾ ਕੋਈ ਵੀ ਅਸੀਂ ਜਦੋਂ ਸੱਚੇ ਪਾਤਸ਼ਾਹ ਤੱਕ ਪਹੁੰਚ ਗਏ ਕੁਦਰਤ ਨਾਲ ਤਾਂ ਆਪੇ ਜੁੜ ਗਏ ਠੀਕ ਹੈ ਨਾ ਸੋ ਇਸ ਕਰਕੇ ਸਾਨੂੰ ਜਿਹੜੀ ਸਾਡਾ ਅਧਿਆਤਮਕ ਹੈ ਉਹਨੂੰ ਛੱਡ ਕੇ ਸਾਨੂੰ ਪ੍ਰੇਰਿਆ ਜਾ ਰਿਹਾ ਬਸ ਤੁਸੀਂ ਸੇਵਾ ਕਰੀ ਜਾਓ ਦਾਨ ਕਰੀ ਜਾਓ ਠੀਕ ਹੈ ਆਹ ਕਰੀ ਜਾਓ ਉਹ ਵੀ ਕਰਨੇ ਚਾਹੀਦੇ ਆ ਪਰ ਉਹਦੇ ਪਿੱਛੇ ਕਰਨੇ ਕਾਹਦੇ ਲਈ ਹੈ ਕਿਉਂ ਕਰਨੇ ਨੇ ਉਹ ਰੀਜ਼ਨ ਨਹੀਂ ਕਿਸੇ ਨੂੰ ਪਤਾ ਉਹ ਨਹੀਂ ਦੱਸ ਰਹੇ ਕਿਉਂਕਿ ਨਾਮ ਦਾ ਇਹ ਜਪਣਾ ਪੈਂਦਾ ਇਹ ਪੰਜ ਪੰਜ ਸਾਲ ਦਸ ਦਸ ਸਾਲ ਇਹਨੂੰ ਇਹਦੇ ਨਾਲ ਜੋੜਨਾ ਪੈਂਦਾ ਆਪਣੀਆਂ ਮਾੜੀਆਂ ਆਪਾਂ ਛੱਡਣੀਆਂ ਪੈਂਦੀਆਂ ਆਪਣਾ ਮਨ ਨੂੰ ਜਿੱਤਣਾ ਪੈਂਦਾ ਤਾਂ ਜਾ ਕੇ ਜਿੱਤੂਗਾ ਸੋ ਇਹ ਵਿਹਲਾ ਵਿਹਲਾ ਕਰ ਰਿਹਾ ਤੇ ਜਿਹੜੇ ਸਾਡੇ ਪ੍ਰਚਾਰਕ ਨੇ ਉਹ ਜ਼ਿਆਦਾ ਇੰਟਰਸਟਡ ਆਪਣੀ ਟੀ ਆਰ ਪੀ ਲਈ ਆ ਯੂਟਿਊਬ ਦੇ ਵਿਊਜ਼ ਦੇ ਲਈ ਆ ਰੈਵਨਿਊ ਦੇ ਲਈ ਆ ਘਰਾਲਿਆਂ ਦੇ ਲਈ ਮੈਂ ਦੈਟਸ ਰਿਐਲਿਟੀ
ਹਾਂਜੀ
ਤੇ ਬਾਕੀ ਜਿਹੜੇ ਠੀਕ ਹੈ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਵੀ ਇੱਕ ਲੌਂਗ ਵਿਜ਼ਨ ਨਹੀਂ ਹੈਗਾ ਉਹਨਾਂ ਦਾ ਵੀ ਪ੍ਰਬੰਧਕ ਅਗਲੀਆਂ ਵੋਟਾਂ ਤੱਕ ਹੀ ਹੁੰਦਾ ਵੀ ਮੈਂ ਅਗਲੀਆਂ ਵੋਟਾਂ ਚ ਹਾਰ ਨਾ ਜਾਵਾਂ ਕਿਤੇ
ਰਾਈਟ
ਤੇ ਉਹ ਵੀ ਜਿਹੜੇ ਉਸ ਹਿਸਾਬ ਨਾਲ ਡਿਸੀਜਨ ਆਪਣੇ ਜਿਹੜੇ ਬਣਾਉਂਦੇ ਨੇ ਉੱਥੇ ਉਸ ਹਿਸਾਬ ਨਾਲ ਉਹ ਪ੍ਰਚਾਰਕ ਲੈ ਕੇ ਆਉਂਦੇ ਨੇ ਕਈ ਕਹਿੰਦੇ ਉਹ ਜੀ ਫਲਾਨੇ ਪ੍ਰਚਾਰਕ ਨੂੰ ਲੈ ਦੇ ਉਹ ਬੜਾ ਰਸ਼ ਹੋਊਗਾ ਜੀ ਬੜਾ ਚੜਾਈ ਹੋਊਗੀ ਆਪਣੀ ਹਨਾ ਮਤਲਬ ਉਹ ਕੋਈ ਵੀ ਲੌਂਗ ਟਰਮ ਜਿਹੜੇ ਪ੍ਰੋਗਰਾਮ ਹੈ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਕੇ ਰਾਜੀ
ਜੀ ਬਿਲਕੁਲ ਪ੍ਰਬੰਧਕਾਂ ਦਾ ਜਿਹੜਾ ਜ਼ੋਰ ਉਹ ਇਸ ਗੱਲ ਤੇ ਹੁੰਦਾ ਵੀ ਸਾਡੇ ਰਹਿੰਦੇ ਰਹਿੰਦੇ ਆ ਅਸੀਂ ਆਹ ਸਾਰੇ ਪ੍ਰੋਜੈਕਟ ਜਿਹੜੇ ਆ ਉਹ ਇੰਟਰੋਡਿਊਸ ਕਰ ਦਈਏ ਤਾਂ ਕਿ ਕੱਲ ਨੂੰ ਕਹਿਣ ਜੋਗੇ ਹੋਈਏ ਵੀ ਇਹ ਸਾਰਾ ਕੁਛ ਸਾਡੇ ਰਹਿਣ ਦੌਰਾਨ ਹੀ ਹੋਇਆ ਸੀਗਾ ਉਸ ਤੋਂ ਬਾਅਦ ਕੁਛ ਨਹੀਂ ਹੋਇਆ ਖੈਰ
ਫਲਾਨਾ ਸਿੰਘ ਕਰ ਗਿਆ
ਸੀ ਜੀ ਜੀ ਸੋ ਸਿੱਧੂ ਸਾਹਿਬ ਗੱਲਬਾਤ ਤਾਂ ਵੀ ਦਿਲ ਕਰਦਾ ਭਾਵੇਂ ਹੋਰ ਵੀ ਕਰੀ ਜਾਈਏ ਪਰ ਹੁਣ ਪ੍ਰੋਗਰਾਮ ਦਾ ਸਮਾਂ ਉਹ ਉੱਪਰ ਹੋ ਚੁੱਕਿਆ ਇਜਾਜ਼ਤ ਨਹੀਂ ਦੇ ਰਿਹਾ ਸਮਾਂ ਸਮੇਂ ਦੀ ਪਾਬੰਦੀ ਨੂੰ ਧਿਆਨ ਚ ਰੱਖਣਾ ਪੈਣਾ ਆਪਾਂ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਇਸੇ ਤਰ੍ਹਾਂ ਕਿਸੇ ਵਿਸ਼ੇ ਦੇ ਉੱਤੇ ਆਪਾਂ ਜਿਹੜਾ ਮੁੰਦਾਵਣੀ ਦੇ ਵਿੱਚ ਤੁਸੀਂ ਛੋਇਆ ਹੋਇਆ ਉਹਦੇ ਉੱਤੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਤੇ ਆਉਣ ਵਾਲਾ ਜਿਹੜਾ ਸਾਲ ਆ ਕੱਲ ਸ਼ੁਰੂ ਹੋ ਰਿਹਾ ਸਾਲ 2020 ਦੇ ਵਿੱਚ ਜਿਹੜਾ ਸਮਾਂ ਆ ਉਹ ਸਾਰਿਆਂ ਦੇ ਲਈ ਸੁਹਾਵਣਾ ਹੋਵੇ ਤੇ ਸਾਡੀ ਜਿਹੜੀ ਅਪਰੋਚ ਆ ਉਹ ਅਸਲ ਦੇ ਵਿੱਚ ਪੋਜ਼ਿਟਿਵ ਹੋਵੇ ਹਰ ਪੱਖ ਨੂੰ ਲੈ ਕੇ, ਕਿਉਂਕਿ ਨੈਗੇਟਿਵਿਟੀ ਸਿੱਧੂ ਸਾਹਿਬ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਮਿਲਦੀ ਆ, ਆਲੇ ਦੁਆਲੇ ਬਹੁਤ ਜ਼ਿਆਦਾ ਨਕਾਰਾਤਮਕਤਾ ਜਿਹੜੀ ਆ ਉਹ ਫੈਲੀ ਹੋਈ ਆ, ਅਸੀਂ ਇੱਕ ਦੂਜੇ ਤੋਂ ਵੀ ਦੂਰ ਹੋ ਰਹੇ ਹਾਂ। ਰੱਬ ਦੇ ਨਾਲ ਤਾਂ ਜਿਹੜਾ ਜੋੜ ਮੇਲ ਸਾਡਾ ਕੀ ਹੋਣਾ, ਸਾਡਾ ਮਤਲਬ ਮਨੁੱਖ ਦਾ ਮਨੁੱਖ ਦੇ ਨਾਲ ਹੀ ਨਹੀਂ ਹੋ ਪਾ ਰਿਹਾ ਹਨਾ, ਅਸੀਂ ਇੱਕ ਦੂਜੇ ਨੂੰ ਹੀ ਸਮਝਣ ਤੋਂ ਬਹੁਤ ਜ਼ਿਆਦਾ ਜਿਵੇਂ ਸੰਭਵ ਜਿਹਾ ਹੋ ਰਿਹਾ ਸਾਰਾ ਕੁਛ। ਸੋ ਇਸ ਚੀਜ਼ ਦੇ ਲਈ ਅਸੀਂ ਕਾਮਨਾ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਦੂਰੀਆਂ ਆ ਉਹ ਘਟਣ, ਨਫ਼ਰਤਾਂ ਘਟਣ। ਔਰ ਜੇਕਰ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਧਰਮ ਦੇ ਆਸਰੇ ਦੇ ਉੱਤੇ ਚੱਲ ਕੇ ਅਸੀਂ ਵਾਕਈ ਆਪਣਾ ਮਨੁੱਖ ਹੋਣ ਦਾ ਜਿਹੜਾ ਇੱਕ ਫਰਜ਼ ਹੈ ਉਹ ਪੂਰਾ ਕਰਨਾ, ਤਾਂ ਉਹਦੇ ਲਈ ਸਾਨੂੰ ਪਹਿਲਾਂ ਮਨੁੱਖ ਨੂੰ ਮਨੁੱਖ ਦੇ ਵਾਂਗ ਸਮਝਣਾ ਜ਼ਰੂਰੀ ਆ। ਜੀ
ਬਿਲਕੁਲ ਅਮਰਦੀਪ, ਬਹੁਤ ਬਹੁਤ ਸ਼ੁਕਰੀਆ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਆਉਣ ਵਾਲੇ ਸਾਲ ਦੀਆਂ ਵਧਾਈਆਂ ਹੋਣ ਤੇ ਸਾਰੇ ਵਧਣ ਫੁੱਲਣ, ਆਪਣੇ ਅੰਦਰੂਨੀ ਰੱਬ ਨਾਲ ਜੁੜੀਏ, ਸਾਰਿਆਂ ਨੂੰ ਵਧੀਆ ਚੀਜ਼ ਇਹੀ ਹੈ ਤੇ ਇੰਨਾ ਕੁਛ ਕਹਿੰਦੇ ਆਪ ਸਭ ਦਾ ਧੰਨਵਾਦ, ਸ਼ੁਕਰੀਆ,
ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਸਮਾਂ ਦੇਣ ਦੇ ਲਈ। ਜੀ ਸ਼ੁਕਰੀਆ,
ਥੈਂਕ ਯੂ।
ਸੋ ਦੋਸਤੋ, ਮੈਨੂੰ ਵੀ ਹੁਣ ਇਜਾਜ਼ਤ ਲੈਣੀ ਪੈਣੀ ਆ। ਤੁਹਾਡਾ ਆਉਣ ਵਾਲਾ ਜਿਹੜਾ ਸਾਲ ਆ ਉਹ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਹੋਵੇ, ਔਰ ਅਸੀਂ ਛੋਟੀਆਂ ਛੋਟੀਆਂ ਸ਼ਿਕਵੇ ਸ਼ਿਕਾਇਤਾਂ ਜਿਹੜੀਆਂ ਆ ਉਹਨਾਂ ਨੂੰ ਛੱਡ ਕੇ ਇੱਕ ਦੂਸਰੇ ਨੂੰ ਗਲ ਦੇ ਨਾਲ ਲਾਈਏ, ਮੁਹੱਬਤ ਦਾ ਜਿਹੜਾ ਸੁਨੇਹਾ ਆ ਉਹ ਵੰਡੀਏ, ਕਿਉਂਕਿ ਜਿਹੜੀ ਮੁਹੱਬਤ ਆ ਜਿਹੜਾ ਪਿਆਰ ਆ ਉਹ ਬਹੁਤ ਜ਼ਰੂਰੀ ਆ ਦੁਨੀਆਂ ਦੇ ਵਿੱਚ, ਦੁਨੀਆਂ ਨੂੰ ਅਗਾਂਹ ਵਧਾਉਣ ਦੇ ਲਈ। ਸੋ ਇਸ ਕਰਕੇ ਮੁਹੱਬਤ ਜਿਹੜੀ ਆ ਉਹ ਬਣੀ ਰਹੇ। ਜਾਂਦੇ ਜਾਂਦੇ ਅਮਰ ਸੂਫੀ ਹੋਰਾਂ ਦੀ ਇੱਕ ਕਵਿਤਾ ਦੇ ਨਾਲ ਮੈਂ ਸਾਂਝ ਜਿਹੜੀ ਆ ਉਹ ਜ਼ਰੂਰ ਪਾਉਂਗੀ। ਨਵਾਂ ਸਾਲ ਮੁਬਾਰਕ ਨਾਮ ਦੀ ਇੱਕ ਕਵਿਤਾ ਜਿਹੜੀ ਆ ਉਹ ਉਹਨਾਂ ਨੇ ਲਿਖੀ ਆ, ਔਰ ਉਸ ਕਵਿਤਾ ਦੇ ਨਾਲ ਜਿਹੜੀ ਸਾਂਝ ਆ ਉਹ ਮੈਂ ਪਾਉਣੀ ਆ, ਔਰ ਅਖੀਰੀ ਜਿਹੜੀ ਪ੍ਰੋਗਰਾਮ ਦੀ ਉਹ ਆਖਰੀ ਪੇਸ਼ਕਸ਼ ਹੋਏਗੀ। ਉਸ ਤੋਂ ਬਾਅਦ ਆਪਾਂ ਇੱਕ ਬ੍ਰੇਕ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਫੇਰ ਆਪਾਂ ਇੱਕ ਗੀਤ ਵੀ ਤੁਹਾਨੂੰ ਸੁਣਾਵਾਂਗੇ। ਪਰ ਹਰਮਨ ਰੇਡੀਓ ਤੇ ਹੋਰ ਪ੍ਰੋਗਰਾਮ ਜਿਹੜੇ ਆ ਉਹ ਚੱਲਦੇ ਰਹਿਣੇ ਆ, ਤੇ ਉਹ ਪ੍ਰੋਗਰਾਮ ਜਿਹੜੇ ਆ ਉਹ ਤੁਸੀਂ ਜ਼ਰੂਰ ਸੁਣਿਓ। ਫਿਲਹਾਲ ਇੱਕ ਜਿਹੜੀ ਕਵਿਤਾ ਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੀ ਆ ਜੀ। ਇਹ ਕਵਿਤਾ ਅਮਰ ਸੂਫੀ ਹੋਰਾਂ ਦੀ ਲਿਖੀ ਹੋਈ ਆ, ਔਰ ਨਵਾਂ ਸਾਲ ਇਹਦੇ ਵਿੱਚ ਉਹਨਾਂ ਨੇ ਮੁਬਾਰਕ ਕਿਹਾ, ਔਰ ਅਸੀਂ ਵੀ ਕੁਛ ਇਹੋ ਜਿਹੇ ਜਜ਼ਬਾਤਾਂ ਦੇ ਨਾਲ ਤੁਹਾਨੂੰ ਨਵਾਂ ਸਾਲ ਮੁਬਾਰਕ ਕਹਿੰਦੇ ਆ। ਕਹਿੰਦੇ, ਸਾਲ ਪੁਰਾਣਾ ਤੁਰ ਗਿਆ ਪੂਰਾ ਕਰਕੇ ਗੇੜ, ਅੱਜ ਨਵਾਂ ਇੱਕ ਮਿੱਤਰੋ ਸਨ ਚੜਨ ਦੇ ਨੇੜ, ਆਓ ਖੁਸ਼ ਹੋ ਨੱਚੀਏ ਬੁੱਢੇ ਚੋਬਰ ਬਾਲ, ਸਾਲ ਨਵੇਂ ਦਾ ਹੱਸ ਕੇ ਕਰੀਏ ਇਸਤਕਬਾਲ, ਇਸ ਮੌਕੇ ਹੱਥ ਜੋੜ ਕੇ ਸਭ ਕਰੀਏ ਅਰਦਾਸ, ਇਸ ਵਰੇ ਵਿਚ ਹਰ ਘਰੇ ਖੇੜੇ ਆਵਣ ਖਾਸ, ਮਾਲ ਮਨੁੱਖੀ ਸੁਖ ਤੇ ਹਰ ਥਾਂ ਹੋਵੇ ਚੈਨ, ਸਭ ਦਿਨ ਹੋਣ ਸੁਹਾਵਣੇ ਮਹਿਕਾਂ ਛੱਡੇ ਰਹਿਣ, ਦੇਸ਼ਾਂ ਦੀ ਸਰਹੱਦ ਤੇ ਨਾ ਖਤਰੇ ਮੰਡਰਾਉਣ, ਲਾਸ਼ਾਂ ਦੀ ਥਾਂ ਪੁੱਤ ਘਰ ਸੁਖੀ ਸਾਂਦੀ ਆਉਣ, ਬੁੱਢੇ ਮਾਪੇ ਜਿਉਂਦਿਆਂ ਪੁੱਤ ਨਾ ਮਰਨ ਜਵਾਨ, ਲੱਟ ਲੱਟ ਕਰਕੇ ਨਾ ਬਲੇ ਕਿਧਰੇ ਵੀ ਸ਼ਮਸ਼ਾਨ, ਕਰਜ਼ੇ ਵਾਲੀ ਉਤਰੇ ਸਿਰ ਦੇ ਉੱਤੋਂ ਛੱਟ, ਫਾਹਾ ਲੈ ਕੇ ਨਾ ਮਰੇ ਖੇਤਾਂ ਦੇ ਵਿੱਚ ਝੱਟ, ਕਾਰ ਮਿਲੇ ਹਰ ਹੱਥ ਨੂੰ ਚੁੰਝਾਂ ਤਾਈ ਚੋਗ, ਤੰਦਰੁਸਤੀ ਸਭ ਨੂੰ ਮਿਲੇ ਕੱਟੇ ਜਾਵਣ ਰੋਗ, ਘੋਰ ਗਰੀਬੀ ਹੋਣ ਤੇ ਧੀ ਜੋ ਬੈਠੀ ਬਾਹਰ, ਉਸ ਨੂੰ ਚੰਗਾ ਵਰ ਮਿਲੇ ਨੇਕ ਮਿਲੇ ਪਰਿਵਾਰ, ਹੋਵੇ ਘੋਰ ਉਦਾਸ ਨਾ ਸੱਜ ਵਿਆਹੀ ਨਾਰ, ਹੋਵੇ ਘੋਰ ਉਦਾਸ ਨਾ ਸੱਜ ਵਿਆਹੀ ਨਾਰ, ਮਿਲ ਜਾਏ ਉਸਤੇ ਮੇਚਦਾ ਉਸ ਤਾਈ ਘਰ ਬਾਰ, ਫੋਕੀ ਚੌਧਰ ਵਾਸਤੇ ਚੁੱਕੀ ਫਿਰਦੇ ਅੱਤ, ਫੋਕੀ ਚੌਧਰ ਵਾਸਤੇ ਚੁੱਕੀ ਫਿਰਦੇ ਅੱਤ, ਆਗੂ ਲੋਕਾਂ ਨੂੰ ਹੁਦਾ ਬਖਸ਼ੀ ਢੇਰ ਸਮੱਤ, ਫਸਲਾਂ ਤਾਈ ਨਾ ਪਵੇ ਕੁਦਰਤ ਵੱਲੋਂ ਮਾਰ, ਫਸਲਾਂ ਤਾਈ ਨਾ ਪਵੇ ਕੁਦਰਤ ਵੱਲੋਂ ਮਾਰ, ਨੇੜ ਨਾ ਆਵਣ ਔਕੜਾ ਖੁਸ਼ ਵਸਣ ਪਰਿਵਾਰ, ਹਰ ਇੱਕ ਥਾਂ ਤੋਂ ਪਾਪ ਦੀ ਹੋਵੇ ਬੰਦ ਦੁਕਾਨ, ਹਰ ਇੱਕ ਥਾਂ ਤੋਂ ਪਾਪ ਦੀ ਹੋਵੇ ਬੰਦ ਦੁਕਾਨ, ਲਾਗੂ ਹੋਵੇ ਨਿਯਮ ਉਹ ਜੋ ਸਭ ਨੂੰ ਪ੍ਰਵਾਨ, ਹਰ ਬਸ਼ਿੰਦੇ ਨੂੰ ਮਿਲੇ ਰੋਟੀ ਲੀੜਾ ਛੱਤ, ਅਵਲਾ ਜਾਤੀ ਦੀ ਰੁਲੇ ਨਾ ਪੈਰਾਂ ਵਿੱਚ ਪੱਤ, ਚੋਬਰ ਸਾਰੇ ਜੱਗ ਦੇ ਰਹਿਣ ਨਸ਼ੇ ਤੋਂ ਦੂਰ, ਮਾਣ ਹੁਸਨ ਦਾ ਕਰਨ ਤੇ ਦੇਵਣ ਛੱਡ ਗਰੂਰ, ਜੋ ਨੇ ਪਾਕ ਮੁਹੱਬਤਾਂ ਜੋ ਨੇ ਪਾਕ ਮੁਹੱਬਤਾਂ ਯਾਰ ਸਿਰੇ ਚੜ ਜਾਣ, ਰੂਹ ਦੇ ਰਾਂਝੇ ਹੋਣ ਖੁਸ਼, ਮਿਲ ਕੇ ਹਾਣੀ ਹਾਣ। ਲੋਭ ਪਦਾਰਥ ਤੋਂ ਬਚੀ ਪੈਰੀ ਰੋਲੇ ਪੱਤ, ਲੋਭ ਪਦਾਰਥ ਤੋਂ ਬਚੀ ਪੈਰੀ ਰੋਲੇ ਪੱਤ, ਠੱਗੀ ਮਾਰਨ ਵੀਰਨਾ ਹੋ ਕੇ ਲਾਲਚ ਵਸ, ਵੱਡੀ ਹੋਵੇ ਖਤਮ ਤੇ ਮੁੱਕੇ ਲੁੱਟ ਖਸੁੱਟ, ਫੈਲੇ ਭ੍ਰਿਸ਼ਟਾਚਾਰ ਦੀ ਜੜ ਹੋ ਜਾਵੇ ਪੁੱਟ। ਸੁਣ ਲੈ ਮੇਰੇ ਮਾਲਕਾ ਸੂਫੀ ਦੀ ਅਰਦਾਸ, ਹਰ ਬੰਦੇ ਦਾ ਹਰ ਜਗ੍ਹਾ ਹਰ ਕੰਮ ਹੋਵੇ ਰਾਸ, ਹਰ ਬੰਦੇ ਦਾ ਹਰ ਜਗ੍ਹਾ ਹਰ ਕੰਮ ਹੋਵੇ ਰਾਸ। ਚਲੋ ਜੀ, ਇਸੇ ਹੀ ਉਮੀਦ ਦੇ ਨਾਲ ਆਪਾਂ ਕੱਲ ਨੂੰ ਯਾਨੀ ਕਿ ਆਉਣ ਵਾਲੇ ਸਾਲ ਨੂੰ ਜੀ ਆਇਆਂ ਨੂੰ ਕਹਿਣਾ, ਤੁਹਾਡੇ ਲਈ ਵੀ ਇਹ ਸਾਲ ਖੁਸ਼ੀਆਂ ਕਿਹੜੇ ਲੈ ਕੇ ਆਵੇ, ਇਸੇ ਦੁਆ ਦੇ ਨਾਲ, ਇਸੇ ਅਰਦਾਸ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਹੁਣ ਮੈਂ ਖਤਮ ਕਰਦੀ ਹਾਂ। ਔਰ ਆਉਣ ਵਾਲੇ ਸਾਲ ਦੇ ਵਿੱਚ ਤੁਹਾਡੇ ਨਾਲ ਫੇਰ ਮੁਲਾਕਾਤ ਹੋਣੀ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤਦ ਤੱਕ ਲਈ ਜੁੜੇ ਰਹੋ, ਬਣੇ ਰਹੋ, ਤੇ ਹੁਣ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਇੱਕ ਗੀਤ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਦਿਓ ਜੀ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡਾਟ ਕਾਮ ਜਾਂ ਹਰਮਨ ਰੇਡੀਓ ਡਾਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।